Sabdi jap tap sanjam dharm na kamaya seva sadho na janya harra नानक हम नीच कर्मा शरण परे की रखो शर्मा एक ओंकार सत प्रसाद राग गौड़ी महला नवा साधो मन का मान त्यागो काम क्रोध संगत दुर्जन की ताते अहनिस भागो साधो मन का मान त्यागो काम क्रोध संगत दुर्जन की ताते अहनिस भागो रहा सुख दुख दोनों सम कर जाने और मान अपमाना हरख सोग ते तेन जग तत पछाना उस्तत निंदा दो त्याग खोजे पाद निर्वाणा जन नानक एह खेल कठन है किन्हो गुरमुख जाना उस्तत निंदा दो त्याग खोजे पाद निर्वाणा जन नानक एह खेल कठन है किन्हो गुरमुख जाना शब्द गुरु गुरु ग्रंथ साहब सच्चे पातशाह जी दे पावन दरबार विच सज बैठी गुरु सवारी साध संगत जीओ अकाल पुरख वाहिगुरु जी ने अपार बख्शिश कृपा कीती है। गुरु महाराज दी अमृतमई नितनेम दी पावन बाणी दे पाठ सत्कारयोग भाई साहब जी पासों आप सरबत संगत बड़ी कागरता सहित श्रवण कर रहे सी। आओ नियत समय अते प्रोग्राम दे मुताबक सतगुरु जी दे पावन उपदेश दी विचार दे नाल सांझ बनाउण दा यतन करिए। सब तो पहला गुरु महाराज दी बख्शिश कीती हुई फतेह बुलाओ आखो जी वाहिगुरु जी का खालसा वाहिगुरु जी की फतेह। अज आपां जिस पावन शब्द दी विचार करनी है गुरु ग्रंथ साहिब महाराज दे पन्ना नंबर 219 उपर राग गौड़ी दे विच ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਸੁਭਾਈਮਾਨ ਹੈ, ਜਿਸ ਦੀ ਆਰੰਭਤਾ ਵਿੱਚ ਰਾਗ ਗੌੜੀ ਮਹੱਲਾ ਨੌਵਾਂ, ਗੌੜੀ ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸੰਖੇਪ ਮੰਗਲਾ ਚਰਨੇ ਸੁਪਰ ਦਰਜ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧਰਮ ਗ੍ਰੰਥਾਂ ਦੀ ਜਾਂ ਆਮ ਰੂਟੀਨ ਵਿੱਚ ਜੋ ਚੀਜ਼ ਲਿਖੀ ਜਾਂਦੀ ਹੈ, ਆਪਣੀ ਗੱਲ ਨੂੰ ਕਹਿਣ ਵਾਸਤੇ ਅਲਫਾਬੈਟ ਵਰਣਮਾਲਾ ਦੇ ਅੱਖਰ ਵਰਤੇ ਜਾਂਦੇ ਹਨ। ਧਰਮ ਗ੍ਰੰਥਾਂ ਵਿੱਚੋਂ ਨਵੇਕਲੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਹੈ ਕਿ ਇੱਥੇ ਜਿਹੜਾ ਪਹਿਲਾ ਉਪਦੇਸ਼, ਪਹਿਲੀ ਗੱਲ ਗੁਰੂ ਨਾਨਕ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਉਸ ਵਿੱਚ ਮੈਥ ਦਾ ਇੱਕ ਹਿੰਸਾ ਤੇ ਬਾਕੀ ਅਲਫਾਬੈਟ ਦੋ ਸ਼ਬਦਾਂ ਦੇ ਜੋੜ ਤੋਂ ਸਤਿਗੁਰੂ ਨੇ ਆਪਣੀ ਫਿਲੋਸਫੀ ਦਾ ਬੇਸ ਰਚਿਆ। ਇੱਕ ਓਅੰਕਾਰ, ਇੱਕ ਮੈਥ ਦਾ ਹਿੰਸਾ ਹੈ। ਦੁਨੀਆਂ ਦੇ ਅੰਦਰ ਕਿਸੇ ਵੀ ਚੀਜ਼ ਨੂੰ ਅਸੀਂ ਉਹਦੇ ਅਰਥ ਬਦਲ ਸਕਦੇ ਹਾਂ, ਜੇ ਇਹਨੂੰ ਅੱਖਰਾਂ ਵਿੱਚ ਲਿਖਿਆ ਜਾਏ ਤੇ ਉਹਦੇ ਦੂਸਰੀ ਭਾਸ਼ਾ ਵਿੱਚ ਜਾ ਕੇ, ਤੀਸਰੀ ਭਾਸ਼ਾ ਵਿੱਚ ਜਾ ਕੇ ਉਹਦੀ ਮੀਨਿੰਗ ਹੋ ਸਕਦਾ ਉਸੇ ਹੀ ਅੱਖਰ ਦੇ ਹੋਰ ਹੋ ਜਾਣ। ਇਸ ਚੀਜ਼ ਦਾ ਉਚਾਰਨ ਬਦਲ ਸਕਦਾ, ਇਹਨੂੰ ਕੋਈ ਅਲਫ ਕਹਿ ਸਕਦਾ, ਇਹਨੂੰ ਕੋਈ ਵਨ ਕਹਿ ਸਕਦਾ, ਪਰ ਉਹਦੇ ਪਿਛਲੀ ਜਿਹੜੀ ਸੋਚ ਹੈ ਉਹ ਨਹੀਂ ਬਦਲਦੀ, ਉਸਦਾ ਅਰਥ ਚੇਂਜ ਨਹੀਂ ਹੁੰਦਾ, ਇੱਕ ਦਾ ਮਤਲਬ ਇੱਕ ਹੀ ਰਹਿੰਦਾ। ਗੁਰੂ ਪਾਤਸ਼ਾਹ ਨੇ ਜਦੋਂ ਪਰਮੇਸ਼ਰ ਦੀ ਗੱਲ ਕੀਤੀ ਹੈ, ਕਿਉਂਕਿ ਬੜੀ ਵੱਡੀ ਵੱਡੀ ਪੱਧਰ ਉੱਤੇ ਚੱਲ ਰਿਹਾ ਸੀ, ਜਿਹੜੀ ਐਕਸਪਲੇਨੇਸ਼ਨ ਉਸ ਅਕਾਲ ਪੁਰਖ ਰੱਬ ਦੀ, ਪਰਮੇਸ਼ਰ ਦੀ, ਗੋਡ ਦੀ ਜੋ ਵੀ ਹੈ, ਅਸੀਂ ਆਮ ਰੂਪ ਵਿੱਚ ਕਹਿੰਦੇ ਹਾਂ ਜੀ ਸਾਰੇ ਧਰਮ ਇੱਕ ਰੱਬ ਨੂੰ ਹੀ ਤਾਂ, ਇੱਕ ਰੱਬ ਨਾਲ ਹੀ ਤਾਂ ਜੋੜਦੇ ਨੇ, ਕੀ ਫਰਕ ਹੈ। ਇਹ ਦਰਅਸਲ ਸਾਡਾ ਇੱਕ ਘੜਿਆ ਘੜਾਇਆ ਇੱਕ ਸੈਂਟੈਂਸ ਹੈ ਜਿਹੜਾ ਅਸੀਂ ਯਾਦ ਕੀਤਾ ਹੁੰਦਾ ਸੁਣ ਕੇ, ਤੇ ਉਸੇ ਤਰ੍ਹਾਂ ਹੀ ਅਸੀਂ ਅੱਗੇ ਪਾਸ ਕਰਦੇ ਰਹਿੰਦੇ ਹਾਂ। ਇੱਕ ਰੱਬ ਦੀ ਗੱਲ ਕਰਨਾ ਹੋਰ ਹੈ ਤੇ ਉਹਦੀ ਜੋ ਐਕਸਪਲੇਨੇਸ਼ਨ ਹੈ ਕਿ ਉਹ ਰੱਬ ਕੀ ਹੈ, ਕਿਸ ਤਰ੍ਹਾਂ ਹੈ ਉਹ ਰੱਬ, ਉਹਦੀ ਕੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਿਹਾ, ਕੀ ਗੱਲ ਉਹਦੀ ਵੇਦ ਕਰਦੇ ਨੇ, ਕੀ ਗੱਲ ਉਹਦੇ ਪੁਰਾਣ ਕਹੇ, ਉਹਦੀ ਕੀ ਐਕਸਪਲੇਨੇਸ਼ਨ ਦਿੰਦੇ ਨੇ, ਉਹਦੇ ਚ ਬਹੁਤ ਵੱਡਾ ਡਿਫਰੈਂਸ ਹੈ। ਜੇ ਮੈਂ ਇੱਕ ਸੰਖੇਪ ਜੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ, ਜਪਜੀ ਸਾਹਿਬ ਜੀ ਦਾ ਆਪਾਂ ਪਾਠ ਕਰਦੇ ਹਾਂ ਥੋੜਾ ਬਹੁਤਾ, ਜਿੰਨਾ ਵੀ ਆਪਾਂ ਸਾਰਿਆਂ ਨੇ ਕੀਤਾ ਹੋਏਗਾ, ਉਹਦੇ ਵਿੱਚੋਂ ਹੀ ਆਪਾਂ ਉਦਾਹਰਣ ਲਵਾਂਗੇ ਤਾਂ ਕਿ ਸੌਖੀ ਸਮਝ ਵਿੱਚ ਆ ਜਾਏ। ਰੱਬ ਇੱਕ ਹੈ, ਇਸਲਾਮ ਉਹਦੀ ਜੋ ਐਕਸਪਲੇਨੇਸ਼ਨ ਦਿੰਦਾ, ਜੋ ਉਹਨੂੰ ਐਕਸਪਲੇਨ ਕਰਦਾ ਹੈ ਵੀ ਉਹ ਰੱਬ ਇੱਕ ਖਾਸ ਜਗ੍ਹਾ ਤੇ ਸੱਤਵੇਂ ਤਬਕ ਵਿੱਚ, ਸੱਤਵੇਂ ਅਸਮਾਨ ਉੱਤੇ ਉਹਦਾ ਆਪਣਾ ਦੇਸ਼ ਹੈ ਜਿੱਥੇ ਉਹ ਵੱਸਦਾ ਹੈ, ਯਾਨੀ ਕਿ ਉਹ ਹੈ ਸਾਰੀਆਂ ਜਗ੍ਹਾ ਦੇ ਉੱਤੇ ਪਰ ਉਹਦਾ ਇੱਕ ਆਪਣਾ ਪਰਮਾਨੈਂਟ ਇੱਕ ਖਾਸ ਥਾਂ ਵੀ ਹੈ ਜਿੱਥੇ ਉਹ ਰਹਿੰਦਾ ਹੈ। ਹੁਣ ਉਹ ਖੁਦਾ ਇੰਨੀ ਪਾਵਰ ਵਾਲਾ ਹੈ ਵੀ ਉਹਦੇ ਬਰਾਬਰ ਇੱਕ ਹੋਰ ਪੈਰਾਲਲ ਚੀਜ਼ ਚੱਲ ਰਹੀ ਹੈ ਜਿਹਨੂੰ ਉਹ ਕਹਿੰਦੇ ਨੇ ਸ਼ੈਤਾਨ, ਬਦੀ ਵੀ ਸੰਸਾਰ ਚ। ਹੁਣ ਕਿਉਂਕਿ ਜਦੋਂ ਦੀ ਉਹਨੂੰ ਐਕਸਪਲੇਨ ਕਰਨਾ ਸੀ ਨਾ ਵੀ ਸੰਸਾਰ ਚ ਉਹਦਾ ਰਚਿਆ ਹੋਇਆ ਸੰਸਾਰ ਹੈ, ਠੀਕ ਹੈ ਵੀ ਸੰਸਾਰ ਚ ਚੰਗਿਆਈ ਵੀ ਹੈ ਤੇ ਬੁਰਿਆਈ ਵੀ ਹੈ, ਫਿਰ ਜੇ ਸੰਸਾਰ ਉਹਦਾ ਰਚਿਆ ਹੋਇਆ ਤੇ ਬੁਰਿਆਈ ਕਿੱਥੋਂ ਆ ਗਈ? ਰੱਬ ਤੇ ਚੰਗਿਆਈ ਦਾ ਨਾਂ ਹੈ, ਰੱਬ ਤਾਂ ਨੇਕੀ ਦਾ ਨਾਂ ਹੈ, ਨੇਕੀ ਉਹਨੂੰ ਪਸੰਦ ਹੈ, ਫਿਰ ਬਦੀ ਕਿਉਂ ਹੈ ਉਹਦੇ ਸੰਸਾਰ ਵਿੱਚ? ਹੁਣ ਉਹਨੂੰ ਐਕਸਪਲੇਨ ਕਰਦਿਆਂ ਕਰਦਿਆਂ ਜਦੋਂ ਬੰਦਾ, ਤੁਸੀਂ ਵੇਖਣਾ ਕਈ ਵਾਰ ਅਸੀਂ ਜਦੋਂ ਪਹਿਲੀ ਚੀਜ਼ ਤੋਂ ਥਿੜਕ ਜਾਈਏ ਨਾ, ਫਿਰ ਸਾਨੂੰ ਅੱਗੇ ਤੋਂ ਅੱਗੇ ਥਿੜਕਣ ਤੋਂ ਕੋਈ ਰੋਕ ਨਹੀਂ ਸਕਦਾ, ਅਸੀਂ ਫਿਰ ਥਿੜਕਦੇ ਹੀ ਤੁਰੇ ਜਾਂਦੇ ਹਾਂ। ਜਿਵੇਂ ਅਸੀਂ ਇੱਕ ਝੂਠ ਬੋਲ ਲਈ ਤੇ ਉਹਨੂੰ ਕਵਰ ਕਰਦੇ ਹਾਂ ਕਈ ਹੋਰ ਝੂਠ ਨਾਲ ਜਿਹੜੇ ਨੇ ਸਾਨੂੰ ਫਿਰ ਕੋਲੋਂ ਬਣਾਉਣੇ ਪੈਂਦੇ ਨੇ। ਇਸੇ ਤਰ੍ਹਾਂ ਵਿਆਖਿਆ ਜਦੋਂ ਆਪਣੇ ਬੇਸ ਤੋਂ ਉੱਖੜ ਜਾਂਦੀ ਹੈ ਨਾ, ਤਾਂ ਉਹਨੂੰ ਫਿਰ ਕਵਰ ਕਰਨ ਵਾਸਤੇ ਉਹਦੀ ਵਿਆਖਿਆ ਦੇ ਵਿੱਚ ਵਾਰ-ਵਾਰ ਬੰਦਾ ਜਿਹੜਾ ਉਹਦੀ ਡਿਸਟਰਬੈਂਸ ਪੈਦਾ ਹੁੰਦੀ ਹੀ ਜਾਂਦੀ ਹੈ ਲਗਾਤਾਰ। ਇੱਥੇ ਵੀ ਇਸ ਤਰ੍ਹਾਂ ਹੀ ਹੋਇਆ, ਉਹਨਾਂ ਨੂੰ ਫਿਰ ਨਾਲ ਇੱਕ ਹੋਰ ਇੱਕ ਚੀਜ਼ ਘੜਨੀ ਪਈ। ਆਖਿਆ ਜੀ ਇੱਕ ਸ਼ੈਤਾਨ ਵੀ, ਖੁਦਾ ਤੇ ਹੈ ਹੀ ਹੈ ਨਾ, ਉਹਨੂੰ ਤਾਂ ਨੇਕੀ ਪਸੰਦ, ਇੱਕ ਸ਼ੈਤਾਨ ਵੀ ਹੈ ਜਿਹਦੀ ਵਜ੍ਹਾ ਕਰਕੇ ਸਾਰੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਹੁਣ ਉਹਨਾਂ ਇਹ ਨਹੀਂ ਦੱਸਿਆ ਵੀ ਪ੍ਰੋਬਲਮ ਵੀ ਸਿਸਟਮ ਦਾ ਹੀ ਇੱਕ ਹਿੱਸਾ ਹੈ, ਪ੍ਰੋਬਲਮ ਵੀ ਸਿਸਟਮ ਦਾ ਪ੍ਰੋਸੈਸ ਦਾ ਇੱਕ ਹਿੱਸਾ ਹੈ। ਉਹਨਾਂ ਕਹਿੰਦੇ ਇਹ ਜਿਹੜੀ ਪ੍ਰੋਬਲਮ ਹੈ ਖੁਦਾ ਦੀ ਨਹੀਂ, ਇਹ ਦਰਅਸਲ ਇੱਕ ਹੋਰ ਇੱਕ ਭੈੜੀ ਤਾਕਤ ਹੈ ਸ਼ੈਤਾਨ ਜਿਹਨੇ ਇਹ ਪ੍ਰੋਬਲਮ ਕ੍ਰੀਏਟ ਕੀਤੀ ਹੈ। ਤੋਂ ਮੱਕੇ ਹੱਜ ਨੂੰ ਜਾਣ ਵਾਲੇ ਲੋਕ ਉੱਥੇ ਇੱਕ ਖਾਸ ਮਿੱਥੀ ਜਗ੍ਹਾ ਤੇ ਪੱਥਰ ਮਾਰ ਕੇ ਆਪਣਾ ਗੁੱਸਾ ਕੱਢ ਕੇ ਆਉਂਦੇ ਨੇ, ਸ਼ੈਤਾਨ ਨੂੰ ਅਸੀਂ ਪੱਥਰ ਮਾਰਦੇ ਹਾਂ। ਖੈਰ ਉਹਦੇ ਵਿੱਚ ਫਿਰ ਉਹਨਾਂ ਨੇ ਅੱਗੇ ਉਹਦੀ ਵਰਗ ਵੰਡ ਕਰ ਲਈ ਵੀ ਜਿਹੜਾ ਮੀਂਹ ਪਵਾਉਂਦਾ, ਧੁੱਪ ਲਿਆਉਂਦਾ, ਰਿਜ਼ਕ ਦਿੰਦਾ, ਜਨਮ ਦਿੰਦਾ, ਮੌਤ ਦਿੰਦਾ, ਸਾਰਾ ਕੁਝ, ਵੀ ਇਹ ਵੱਖਰੇ ਵੱਖਰੇ ਦਰਅਸਲ ਵਿਭਾਗ ਨੇ, ਮਹਿਕਮੇ ਨੇ, ਜਿਹੜੇ ਉਹ ਖੁਦਾ ਦੇ ਚੇਲੇ ਅੱਗੇ ਉਹਨੂੰ ਚਲਾਉਂਦੇ, ਉਹਦੇ ਨੌਕਰ, ਉਹਦੇ ਵਲੰਟੀਅਰ ਉਹਨੂੰ ਅੱਗੇ ਚਲਾ ਰਹੇ ਨੇ। ਬੜੀ ਲੰਬੀ ਚੌੜੀ ਐਕਸਪਲੇਨੇਸ਼ਨ ਹੋ ਗਈ ਵੀ ਜੀਵਨ ਦੇਣ ਵਾਲਾ ਇੱਕ ਫਰਿਸ਼ਤਾ ਹੈ, ਇੱਕ ਰੋਜੀ ਦੇਣ ਵਾਲਾ, ਰਿਜ਼ਕ ਦੇਣ ਵਾਲਾ ਫਰਿਸ਼ਤਾ ਹੈ, ਇੱਕ ਜਿਹੜੀ ਇਹ ਧੁੱਪ ਚੜ੍ਹ ਰਹੀ ਹੈ, ਇੱਕ ਵੱਖਰਾ ਮਹਿਕਮਾ ਉਹਨੂੰ ਚਲਾਉਣ ਵਾਲਾ, ਇੱਕ ਵੱਖਰੀ ਤਾਕਤ ਹੈ। ਇਹ ਸਾਰੇ ਹੈਂਡ ਰੱਬ ਦੇ ਅੰਡਰ ਹੀ, ਪਰ ਚਲਾ ਵੱਖਰੀਆਂ ਵੱਖਰੀਆਂ ਤਾਕਤਾਂ ਹੀ ਇਸ ਨੇਚਰ ਨੂੰ ਲਈ ਰਹੀਆਂ ਨੇ। ਹੁਣ ਤੁਸੀਂ ਦੂਜੇ ਪਾਸੇ ਆਓ, ਇਹੋ ਕੁਝ ਸਾਨੂੰ ਜਿਹੜਾ ਨਾ ਭਾਰਤੀ ਮਤਾਂ ਦੇ ਰਾਹੀਂ ਪੜਾਇਆ ਗਿਆ, ਇੱਕ ਬ੍ਰਹਮ, ਜਿਹੜੀ ਧੰਨ ਗੁਰੂ ਅਮਰਦਾਸ ਮਹਾਰਾਜ ਵਿਚਾਰ ਦਿੰਦੇ ਨੇ ਨਾ, ਤੁਸੀਂ ਆਨੰਦ ਸਾਹਿਬ ਦੀ ਬਾਣੀ ਚ ਧਿਆਨ ਦਿੱਤਾ ਹੋਏਗਾ, ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਜਿਉਂ ਬੇਤਾਲਿਆ। ਗੁਰੂ ਨੇ ਕਿਹਾ ਇੱਕ ਬੇਸਿਕ ਚੀਜ਼ ਤੁਹਾਡੇ ਚ ਵੀ ਕਹੀ ਜਾਂਦੀ ਰਹੀ ਹੈ, ਤੁਸੀਂ ਉਹਨੂੰ ਉਹਦੇ ਵੱਲ ਕਦੇ ਗੌਰ ਨਹੀਂ ਕੀਤਾ, ਝੱਲਿਆ ਵਾਂ ਤੁਸੀਂ ਬਸ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਜਿਹੜਾ ਸੀ ਉਹ ਵਿਆਖਿਆਵਾਂ ਦੇ ਚੱਕਰ ਚ ਹੀ ਇੰਨੇ ਉਲਝ ਗਏ, ਉਹ ਬੇਸਿਕ ਚੀਜ਼ ਤੁਹਾਡੇ ਕੋਲੋਂ ਛੁੱਟ ਗਈ। ਬ੍ਰਹਮ, ਬ੍ਰਹਮ ਦਾ ਮਤਲਬ ਹੈ ਸੱਤ, ਜੋ ਸਦੀਵ ਹੈ, ਇੱਕ ਐਸੀ ਸੱਤਾ ਜੋ ਸਦੀਵ ਹੈ, ਮੂਲ ਹੈ, ਬੇਸ ਹੈ ਸਾਰੇ ਕੁਝ ਦਾ, ਉੱਥੋਂ ਤੁਸੀਂ ਐਸੇ ਖੁੰਝੇ ਹੋ ਵੀ ਤੁਸੀਂ ਉਹਨੂੰ ਜਦੋਂ ਛੱਡਿਆ, ਵਿਆਖਿਆ ਐਕਸਪਲੇਨੇਸ਼ਨ ਦੀ ਤੁਹਾਡੀ ਜਿਹੜੀ ਇਹ ਪ੍ਰਕਿਰਿਆ ਚੱਲੀ, ਪ੍ਰੋਸੈਸ ਚੱਲਿਆ, ਉਹਦੇ ਵਿੱਚੋਂ ਤੁਸੀਂ ਸ਼ਾਸਤਰ ਕੱਢ ਲਏ, ਸਿਮਰਤੀਆਂ ਕੱਢ ਲਈਆਂ, ਗਾਂ ਫਿਰ ਉਹਨੂੰ ਹੋਰ ਨੀਵੇਂ ਪੱਧਰ ਤੇ ਲਿਆ ਕੇ ਪੁਰਾਣਾਂ ਦੀਆਂ ਕਥਾਵਾਂ, ਬੰਦਾ ਕਿੱਥੋਂ ਥਿੜਕਿਆ, ਕਿੱਥੇ ਜਾ ਖਲੋਤਾ, ਸਮਝ ਸਕਦਾ ਉਹ ਨੇਚਰ ਦੇ ਬੇਸ ਨੂੰ। ਹੁਣ ਜਿੱਥੇ ਐਸੀਆਂ ਕਹਾਣੀਆਂ ਨੇ ਮਨੁੱਖ ਦੀ ਸੁਰਤ ਨੂੰ ਜੰਗਾਲ ਲਾ ਦਿੱਤਾ ਹੋਵੇ, ਖੈਰ ਜਿਹੜੀ ਮੈਂ ਗੱਲ ਕਹਿਣ ਲੱਗਿਆ ਉੱਥੇ ਕੀ ਹੈ ਵੀ ਜਿਹੜੀ ਕੁਦਰਤ ਹੈ ਉਹਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਉਹਨੂੰ ਚਲਾਉਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ, ਮੀਂਹ ਪਵਾਉਣ ਵਾਲਾ ਦੇਵਤਾ, ਸੂਰਜ ਦੇਵਤਾ, ਚੰਦਰ ਦੇਵ, ਅਨਗਿਣਤ 33 ਕਰੋੜ ਤੱਕ ਵੀ ਉਹਨਾਂ ਨੇ ਆਪਣੀ ਗੱਲ ਕਹੀ ਹੈ। ਹੁਣ ਉਹਦੇ ਵਿੱਚ ਜੋ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਵੱਲ ਪਰਤੀ ਹੈ, ਜਿਹੜੀ ਆਪਾਂ ਕਹਿੰਦੇ ਵੀ ਇੱਕ ਖੁਦਾ ਦੀ, ਇੱਕ ਰੱਬ ਦੀ ਜਿਹੜੀ, ਜਿਹੜਾ ਉਹਨੂੰ ਉਸ ਸੂਤਰ ਨੂੰ ਐਕਸਪਲੇਨ ਕੀਤਾ ਹੈ, ਇੱਥੇ ਮਹਾਰਾਜ ਨੇ ਕਿਹਾ ਇੱਕ ਹੀ ਹੈ, ਉਹਦੇ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਥਾਰ ਹੈ, ਉਹ ਵਿਸਥਾਰ ਨਿਰੰਤਰ ਲਗਾਤਾਰ ਪ੍ਰੋਸੈਸ ਚੱਲ ਹੀ ਰਿਹਾ, ਜੰਮਣਾ, ਜੀਣਾ, ਮਰਨਾ, ਹਰ ਚੀਜ਼ ਉਸ ਪ੍ਰੋਸੈਸ ਦਾ ਹਿੱਸਾ ਹੈ, ਕੋਈ ਵੱਖਰੀ ਨਹੀਂ। ਗੁਰਬਾਣੀ ਇਹ ਵੀ ਕਹਿੰਦੀ, ਤੁਸੀਂ ਪਾਣੀ ਤੋਂ ਉੱਠਦੀ ਹੋਈ ਲਹਿਰ ਵੇਖਦੇ ਹੋ, ਛੱਲ ਵੇਖਦੇ ਹੋ, ਉਹ ਪਾਣੀ ਚੋਂ ਹੀ ਉੱਠਦੀ ਹੈ, ਵੱਖਰਾ ਜਿਹਾ ਉਹਦਾ ਰੂਪ ਬਣਦਾ ਹੈ, ਪਾਣੀ ਦੇ ਵਿੱਚ ਹੀ ਮਿਕਸ ਹੋ ਜਾਂਦੀ ਹੈ। ਕਹਿੰਦੇ ਅਸੀਂ ਸਾਰੇ ਹੀ ਇਸ ਤਰ੍ਹਾਂ ਹਾਂ, ਜਿਵੇਂ ਇਸ ਨੇਚਰ ਦੇ ਵਿੱਚ ਅਸੀਂ ਇੱਕ ਲਹਿਰ ਵਾਂਗ ਪੈਦਾ ਹੋਏ ਹਾਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਪਾਣੀ ਤੋਂ ਛੱਲ ਅਸੀਂ ਉੱਠੇ ਹਾਂ, ਵੱਖਰਾ ਜਿਹਾ ਵਜੂਦ ਦਿਸਦਾ ਹੈ ਨਾ ਸਾਡਾ, ਪਰ ਅਸੀਂ ਕੋਈ ਵੱਖਰੇ ਨਹੀਂ ਹਾਂ, ਉਹਦਾ ਹਿੱਸਾ ਹਾਂ, ਉਹਦਾ ਅੰਗ ਹਾਂ ਅਸੀਂ, ਸਾਡੇ ਚ ਕੁਝ ਵੱਖਰਾ ਨਹੀਂ। ਇਹ ਜਿਹੜੀ ਪਰਸਨੈਲਿਟੀ ਇੱਕ ਵੱਖਰੀ ਬਣੀ ਹੋਈ ਹੈ ਨਾ, ਇਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਸ ਹੋਂ ਚ ਆ ਵੀ ਇਹ ਸਾਰਾ ਕੁਝ ਵੱਖਰਾ ਹੈ, ਪਰ ਹੈ ਉਹਦਾ ਅੰਗ, ਉਹਦਾ ਹਿੱਸਾ। ਜਲ ਤੇ ਉਹ ਜਿਹੜੀ ਜਲ ਤੋਂ ਪਾਣੀ ਤੋਂ ਪੈਦਾ ਹੋਇਆ ਇੱਕ ਬਿੰਬ ਹੈ। ਖੈਰ ਹੁਣ ਗੁਰਬਾਣੀ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਜਪਜੀ ਸਾਹਿਬ ਚ, ਕਹਿੰਦੇ ਵੀ ਉਹ ਹੁਕਮ, ਹੁਕਮ ਦਾ ਮਤਲਬ ਹੈ ਨਿਯਮ, ਉਹ ਨਿਯਮ ਹੀ ਸਾਰਾ ਕੁਝ, ਉਹਦੇ ਵਿੱਚ ਆਟੋਮੈਟਿਕਲੀ ਸਭ ਕੁਝ ਪੈਦਾ ਹੋ ਰਿਹਾ, ਚੱਲ ਰਿਹਾ, ਨਾਸ਼ ਹੋ ਰਿਹਾ, ਉਹਦੇ ਲਈ ਕੋਈ ਵੱਖਰੀ ਵੱਖਰੀ ਤਾਕਤ ਜਿਹੜੀ ਹੈ ਉਹਨੂੰ ਚਲਾਉਣ ਵਾਸਤੇ ਕੋਈ ਵੱਖਰੀ ਵੱਖਰੀ ਡਿਕਲੇਅਰ ਕਰਨ ਦੀ ਜਾਂ ਸਥਾਪਿਤ ਕਰਨ ਦੀ ਉਸ ਰੱਬ ਨੂੰ ਲੋੜ ਨਹੀਂ ਸੀ। ਬਾਣੀ ਚ ਕਿੰਨਾ ਸੌਖਾ ਕਹਿ ਦਿੱਤਾ, ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ, ਵੀ ਪੈਦਾ ਕਰਨ ਵਾਲਾ ਕੋਈ ਦੇਵਤਾ ਨਹੀਂ, ਸਿਸਟਮ ਹੈ, ਚਲਾਉਣ ਵਾਲਾ ਕੋਈ ਵੱਖਰਾ ਵਿਭਾਗ, ਕੋਈ ਫਰਿਸ਼ਤਾ ਜਾਂ ਦੇਵਤਾ ਨਹੀਂ, ਸਿਸਟਮ ਹੈ। ਨਾਸ਼ ਕਰਨ ਮਾਰਨ ਵਾਸਤੇ ਕਿਸੇ ਨੂੰ ਅਰਸ਼ਾਂ ਤੋਂ ਉਤਰ ਕੇ ਨਹੀਂ ਆਉਣਾ ਪੈਂਦਾ, ਸਭ ਕੁਝ ਇੱਥੇ ਹੀ ਪਿਆ, ਜੀਵਨ ਜਨਮ ਮੌਤ ਸਭ ਕੁਝ ਇੱਥੇ ਹੀ ਹੈ, ਅਸੀਂ ਉਸ ਪ੍ਰੋਸੈਸ ਵਿੱਚ ਹਾਂ। ਉਹ ਜਿਹੜੀ ਸਾਰੀ ਚੀਜ਼ ਹੈ ਵੀ ਕੁਦਰਤ ਜਿਹੜੀ ਹੈ ਲਗਾਤਾਰ ਲਗਾਤਾਰ ਉਹਦੇ ਵਿੱਚ ਟੁੱਟ ਭੱਜ ਬਣਾਵਟ ਪੈਦਾ ਹੋਣਾ ਨਾਸ਼ ਹੋਣਾ ਉਪਜੈ ਨਿਪਜੈ ਨਿਪਜ ਸਮਾਈ। ਹੁਣ ਗੁਰੂ ਪਾਤਸ਼ਾਹ ਨੇ ਉਸ ਇੱਕ ਬੇਸ ਨੂੰ ਕਿਤੇ ਨਹੀਂ ਛੱਡਿਆ, ਵਿਆਖਿਆ ਕਰਦਿਆਂ ਹੋਇਆ ਵੀ ਉਹਨਾਂ ਦਾ ਧਿਆਨ ਬਾਰ ਬਾਰ ਉਸ ਇੱਕ ਦੇ ਉੱਤੇ ਖਲੋਤਾ ਰਿਹਾ ਵੀ ਉਸ ਇੱਕ ਤੋਂ ਵਿਆਖਿਆ ਖਿਸਕ ਕੇ ਦੂਜੀ ਜਗ੍ਹਾ ਤੇ ਨਹੀਂ ਜਾਣੀ ਚਾਹੀਦੀ, ਕੋਈ ਦੂਜੀ ਹਸਤੀ ਵੀ ਹੈ। ਇਹ ਵਜ੍ਹਾ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੋਈ ਨਵੀਂ ਬਾਣੀ ਸ਼ੁਰੂ ਹੋਈ, ਕੋਈ ਸ਼ਬਦ ਸ਼ੁਰੂ ਹੋਏ, ਗੁਰੂ ਗ੍ਰੰਥ ਸਾਹਿਬ ਚ ਮੰਗਲਾਚਰਨ ਵੱਖਰੇ ਵੱਖਰੇ ਰੂਪਾਂ ਚ ਥਾਂ ਥਾਂ ਦਰਜ ਕੀਤਾ ਵੀ ਇਸ ਬੇਸ ਨੂੰ ਭੁੱਲਣਾ ਨਹੀਂ। ਜੇ ਤੁਹਾਡੇ ਕੋਲੋਂ ਇਹ ਬੇਸ ਛੁੱਟ ਗਿਆ, ਤੁਸੀਂ ਗੁਰਬਾਣੀ ਜਿਹੜੀ ਵਿਆਖਿਆ ਦੇ ਵਿੱਚ ਲਿਖੀ ਗਈ ਹੈ ਇਹਦੇ ਪ੍ਰਥਾਏ ਤੁਸੀਂ ਉਹਨੂੰ ਸਮਝ ਨਹੀਂ ਸਕੋਗੇ ਵੀ ਉਹ ਕਿਹਦੇ ਬਾਰੇ ਹੈ। ਅੱਜ ਵੀ ਤੁਸੀਂ ਵੇਖੋ ਨਾ, ਕਈ ਵਾਰ ਜਦੋਂ ਬਾਣੀ ਪੜ੍ਹਦੇ ਆਪਾਂ ਉਹਦੇ ਚ ਕੁਝ ਉਦਾਹਰਣਾਂ ਆਉਂਦੀਆਂ ਨੇ, ਕੁਝ ਐਗਜ਼ੈਂਪਲਸ ਨੇ ਜਿਹੜੀਆਂ ਇਸਲਾਮ ਦੇ ਨਾਲ ਰਿਲੇਟਡ ਨੇ, ਕੁਝ ਪੁਰਾਣਾ ਨਾਲ ਰਿਲੇਟਡ ਨੇ, ਕੁਝ ਵੇਦਾਂ ਨਾਲ, ਕੁਝ ਹੋਰ ਬਾਕੀ ਜੋ ਪ੍ਰਚਲਿਤ ਮਤ ਸਨ। ਜਦੋਂ ਅਸੀਂ ਉਹ ਲੈਂਗੁਏਜ ਪੜ੍ਹਦੇ ਹਾਂ ਨਾ, ਉਹਦੇ ਵਿੱਚ ਰਾਮ ਦਾ ਜ਼ਿਕਰ ਆਇਆ, ਰਾਵਣ ਦਾ ਜ਼ਿਕਰ ਆਇਆ, ਰਿਸ਼ੀਕੇਸ਼ ਆਇਆ, ਖੁਦਾ ਆਇਆ, ਅੱਲਾ ਆਇਆ, ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਕਨਫਿਊਜ਼ਨ ਜੀ ਹੋ ਜਾਂਦੀ ਵੀ ਗੁਰੂ ਸਾਹਿਬ ਤਾਂ ਇੱਕ ਰੱਬ ਨੂੰ ਮੰਨਦੇ ਨੇ, ਫਿਰ ਰਾਮ ਦਾ ਜ਼ਿਕਰ ਕਿਉਂ ਕਰਦੇ ਨੇ ਬਾਰ ਬਾਰ, ਕ੍ਰਿਸ਼ਨ ਦਾ ਜ਼ਿਕਰ ਕਿਉਂ ਕਰਦੇ ਨੇ, ਵਿਸ਼ਨੂੰ ਦਾ ਜ਼ਿਕਰ ਕਿਉਂ ਕਰਦੇ ਨੇ। ਉੱਥੇ ਕਿਉਂਕਿ ਸਾਡੇ ਕੋਲੋਂ ਬੇਸ ਤੇ ਪਲੱਸ ਉਹਦੀ ਜਿਹੜੀ ਵਿਆਖਿਆ ਦੇ ਵਿੱਚ ਜਿਹੜਾ ਇੱਕ ਵੇਹ ਗੁਰੂ ਸਾਹਿਬ ਨੇ ਆਪਣਾ ਇੱਕ ਰਚਿਆ ਹੋਇਆ, ਜਦੋਂ ਅਸੀਂ ਉਹਨੂੰ ਮੂਲ ਚੀਜ਼ ਨੂੰ ਛੱਡ ਦਿੰਦੇ ਹਾਂ, ਕਨਫਿਊਜ਼ ਹੋ ਜਾਂਦੇ ਹਾਂ ਸ਼ਬਦਾਂ ਦੇ ਉੱਤੇ ਵੀ ਕਿਹਨੂੰ ਕਿਹਾ ਜਾ ਰਿਹਾ। ਅਸੀਂ ਉਹ ਰਾਮ ਸ਼ਬਦ ਵੇਖ ਰਹੇ ਪਰ ਇਹ ਨਹੀਂ ਵੇਖ ਰਿਹਾ ਵੀ ਗੁਰਬਾਣੀ ਨੇ ਜਿਸ ਨੂੰ ਰਾਮ ਕਹਿ ਉਹ ਤਾਂ ਅਜੂਨੀ, ਉਹ ਤਾਂ ਚੋਣਾ ਚਾਹੁਣਾ ਹੀ ਨਹੀਂ, ਉਹਨੂੰ ਤਾਂ ਪੈਦਾ ਕਰਨ ਵਾਲੀ ਕੋਈ ਤਾਕਤ ਨਹੀਂ, ਉਹ ਤਾਂ ਸਹਿਬ ਆਪਣੇ ਆਪ ਤੋਂ ਹੈ, ਉਹਨੂੰ ਤਾਂ ਕਿਸੇ ਨਾਲ ਵੈਰ ਨਹੀਂ ਤੇ ਕਿਸੇ ਦਾ ਉਹਨੂੰ ਡਰ ਨਹੀਂ। ਇੱਥੇ ਪੈਰਾਲਲ ਵੈਰ ਕਮਾਉਣ ਵਾਲਾ ਜਿਹੜਾ ਹੈ ਪਰ ਉਹਨੂੰ ਤਬਾਹ ਕਰਨ ਵਾਸਤੇ ਉਹ ਰਾਵਣ ਖੜਾ ਹੈ, ਉਹਦਾ ਡਰ ਹੈ, ਡਰਨਾ ਹੁੰਦਾ ਤਾਂ ਫੌਜ ਕਿਤਨਾ ਜਾਂਦੀ ਨਾਲ। ਸਾਰਾ ਟੋਟਲੀ ਜਿਵੇਂ ਇੱਕ ਸੰਸਾਰ ਵਿੱਚ ਮਨੁੱਖ ਜੀ ਰਿਹਾ, ਉਹ ਇੱਕ ਭੈ ਦੇ ਸਾਏ ਚ ਜੀ ਰਿਹਾ, ਇੱਕ ਵੈਰ ਵਿੱਚ ਜੀ ਰਿਹਾ, ਉਹ ਆਪਣੇ ਆਪ ਤੋਂ ਪੈਦਾ ਨਹੀਂ ਹੋਇਆ, ਉਹਦੇ ਪੈਦਾ ਹੋਣ ਦੇ ਕੁਝ ਸੋਰਸਸ ਨੇ, ਉਹ 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 ਉਹਨਾਂ ਚੀਜ਼ਾਂ ਤੋਂ ਉਹ ਨਿਰੰਕਾਰ ਨਹੀਂ ਹੋ ਸਕਦਾ, ਅਸੀਂ ਸਾਰੇ ਆਕਾਰ ਵਿੱਚ ਹਾਂ। ਇਹ ਚੀਜ਼ਾਂ ਸਾਰੀਆਂ ਸਾਡੇ ਤੇ ਲਾਗੂ ਹੋਈਆਂ, ਪਰਮੇਸ਼ਰ ਤੇ ਨਹੀਂ ਹੋ ਸਕਦੀਆਂ। ਤੋ ਰਾਮ ਰੱਬ ਕਿਵੇਂ ਬਣਦਾ, ਕ੍ਰਿਸ਼ਨ ਰੱਬ ਕਿਵੇਂ ਹੋ ਗਿਆ, ਉਹਨਾਂ ਨੂੰ ਤਾਂ ਗੁਰਬਾਣੀ ਨੇ ਇੰਨੀ ਪੰਕਤੀ ਨਾਲ ਹੀ ਸਾਰੀ ਗੱਲ ਸਿਚੁਏਸ਼ਨ ਸਮਝਾਈ ਹੈ ਵੀ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੇ। ਸਮੇਂ ਸਮੇਂ ਤੇ ਜਿਹੜੇ ਰਾਜੇ ਪਾਵਰਫੁਲ ਆਦਮੀ ਸਨ, ਭਾਵੇਂ ਧਰਮ ਦੇ ਖੇਤਰ ਚ ਸਨ, ਪੋਲੀਟੀਕਲ ਖੇਤਰ ਚ ਸਨ, ਸਮਾਜਿਕ ਖੇਤਰ ਵਿੱਚ ਸਨ, ਉਹਨਾਂ ਨੂੰ ਜਿਸ ਤਰ੍ਹਾਂ ਵਿਆਖਿਆ ਦਿੱਤੀ ਗਈ ਹੈ, ਜਿਸ ਤਰ੍ਹਾਂ ਉਹਨਾਂ ਦੀ ਪੇਸ਼ਕਾਰੀ ਵਕਤ ਗੁਜ਼ਰਨ ਦੇ ਉੱਤੇ ਹੋਈ ਹੈ, ਉਹ ਰੱਬ ਬਣ ਗਏ, ਖੁਦਾ ਬਣ ਗਏ। ਇਸ ਤਰ੍ਹਾਂ ਹੀ ਵਾਪਰਦਾ ਉਹ ਲੋਕਾਂ ਦੀ ਸੁਰਤ ਵਿੱਚ ਸਦੀਆਂ ਤੱਕ ਜਿਹੜੀ ਉਹਦੀ ਵਿਆਖਿਆ ਕਰਦਿਆਂ 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 ਟਿਕਾ ਦਿੱਤੀ ਗਈ। ਹੁਣ ਉਹ ਜਿਹੜੀ ਵਿਆਖਿਆ ਸਾਨੂੰ ਸੁਣਾਈ ਗਈ ਉਹੀ ਸਾਡੇ ਦਿਮਾਗ 'ਚ ਸੈੱਟ ਹੈ, ਅਸੀਂ ਉਹਦੇ ਹਿਸਾਬ ਨਾਲ ਹੀ ਅੱਗੇ ਸੋਚ ਰਹੇ ਹਾਂ। ਖੈਰ, ਜਿਹੜੀ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ, ਇੱਕ ਓਅੰਕਾਰ, ਉਹ ਪਰਮੇਸ਼ਰੀ ਸੱਤਾ ਇੱਕ ਹੈ, ਦੂਜੀ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਈ, ਬਾਰ ਬਾਰ ਉਹਦਾ ਦੂਜਾ ਨਹੀਂ ਹੈ, ਦੂਜਾ ਨਹੀਂ ਹੈ। ਗੱਲ ਸਾਨੂੰ ਦ੍ਰਿੜ ਕਰਾਉਣ ਦਾ ਮਕਸਦ ਹੀ ਇਹ ਸੀ ਵੀ ਇਹ ਗੱਲ ਪਹਿਲਾਂ ਸਾਡੇ ਅੰਦਰ ਪੱਕੇ ਤੌਰ ਉੱਤੇ ਟਿਕ ਜਾਏ ਵੀ ਇੱਕ ਪਰਮੇਸ਼ਰ ਤੋਂ ਬਿਨਾਂ ਦੂਜੀ ਕੋਈ ਹਸਤੀ ਨਹੀਂ, ਉਹ ਨਿਰਵੈਰ ਹੈ, ਉਹ ਨਿਰਭਉ ਹੈ, ਉਹ ਅਜੂਨੀ ਹੈ, ਸਦੀਵ ਕਾਲ ਰਹਿਣ ਵਾਲਾ ਹੈ, ਆਪਣੇ ਆਪ ਤੋਂ ਹੈ। ਇਹ ਗੱਲ ਅਸੀਂ ਮੰਨ ਕੇ ਚੱਲਾਂਗੇ ਤੇ ਗੁਰਬਾਣੀ ਦੀ ਵਿਆਖਿਆ ਜਿਹੜੀ ਉਹਨੂੰ ਸੌਖੇ ਢੰਗ ਨਾਲ ਜਿਹੜੀ ਬਾਕੀ ਸ਼ਬਦ ਨੇ ਉਹਨਾਂ ਨੂੰ ਸਮਝ ਸਕਾਂਗੇ ਵੀ ਗੁਰੂ ਨਾਨਕ ਦਾ ਰੱਬ ਕਿਹੋ ਜਿਹਾ। ਉਹ ਡਿਪੈਂਡ ਨਹੀਂ ਹੈ ਵੀ ਅਸੀਂ ਹੁਣ ਜਿਵੇਂ ਬਹੁਤ ਵੱਡਾ ਕੋਈ ਕੰਮ, ਕੋਈ ਬਿਜ਼ਨਸ ਸ਼ੁਰੂ ਕਰ ਲਏ, ਅਸੀਂ ਇਕੱਲੇ ਤਾਂ ਨਹੀਂ ਨਾ ਚਲਾ ਸਕਦੇ, ਅਸੀਂ ਤਾਂ ਬੌਸ ਬਣ ਕੇ ਰਹਿ ਸਕਦੇ ਹਾਂ, ਉਹਦੇ 'ਚ ਦੇਖ ਸਕਦੇ ਹਾਂ, ਬਾਕੀ ਉਹਨੂੰ ਮੈਨੇਜ ਕਰਨ ਵਾਸਤੇ ਸਾਨੂੰ ਹੋਰ ਬੰਦੇ ਚਾਹੀਦੇ ਹੁੰਦੇ ਨੇ, ਨੌਕਰ ਚਾਹੀਦੇ ਨੇ, ਹਰ ਬੰਦਾ ਕੋਈ ਅਕਾਊਂਟ ਵੇਖੇਗਾ, ਕੋਈ ਉਸ ਜਗ੍ਹਾ ਦੇ ਉੱਤੇ ਜਿਹੜਾ ਸਾਰਾ ਹਿਸਾਬ ਕਿਤਾਬ ਰੱਖੇ, ਹੋਰ ਕੁਝ ਵੇਖੇਗਾ, ਕੰਮ ਕਰੇਗਾ ਹੇਠਲੇ ਪੱਧਰ ਤੋਂ ਲੈ ਕੇ, ਜਾਣੀ ਕਿ ਅਸੀਂ ਕੇਵਲ ਉਹਦੇ 'ਚ ਬੌਸ ਹਾਂ, ਬਾਕੀ ਸਾਰਾ ਕੰਮ ਤਾਂ ਬਾਕੀ ਲੋਕਾਂ ਦੀ ਹੈਲਪ ਨਾਲ ਹੀ ਕਰਨਾ ਪਏਗਾ ਨਾ। ਸਾਨੂੰ ਲੱਗਦਾ ਸੰਸਾਰ ਦਾ ਜਿਹੜਾ ਇਹ ਸਿਸਟਮ ਹੈ ਕੁਦਰਤ ਦਾ, ਰੱਬ ਉਹਦੇ 'ਚ ਬੌਸ ਹੈ ਤੇ ਉਹਨੂੰ ਅੱਗੇ ਨੌਕਰ ਰੱਖਣ ਦੀ ਲੋੜ ਪੈ ਗਈ, ਉਹ ਕੋਈ ਉਹਦੇ ਵਿੱਚ ਪ੍ਰੋਡਕਸ਼ਨ ਕਰ ਰਿਹਾ, ਕੋਈ ਜਗ੍ਹਾ ਜਗ੍ਹਾ ਤੇ ਰਿਜਕ ਪਹੁੰਚਾ ਰਿਹਾ, ਕੋਈ ਹਰ ਜਗ੍ਹਾ ਨੂੰ ਮੌਤ ਦੇ ਰਿਹਾ, ਕੋਈ ਤੰਦਰੁਸਤੀ ਦੇ ਰਿਹਾ, ਕੋਈ ਬਿਮਾਰੀ ਵੰਡ ਰਿਹਾ, ਕੋਈ ਸੂਰਜ ਚੜਾ ਰਿਹਾ, ਕੋਈ ਮੀਂਹ ਲਿਆ ਰਿਹਾ,
ਉਹਨੂੰ ਅਸੀਂ ਇਕੱਠੇ ਨੂੰ ਜੋੜ ਕੇ ਨਹੀਂ ਵੇਖਦੇ ਵੀ ਸਾਰੀ ਕੁਦਰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਉਹਨੂੰ ਕਿਸੇ ਦੀ ਲੋੜ ਨਹੀਂ, ਉਹ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲੀ ਜਾ ਰਿਹਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ ਸਭ ਕੋ। ਜਦੋਂ ਸਭ ਸ਼ਬਦ ਆ ਗਿਆ ਮਤਲਬ ਸਾਰਾ ਕੁਝ ਘੇਰੇ ਚ ਲੈ ਗਿਆ, ਕਿਸੇ ਨੂੰ ਬਾਹਰ ਨਹੀਂ ਰੱਖਿਆ। ਇਹ ਵੀ ਸਮਝਣ ਵਾਲੀ ਗੱਲ ਹੈ ਵੀ ਗੁਰੂ ਸਾਹਿਬਾਨ ਨੇ ਖੁਦ ਨੂੰ ਵੀ ਆਪਣੇ ਆਪ ਨੂੰ ਬਾਹਰ ਨਹੀਂ ਰੱਖਿਆ, ਆਖਿਆ ਮੈਂ ਵੀ ਉਸੇ ਹੁਕਮ ਦਾ ਹੀ ਹਿੱਸਾ ਜਿਹਦਾ ਬਾਕੀ ਸਾਰੀ ਕੁਦਰਤ ਹਿੱਸਾ। ਜੇ ਮੈਂ ਜਨਮਿਆ ਉਸੇ ਤਰ੍ਹਾਂ ਸਰੀਰ ਮੇਰਾ ਵੀ ਨਾਸ਼ ਹੋਏਗਾ, ਫਿਜੀਕਲੀ ਦੁੱਖ ਸੁੱਖ ਮੈਂ ਵੀ ਹੰਡਾਵਾਂਗਾ, ਇਹ ਗਰਮੀ ਸਰਦੀ ਹਰ ਚੀਜ਼ ਇਹ ਸੰਸਾਰ ਵਿੱਚ ਟਕਰਾਅ ਸੰਘਰਸ਼ ਸਭ ਕੁਝ ਮੈਨੂੰ ਵੀ ਉਵੇਂ ਵੇਖਣਾ ਪਏਗਾ ਜਿਵੇਂ ਬਾਕੀ ਵੇਖ ਰਹੀ ਹੈ ਦੁਨੀਆ। ਸਭ ਦਾ ਮਤਲਬ ਹੀ ਹੈ ਵੀ ਉਹਦੇ ਚ ਸਾਰਾ ਕੁਝ ਘੇਰੇ ਚ ਆਏ, ਕੋਈ ਦੋ ਚਾਰ ਵੱਖਰੇ ਨਹੀਂ ਰਹਿ ਜਾਣਗੇ। ਇਹੀ ਤਾਂ ਗੁਰੂ ਸਾਹਿਬ ਦੀ ਮਹਾਨਤਾ ਵੀ ਉਹਨਾਂ ਨੇ ਆਪਣੀ ਸ਼ਖਸੀਅਤ ਦੇ ਓਹਲੇ ਜਾ ਕੇ ਵਿਆਖਿਆ ਨਹੀਂ ਕੀਤੀ ਕਿਸੇ ਵੀ ਚੀਜ਼ ਦੀ, ਬਿਲਕੁਲ ਐ ਸਾਫ਼ ਸਪਸ਼ਟ ਸ਼ਬਦਾਂ ਚ ਗੱਲ ਕੀਤੀ ਹੈ ਵੀ ਆਹ ਸਾਰਾ ਕੁਝ। ਇਹ ਵੀ ਕਹਿੰਦੇ ਰਹੇ ਵੀ ਮੈਂ ਤਾਂ ਰੱਬ ਦਾ ਨਿਮਾਣਾ ਜਿਹਾ ਸੇਵਕ ਆ, ਉਹਦੇ ਚਰਨਾਂ ਦੀ ਧੂੜ ਆ, ਉਹਦਾ ਨਾਮ ਜਪਣ ਵਾਲੇ ਜਿਹੜੇ ਉਸ ਰੱਬ ਨੂੰ ਪਿਆਰ ਕਰਦੇ ਨੇ ਮੈਂ ਤਾਂ ਉਹਨਾਂ ਦੇ ਵੀ ਚਰਨਾਂ ਦੀ ਖਾਕ ਆ। ਇਹ ਗੁਰੂ ਨਾਨਕ ਸਾਹਿਬ ਦੀ ਇਹੋ ਹੀ ਮਹਾਨਤਾ ਹੈ ਵੀ ਉਹਨਾਂ ਨੇ ਜੋ ਪੁਰਾਣਾ ਅਵਤਾਰਵਾਦ ਦਾ ਪੈਟਰਨ ਤੁਰਿਆ ਆ ਰਿਹਾ ਹੈ ਵੀ ਜਿਹੜਾ ਰੱਬ ਦੀ ਗੱਲ ਕਰਦਾ ਹੈ ਉਹ ਹੌਲੀ ਹੌਲੀ ਲੋਕ ਉਹਨੂੰ ਰੱਬ ਹੀ ਬਣਾ ਦਿੰਦੇ ਨੇ, ਤੇ ਉਹ ਜਿਹੜੇ ਰੱਬ ਨਾਲ ਉਹ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਉਹਨੂੰ ਲੋਕ ਭੁੱਲ ਜਾਂਦੇ ਨੇ। ਯਾਨੀ ਕਿ ਜਿਵੇਂ ਕੋਈ ਮੀਲ ਪੱਥਰ ਨੂੰ ਫੜ ਕੇ ਬਹਿ ਜਾਏ ਵੀ ਅਸੀਂ ਪਹੁੰਚ ਗਏ ਕਿਉਂਕਿ ਉਹਦੇ ਉੱਤੇ ਉਸ ਸ਼ਹਿਰ ਦਾ ਨਾਂ ਲਿਖਿਆ ਹੋਇਆ। ਗੁਰੂ ਮਹਾਰਾਜ ਨੇ ਆਪਣੀ ਸ਼ਖਸੀਅਤ ਨੂੰ ਆਪਣੇ ਆਪ ਨੂੰ ਅੱਗੇ ਨਹੀਂ ਆਉਣ ਦਿੱਤਾ, ਆਪਣੇ ਆਪ ਨੂੰ ਸਾਡੀ ਕਤਾਰ ਵਿੱਚ ਹੀ ਰੱਖ ਕੇ ਉਸ ਰੱਬ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ। ਇਹੋ ਹੀ ਉਹਨਾਂ ਦਾ ਸਭ ਤੋਂ ਵੱਡਾ ਵੱਡਪਣ ਹੈ ਤੇ ਇਹ ਨਿਮਰਤਾ ਦੀ ਸਭ ਤੋਂ ਵੱਡੀ ਸਿਖਰ ਹੈ। ਸਤ ਦਾ ਮਤਲਬ ਹੈ ਜੋ ਸਦੀਵ ਕਾਲ ਹੈ, ਗੁਰਪ੍ਰਸਾਦ ਗੁਰੂ ਦੀ ਬਖਸ਼ਿਸ਼ ਨਾਲ ਉਸ ਇੱਕ ਪਰਮੇਸ਼ਰ ਦੀ ਸੋਝੀ ਜੀਵ ਨੂੰ ਹੁੰਦੀ ਹੈ। ਅੱਗੇ ਸ਼ਬਦ ਦਾ ਆਰੰਭ ਹੁੰਦਾ, ਰਹਾਉ ਦਾ ਬੰਦ ਹੈ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬੜਾ ਫੇਵਰੇਟ ਬੜਾ ਪਸੰਦੀਦਾ ਸ਼ਬਦ ਹੈ ਸਾਧੋ। ਜਦੋਂ ਕਿਸੇ ਨੂੰ ਸੰਬੋਧਨ ਹੁੰਦੇ ਨੇ ਤੇ ਜਿਹੜੇ ਹੋਰ ਸ਼ਬਦ ਵਰਤਦੇ ਉਹਨਾਂ ਚ ਸਭ ਤੋਂ ਵਧੇਰੇ ਸ਼ਬਦ ਉਹ ਸਾਧੂ ਵਰਤਦੇ ਨੇ। ਸਾਧੂ ਦਾ ਭਾਵ ਇੱਥੇ ਬਹੁ ਵਚਨ ਚ ਹੈ ਔਰ ਇਹ ਇੱਕ ਕੋਮਨ ਸ਼ਬਦ ਮਹਾਰਾਜ ਨੇ ਵਰਤ ਕਿਸੇ ਇੱਕ ਪਰਸਨੈਲਿਟੀ ਲਈ ਨਹੀਂ ਵਰਤਿਆ, ਇਹ ਕੋਮਨ ਸ਼ਬਦ ਹੈ ਬਹੁ ਗਿਣਤੀ ਲਈ। ਇਹਦਾ ਮਤਲਬ ਹੈ ਸਤ ਸੰਗੀਓ, ਜਿਹੜੇ ਸੱਚ ਸੱਚ ਨਾਲ ਸਾਂਝ ਬਣਾਉਣ ਦੇ ਇੱਛੁਕ ਹਨ, ਜਿਵੇਂ ਆਪਾਂ ਇੱਥੇ ਬੈਠੇ ਹਾਂ। ਜਦੋਂ ਮੈਂ ਆਪਣੀ ਗੱਲ ਆਰੰਭ ਕੀਤੀ ਤਾਂ ਮੈਂ ਇੱਕ ਸ਼ਬਦ ਸਾਧ ਸੰਗਤ ਜਾਂ ਸਤ ਸੰਗੀ ਜਨ ਅਸੀਂ ਅਕਸਰ ਸਟੇਜ ਤੋਂ ਬੋਲਦੇ, ਇਹ ਕੋਮਨ ਵਰਡ ਹੈ। ਇਹਦਾ ਮਤਲਬ ਹੈ ਖਾਸ ਉਹਨਾਂ ਲੋਕਾਂ ਲਈ, ਉਸ ਇਕੱਠ ਲਈ ਵਰਤਿਆ ਜਾਂਦਾ ਸ਼ਬਦ ਹੈ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਮਤ ਨਾਲ ਸਾਂਝ ਬਣਾਉਣ ਵਾਸਤੇ ਇਕੱਠਾ ਹੋਇਆ ਬੈਠਾ ਹੋਇਆ, ਉਹਨਾਂ ਨੂੰ ਐਡਰੈਸ ਕਰਨ ਵਾਸਤੇ ਇਹ ਸ਼ਬਦ ਯੂਜ਼ ਕੀਤਾ ਜਾਂਦਾ ਹੈ। ਕਿਉਂਕਿ ਇੱਥੇ ਆਉਣ ਦਾ ਮਕਸਦ ਸਾਡਾ ਜਿਹੜਾ ਹੈ ਨਾ ਉਹ ਹੈ ਵੀ ਗੁਰਮਤ ਨੂੰ ਜਾਣਨਾ, ਗੁਰਮਤ ਨੂੰ ਸਮਝਣਾ। ਉਹਦਾ ਅੱਗੇ ਜਾ ਕੇ ਫਰਕ ਪੈ ਜਾਂਦਾ ਹੈ ਕੌਣ ਕਿੰਨਾ ਸਮਝ ਸਕਦਾ ਹੈ, ਕੌਣ ਇਸ ਮਕਸਦ ਵਾਸਤੇ ਦ੍ਰਿੜਤਾ ਨਾਲ ਪ੍ਰਪੇਅਰ ਹੋ ਕੇ ਬੈਠਾ ਹੈ, ਕੌਣ ਕਿੰਨਾ ਉਹਨੂੰ ਜਾਣਦਾ ਹੈ ਤੇ ਕਿੰਨਾ ਜਾਣ ਲੈਂਦਾ ਹੈ ਉਹ ਵੱਖਰੀ ਗੱਲ ਹੈ। ਉਹ ਸਾਡੀ ਆਪਣੀ ਆਪਣੀ ਜਿਹੜੀ ਹੈ ਉਹ ਮਿਹਨਤ ਉੱਤੇ ਡਿਪੈਂਡ ਕਰਦਾ, ਧਿਆਨ ਉੱਤੇ ਡਿਪੈਂਡ ਕਰਦਾ। ਪਰ ਸਕੂਲ ਜਾਣ ਵਾਲਾ ਹਰ ਇੱਕ ਵਿਦਿਆਰਥੀ ਮੰਨਿਆ ਜਾਏਗਾ ਜਿਹੜਾ ਉੱਥੇ ਕਲਾਸ ਅਟੈਂਡ ਕਰ ਰਿਹਾ, ਉਹ ਤਾਂ ਰਿਜ਼ਲਟ 'ਤੇ ਗੱਲ ਟਿੱਕੀ ਹੋਈ ਹੈ ਵੀ ਉਹ ਕਿੰਨਾ ਸਿੱਖ ਗਿਆ, ਕਿੰਨਾ ਉਹਨੇ ਧਿਆਨ ਨਾਲ ਸਾਰਾ ਕੁਝ ਸੁਣਿਆ, ਉਹਨੇ ਆਪਣੇ ਟੀਚਰ ਦੀ ਕਹੀ ਹੋਈ ਗੱਲ ਨੂੰ ਕਿੰਨਾ ਫੋਲੋ ਕੀਤਾ, ਕਿੰਨਾ ਉਹਨੇ ਹੋਮਵਰਕ ਕੀਤਾ, ਕਿੰਨਾ ਉਹਨੇ ਸਾਰਾ ਕੁਝ ਉਹ ਜੋ ਉਹਨੂੰ ਜੋ ਦੀ ਡਿਊਟੀ ਬਣਦੀ ਸੀ ਉਹਨੇ ਕਿੰਨਾ ਉਹਨੂੰ ਨਿਭਾਇਆ, ਉਹ ਵੱਖਰਾ ਵਿਸ਼ਾ, ਉਹ ਰਿਜ਼ਲਟ 'ਤੇ ਡਿਪੈਂਡ ਕਰਦਾ। ਪਰ ਉੱਥੇ ਜਾਣ ਵਾਲੇ ਸਾਰੇ ਭਾਵੇਂ ਉਹਦੇ 'ਚੋਂ ਕੁਝ ਬਹੁਤ ਟੌਪ 'ਤੇ ਆਉਣ ਵਾਲੇ ਹੋਣ, ਭਾਵੇਂ ਕੁਝ ਥੋੜ੍ਹਾ ਜਾਣਨ ਵਾਲੇ ਹੋਣ, ਕੁਝ ਨਾ ਜਾਣਨ ਵਾਲੇ ਹੋਣ, ਉਹਨਾਂ ਨੂੰ ਸਟੂਡੈਂਟ ਦਾ ਹੀ ਦਰਜਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇ ਕੋਲ ਬੈਠਣ ਵਾਲੇ ਸਤਸੰਗੀ ਹੀ ਹੁੰਦੇ ਹਨ, ਸਾਧ ਸੰਗਤ ਕਰਨ ਵਾਲੇ ਹਨ। ਉਹ ਰਿਜ਼ਲਟ 'ਤੇ ਆਏਗੀ ਗੱਲ ਵੀ ਹੋ ਸਕਦਾ 20 ਸਾਲ ਦੇ ਵਿੱਚ ਮੈਂ ਚੰਗਾ ਬੋਲਣਾ ਵੀ ਨਾ ਸਿੱਖ ਸਕਿਆ ਹੋਵਾਂ, ਵੀ ਮੈਨੂੰ ਦੂਸਰੇ ਨੂੰ ਕਿਵੇਂ ਰਿਸਪੈਕਟ ਨਾਲ ਬੋਲਣਾ ਚਾਹੀਦਾ। ਇਹਦਾ ਮਤਲਬ ਮੈਂ ਉਹ ਲੈਸਨ ਲੈ ਨਹੀਂ ਸਕਿਆ ਜੋ ਗੁਰੂ ਮਹਾਰਾਜ ਮੈਨੂੰ ਦੇ ਰਹੇ ਸਨ, ਇਹ ਮੇਰੇ ਰਿਜ਼ਲਟ ਉੱਤੇ ਡਿਪੈਂਡ ਕਰਦਾ, ਮੇਰੇ ਸਿੱਖਣ ਉੱਤੇ। ਪਰ ਆਏ ਹਾਂ ਗੁਰੂ ਕੋਲ ਤੇ ਗੁਰੂ ਸਾਨੂੰ ਸਾਰਿਆਂ ਨੂੰ ਸਤ ਸੰਗੀ ਹੀ ਕਹੇਗਾ। ਤੋ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਸ਼ਬਦ ਵਰਤਦੇ ਨੇ ਸਾਧੂ ਸਤ ਸੰਗੀਓ, ਤੁਹਾਨੂੰ ਮੈਂ ਇੱਕ ਸਬਕ ਦਿੰਦਾ ਹਾਂ ਮਹਾਰਾਜ, ਕਹਿੰਦੇ ਉਹ ਕੀ ਹੈ, ਮਨ ਕਾ ਮਾਨ ਤਿਆਗੋ। ਮਾਨ ਦਾ ਮਤਲਬ ਹੈ, ਇੱਕ ਚੀਜ਼ ਨੋਟ ਕਰਨ ਵਾਲੀ ਹੈ ਬਾਣੀ ਵਿੱਚ, ਮਾਨ ਸ਼ਬਦ ਦੋ ਅਰਥਾਂ ਚ ਆਉਂਦਾ। ਮਾਨ ਦਾ ਮਤਲਬ ਵਡਿਆਈ ਵੀ ਹੈ, ਖਾਸ ਤੌਰ ਤੇ ਜਦੋਂ ਨਾਣੇ ਨਾਲ ਆਏਗਾ ਇਹ ਸ਼ਬਦ, ਤੂੰ ਮੇਰਾ ਬਹੁ ਮਾਣ ਕਰਤੇ, ਤੂੰ ਮੇਰਾ ਬਹੁ ਮਾਣ। ਮਾਣ ਦਾ ਮਤਲਬ ਹੁੰਦਾ ਫਖਰ ਕਰਨਾ, ਕਿਸੇ ਚੀਜ਼ ਤੇ ਫਖਰ ਕਰਨਾ। ਤੇ ਜਿਹੜਾ ਮਾਨ ਹੈ, ਮਾਨ ਸ਼ਬਦ ਦਾ ਮਤਲਬ ਮਾਨ ਮੋਹ ਮੇਰ ਤੇਰ ਵਿਵਰਜਤ ਨੰਨੇ ਨਾਲ, ਖਾਸ ਤੌਰ ਤੇ ਜ਼ਿਆਦਾ ਇਸ ਤਰ੍ਹਾਂ ਹੁੰਦਾ। ਉਹਦਾ ਮਤਲਬ ਹੈ ਹੰਕਾਰ ਕਰਨਾ, ਈਗੋ ਰੱਖਣੀ ਮਨ ਚ, ਗਰੂਰ ਕਰਨਾ ਵੀ ਮੈਂ ਕੁਝ ਹਾਂ, ਬਸ ਇਸੇ ਚੀਜ਼ ਵਿੱਚ ਹੀ ਉਲਝੇ ਰਹਿਣਾ ਵੀ ਮੈਂ ਕੁਝ ਹਾਂ। ਹੁਣ ਇੱਥੇ ਗੁਰੂ ਸਾਹਿਬ ਨੇ ਜਦੋਂ ਮਨ ਕਾ ਮਾਨ ਸ਼ਬਦ ਕਿਹਾ ਨਾ, ਤੇ ਇੱਥੇ ਖਾਸ ਤੌਰ ਤੇ ਇਸ ਗੱਲ ਵੱਲ ਸਾਡਾ ਧਿਆਨ ਦਿਵਾਇਆ ਵੀ ਇਹ ਜਿਹੜੀ ਪ੍ਰੋਬਲਮ ਹੈ ਨਾ, ਇਹ ਮਨ ਦੀ ਹੈ, ਇਸ ਕਰਕੇ ਇਹਨੂੰ ਮਨ ਤੋਂ ਹੀ ਛੱਡਿਆ ਜਾਂਦਾ। ਜਿਵੇਂ ਮੈਂ ਹੱਥ ਜੋੜ ਕੇ ਕਹਿ ਸਕਦਾ ਵੀ ਸਾਧ ਸੰਗਤ ਜੀ, ਮੈਂ ਤਾਂ ਤੁਹਾਡੇ ਜੋੜੇ ਝਾੜਨ ਵਾਲਾ, ਤੁਹਾਡਾ ਨਿਮਾਣਾ ਜਾਂ ਦਾਸ ਹਾਂ, ਪਰ ਇਹਦੇ ਪਿੱਛੇ ਵੀ ਮੇਰੀ ਜਿਹੜੀ ਭਾਵਨਾ ਹੋ ਸਕਦੀ ਹੈ ਨਾ, ਇਹ ਸ਼ਬਦ ਕਹਿਣ ਦੇ ਪਿੱਛੇ, ਇਸ ਤਰ੍ਹਾਂ ਨਿਉ ਨਿਉ ਕੇ ਹੱਥ ਜੋੜਨ ਦੇ ਪਿੱਛੇ, ਉਹ ਇਹ ਹੈ ਵੀ ਮੈਂ ਸਾਰਿਆਂ ਕੋਲੋਂ ਰਿਸਪੈਕਟ ਲੈ ਲਵਾਂ, ਤੇ ਲੋਕ ਜਦੋਂ ਮੇਰੇ ਇਹ ਵਰਡ ਮੈਂ ਯੂਜ਼ ਕਰਾਂਗਾ ਆਪਣੇ ਆਪ ਵਾਸਤੇ, ਮੈਂ ਬੜਾ ਨਿਮਾਣਾ ਹਾਂ, ਸੰਗਤ ਦਾ ਜੋੜੇ ਝਾੜਨ ਵਾਲਾ ਹਾਂ, ਮੈਂ ਤਾਂ ਬੜਾ ਗਰੀਬੜਾ ਸਿੱਖ ਹਾਂ, ਵਗੈਰਾ ਵਗੈਰਾ, ਉਹਦੇ ਪਿੱਛੇ ਵੀ ਮੇਰੀ ਭਾਵਨਾ, ਮੇਰੀ ਨਿਮਰਤਾ ਨਹੀਂ, ਲੋਕਾਂ ਕੋਲੋਂ ਰਿਸਪੈਕਟ ਲੈਣਾ, ਸਤਿਕਾਰ ਇਕੱਠਾ ਕਰਨਾ, ਤਾਂ ਕਿ ਜਦੋਂ ਫਿਰ ਲੋਕ, ਉਹੀ ਲੋਕ ਮੈਨੂੰ ਸਤਿਕਾਰ ਦੇਣ ਲੱਗ ਪੈਣਗੇ, ਜੀ ਬੜਾ ਨਿਮਰਤਾਵਾਨ ਹੈ, ਬੜਾ ਨਿਮਰਤਾਵਾਨ, ਤਾਂ ਮੈਂ ਆਪਣੇ ਆਪ ਚ ਫੀਲ ਕਰਾਂਗਾ, ਵੇਖਿਆ ਮੇਰੀ ਕਿੰਨੀ ਰਿਸਪੈਕਟ ਹੈ ਚਾਰਸ਼ ਫਿਰ। ਹੁਣ ਇਹ ਚਤੁਰਾਈ ਨਾਲ, ਇਹੀ ਤਾਂ ਚੀਜ਼ ਹੈ ਜਿਹੜੀ ਮਨ ਨੂੰ ਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਨਾ, ਤੂੰ ਜਿੰਨਾ ਚਿਰ ਇਹ ਨਹੀਂ ਨਾ ਵੇਖਦਾ, ਜਦੋਂ ਮਨ ਨੂੰ ਖੋਜਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਤਾਂ ਉਹਦਾ ਮਤਲਬ ਹੀ ਹੈ ਵੀ ਮਨ ਦੇ ਸੁਭਾਅ ਤੋਂ ਜਾਣੂ ਹੋਣਾ, ਮਨ ਕਿਹੜੇ ਕਿਹੜੇ ਸੁਭਾਅ ਵਿੱਚ ਵਿਚਰ ਰਿਹਾ, ਮਨ ਕਿਹੜੀ ਕਿਹੜੀ ਹਾਲਤ ਵਿੱਚ ਜਾ ਰਿਹਾ, ਕਿਹੜੇ ਵੇਲੇ ਕਿੱਥੇ ਉਹਦਾ ਕਿਹੋ ਜਿਹਾ ਸੁਭਾਅ ਹੁੰਦਾ ਤੇ ਉਹ ਚਾਹੁੰਦਾ ਕੀ ਹੈ, ਉਹਦੀਆਂ ਅਲਾਮਤਾਂ, ਉਹਦੀਆਂ ਨਿਸ਼ਾਨੀਆਂ ਕੀ ਨੇ। ਹੁਣ ਇਹ ਸਾਰਾ ਜਿਹੜਾ ਮਸਲਾ ਹੈ, ਇਹ ਸਾਰਾ ਮਸਲਾ ਆਪਣੇ ਆਪ ਨੂੰ ਖੋਜਣ ਦਾ, ਆਪਣੇ ਆਪ ਨੂੰ ਜਾਣਨ ਦਾ, ਇਹਦੇ ਚ ਕੋਈ ਮੇਰੀ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ, ਇਹ ਮੇਰਾ ਆਪਣਾ, ਮੇਰੇ ਆਪਣੇ ਮਨ ਦੀ ਅਵਸਥਾ ਕਿਹੜੇ ਵੇਲੇ ਕਿਹੋ ਜੀ ਤੇ ਉਹਦੇ ਪਿੱਛੇ ਕੀ ਸੋਚ ਖੜੀ ਹੈ, ਇਹ ਸਾਰਾ ਹੁਣ ਮੇਰਾ ਮਸਲਾ ਹੋ ਗਿਆ ਨਾ। ਹੁਣ ਵੇਖੋ, ਜੇ ਮੈਂ ਇੱਕ ਆਮ ਉਦਾਹਰਣ ਦਿੰਦਾ ਹਾਂ, ਮੈਂ ਇੱਕ ਜਗ੍ਹਾ ਤੋਂ ਇਹ ਪੜ੍ਹਿਆ ਕਿ ਉਹਨਾਂ ਨੇ ਲਿਖਿਆ, ਕਹਿਣ ਲੱਗੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਅਰਦਾਸ ਰੱਬ ਦੇ ਸਾਹਮਣੇ, ਉਹਦੇ ਵਿੱਚ ਕੁਝ ਸਾਡੀ ਮੰਗ ਵੀ ਹੁੰਦੀ ਹੈ ਵੀ ਅਸੀਂ ਸੰਸਾਰਕ ਤੌਰ ਤੇ ਮੰਨ ਲਓ ਕੁਝ ਮੰਗ ਰਹੇ ਹਾਂ, ਉਹਦੇ ਚ ਬੜਾ ਕੁਝ ਕਾਊਂਟ ਹੁੰਦਾ। ਅਸੀਂ ਸਿੱਧਾ ਜਿਹਾ ਸ਼ਬਦ ਇੱਕ ਕਹਿੰਦੇ ਨੇ ਜੀ, ਜਿਹੜਾ ਸੁੱਚੇ ਮਨੋ ਸੱਚੇ ਮਨੋ ਸ਼ੁੱਧ ਭਾਵਨਾ ਨਾਲ ਅਰਦਾਸ ਕਰਦਾ ਹੈ, ਰੱਬ ਉਹਦੀ ਸੁਣਦਾ ਹੈ। ਪਰ ਕੋਈ ਜ਼ਰੂਰੀ ਤਾਂ ਨਹੀਂ ਨਾ, ਇਹ ਸਾਡੀ ਲਾਈਫ ਚ ਵਾਪਰਦਾ ਨਾ, ਸਭ ਅਸੀਂ ਬੜੀ ਵਾਰ ਇਸ ਤਰ੍ਹਾਂ ਦੀ ਅਰਦਾਸ ਕੀਤੀ, ਫਿਰ ਅਸੀਂ ਸੋਚਦੇ ਪਤਾ ਨਹੀਂ ਰੱਬ ਨੇ ਸੁਣੀ ਕਿਉਂ ਨਹੀਂ, ਮੈਂ ਤਾਂ ਬੜੇ ਸੱਚੇ ਮਨ ਨਾਲ ਕਿਹਾ ਸੀ, ਕੋਈ ਮੰਨੇਗਾ ਵੀ ਮੇਰਾ ਮਨ ਝੂਠਾ ਹੈ, ਇਹ ਅਕਸੈਪਟ ਕਰਦਾ ਕੋਈ? ਮੰਨ ਲਓ ਮੈਂ ਅਰਦਾਸ ਕਰਦਾ, ਨਹੀਂ ਜੋ ਮੈਂ ਮੰਗ ਰਿਹਾ ਉਹ ਮੈਨੂੰ ਫੌਰੀ ਤੌਰ ਤੇ ਨਹੀਂ ਮਿਲਿਆ, ਮੈਂ ਅਕਸੈਪਟ ਕਰ ਲਿਆ ਵੀ ਮੇਰਾ ਹੀ ਮਨ ਝੂਠਾ ਸੀ, ਮੈਂ ਸੁੱਚਾ ਨਹੀਂ ਸਾਂ, ਮੈਂ ਹੀ ਬੇਈਮਾਨ ਸਾਂ, ਬਹੁਤ ਘੱਟ, ਕਿਤੇ ਕਿਤੇ। ਪਰ ਹੁੰਦਾ ਕੀ ਹੈ, ਹੁਣ ਇਹਦੀ ਪੇਚੀਦਗੀ ਸਮਝੋ ਇਸ ਚੀਜ਼ ਦੀ, ਥੋੜਾ ਜਿਹਾ ਹੋ ਸਕਦਾ ਔਖਾ ਹੋਵੇ ਮਸਲਾ, ਮੇਰੀ ਅਰਦਾਸ ਕਿਸ ਭਾਵਨਾ ਚੋਂ ਆਈ। ਜਿਵੇਂ ਮੈਂ ਇੱਕ ਉਦਾਹਰਣ ਦਿੰਦਾ ਹਾਂ, ਮੰਨ ਲਓ ਮੇਰੇ ਗੁਆਂਢੀ ਨੇ ਵੱਡਾ ਘਰ ਲੈ ਲਿਆ, ਇਸ ਤੋਂ ਪਹਿਲਾਂ ਮੈਂ ਕਦੇ ਘਰ ਵਾਸਤੇ ਅਰਦਾਸ ਨਹੀਂ, ਰੱਬ ਜੀ ਮੈਨੂੰ ਵਧੀਆ ਸੋਹਣਾ ਘਰ ਦੇ ਦਿਓ। ਹੁਣ ਜਦੋਂ ਉਹਨੇ ਵੱਡਾ ਲਿਆ ਤੇ ਮਨ ਚ ਆਇਆ, ਅਰਦਾਸ ਕਰਕੇ ਨਾ ਵੇਖਾਂ ਮਹਾਰਾਜ ਮੈਨੂੰ ਕਿਤੇ ਇਹੋ ਜਿਹੀ ਚੀਜ਼ ਦੇ ਦੇਣ। ਹੁਣ ਉਹ ਅਰਦਾਸ ਮੈਂ ਕੀਤੀ, ਹਾਲਾਂਕਿ ਉਹਦੇ ਚ ਕਿਸੇ ਦਾ ਨੁਕਸਾਨ ਕੋਈ ਨਹੀਂ, ਪਰ ਉਹ ਕੰਪੀਟੀਸ਼ਨ ਚੋਂ ਨਿਕਲੀ ਹੋਈ ਗੱਲ ਹੈ। ਉਹ ਜਿਹੜੀ ਅਰਦਾਸ ਮੈਂ ਕਰਨ ਆਇਆ ਨਾ, ਗੁਰੂ ਪਾਤਸ਼ਾਹ ਨਹੀਂ ਜਾਣਦੇ ਵੀ ਪਹਿਲੋਂ ਤਾਂ ਇਹਨੂੰ ਕਦੇ ਖਿਆਲ ਨਹੀਂ ਆਇਆ ਵੀ ਘਰ ਚਾਹੀਦਾ, ਜਿੰਨਾ ਸੀ ਉਹਦੇ ਸੈਟਿਸਫਾਈ, ਆਰਾਮ ਨਾਲ ਰਹਿ ਰਿਹਾ ਸੀ, ਕੋਈ ਪ੍ਰੋਬਲਮ ਨਹੀਂ, ਕਦੇ ਖਿਆਲ ਹੀ ਨਹੀਂ ਵੀ ਵੱਡਾ ਹੋਏ। ਹੁਣ ਪਰ ਅੱਜ ਜਦੋਂ ਇਹ ਕਰਨ ਆਇਆ ਨਾ, ਤੇ ਇਹਦੇ ਪਿੱਛੇ ਵੀ ਇਹਨੇ ਕਿਸੇ ਨੂੰ ਵੇਖ ਲਿਆ, ਖਾਸ ਤੌਰ ਤੇ ਉਹਨੂੰ ਜਿਹਦੇ ਨਾਲ ਇਹਦਾ ਕੰਪੀਟੀਸ਼ਨ ਹੈ, ਜਿਹੜਾ ਇਹਨੂੰ ਜਾਣਦਾ, ਈਰਖਾ ਹੁੰਦੀ ਉਹਦੇ ਨਾਲ ਜਿਹੜਾ ਤੁਹਾਨੂੰ ਜਾਣਦਾ ਹੋਵੇ, ਜਿਹਨੂੰ ਤੁਸੀਂ ਜਾਣਦੇ ਨੇ ਉਹਦੇ ਨਾਲ ਤੁਸੀਂ ਕਰ ਨਹੀਂ ਸਕਦੇ। ਇਹ ਵੀ ਇੱਕ ਧਿਆਨ ਰੱਖਣ ਵਾਲੀ ਗੱਲ ਹੈ। ਜਿਹੜੀ ਈਰਖਾ ਹੈ ਨਾ, ਜੈਲਸ ਹੈ, ਹੁੰਦੀ ਉੱਥੇ ਹੈ ਜਿੱਥੇ ਤੁਹਾਡੀ ਕਿਸੇ ਨਾਲ ਜਾਣ ਪਛਾਣ ਹੈ। ਜਾਣ ਪਛਾਣ ਦੇ ਵਿੱਚੋਂ ਕੰਪੀਟੀਸ਼ਨ ਹੁੰਦਾ ਹੈ, ਤੇ ਕੰਪੀਟੀਸ਼ਨ ਦੇ ਵਿੱਚ ਹੀ ਤੁਸੀਂ ਫਿਰ ਮਹਿਸੂਸ ਕਰਦੇ ਹੋ ਬੇਚੈਨੀ ਵੀ ਉਹ ਅੱਗੇ ਕਿਉਂ ਜਾ ਰਿਹਾ, ਕਿਵੇਂ ਜਾ ਰਿਹਾ ਹੈ, ਸਾਰਾ ਕੁਝ ਉਹਦੇ ਚ ਕਾਊਂਟ ਹੋ ਜਾਂਦਾ। ਹੁਣ ਕੀ ਉਸ ਵੇਲੇ ਜਦੋਂ ਮੈਂ ਕਹਿ ਰਿਹਾ ਸਤਿਗੁਰੂ ਜੀ ਮੈਨੂੰ ਵੱਡਾ ਘਰ ਦੇ ਦਿਓ, ਕਿਤੇ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਕਮਾਈ ਚ ਵੀ ਬਰਕਤ ਪਵੇ, ਹੁਣ ਉਹ ਚੀਜ਼ ਪਹਿਲਾਂ ਕਿਉਂ ਨੀ ਚੇਤੇ ਆਈ ਵੀ ਛੋਟੇ ਤੋਂ ਵੱਡਾ ਹੋਣਾ ਚਾਹੀਦਾ, ਅੱਜ ਆ ਗਿਆ। ਕਿਉਂਕਿ ਅੱਜ ਮੇਰੇ ਕਿਸੇ ਜਾਣ ਪਛਾਣ ਵਾਲੇ ਨੇ ਮੈਨੂੰ ਦੱਸਿਆ ਜਾਂ ਮੈਂ ਵੇਖਿਆ ਵੀ ਇਹਨਾਂ ਤੇ ਘਰ ਬੜਾ ਵੱਡਾ ਹੈ, ਸਾਲ ਪਹਿਲਾਂ ਤਾਂ ਬੜਾ ਛੋਟਾ ਸੀ। ਹੁਣ ਉਹ ਜਿਹੜੀ ਹੁਣ ਉਹ ਜੋ ਕਹਿ ਰਿਹਾ ਭਾਵੇਂ ਉਹਦੇ ਉਹਦਾ ਨੁਕਸਾਨ ਕੋਈ ਨਹੀਂ, ਪਰ ਉਹ ਜਿਹੜੀ ਜਿਹੜੇ ਸ਼ਬਦ ਜਿਹੜੀ ਅਰਦਾਸ ਕਰਨ ਦੀ ਅੱਜ ਮੈਨੂੰ ਸੁੱਝ ਰਹੀ ਹੈ, ਕਿਉਂ ਉਹਦਾ ਬੇਸ ਕਿੱਥੇ ਵੱਜਿਆ, ਉਹ ਚੀਜ਼ ਤਿਆਰ ਕਿਵੇਂ ਹੋਈ ਹੈ, ਉਹਦੇ ਚ ਕਿਧਰੇ ਨਾ ਕਿਧਰੇ ਈਰਖਾ ਦਾ ਕੋਈ ਛੋਟਾ ਮੋਟਾ ਤੱਤ ਕੰਮ ਕਰ ਰਿਹਾ, ਕੰਪੀਟੀਸ਼ਨ ਕੰਮ ਕਰ ਰਿਹਾ। ਉਹ ਚੀਜ਼ਾਂ ਜਿਹੜੀਆਂ ਨੇ ਉਹ ਜੁੜ ਕੇ ਅੰਦਰ ਫਿਰ ਮੇਰੇ ਅੰਦਰ ਇਹ ਖਿਆਲ ਆਇਆ ਵੀ ਮੈਂ ਵੀ ਰੱਬ ਕੋਲ ਗੁਰੂ ਕੋਲ ਅਰਦਾਸ ਕਰਕੇ ਵੇਖਾਂ, ਮੈਂ ਵੀ ਮੰਗਾਂ ਵੀ ਮੇਰੇ ਕੋਲ ਵੀ ਵੱਡਾ ਹੋਏ, ਕੀ ਮੁਸ਼ਕਲ ਹੈ। ਹੁਣ ਇਹਨੂੰ ਅਸੀਂ ਸੁੱਚੀ ਭਾਵਨਾ ਕਹਿ ਸਕਦੇ ਹਾਂ। ਹੁਣ ਸਾਨੂੰ ਤਾਂ ਇਹ ਵੀ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਸੋਚਿਆ, ਪਤਾ ਨਹੀਂ ਕਿਉਂ, ਪਰ ਕੀ ਸੱਚਮੁੱਚ ਸਾਡੀ ਭਾਵਨਾ ਸੱਚੀ ਸੀ, ਸੱਚਮੁੱਚ ਸਾਡਾ ਮਨ ਬਿਲਕੁਲ ਸਾਫ ਸੀ। ਪਰ ਉਹ ਕੋਈ ਜ਼ਰੂਰੀ ਥੋੜ੍ਹਾ ਕਿ ਉਹ ਸਾਨੂੰ ਸਮਝ ਵਿੱਚ ਆ ਰਿਹਾ ਹੋਵੇ। ਇਹੀ ਤਾਂ ਪ੍ਰੋਬਲਮ ਹੈ ਵੀ ਜੋ ਸਾਡੇ ਅੰਦਰ ਹੈ ਸਾਨੂੰ ਖੁਦ ਨੂੰ ਹੀ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ, ਵਾਪਰ ਕੀ ਰਿਹਾ। ਗੁਰੂ ਪਾਤਸ਼ਾਹ ਕੀ ਕਹਿੰਦੇ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਰੀ। ਜਿਹੜਾ ਤੂੰ ਭੁਲੇਖਾ ਪਾਲੀ ਬੈਠਾ ਨਾ ਆਪਣੇ ਆਪ ਬਾਰੇ, ਜਿਹੜੇ ਭਰਮ ਨੇ ਤੇਰੇ ਅੰਦਰ, ਉਹਨਾਂ ਚਿਰ ਜਿੰਨਾ ਚਿਰ ਤੂੰ ਖੁਦ ਨੂੰ ਨਹੀਂ ਖੋਜਦਾ, ਖੁਦ ਨੂੰ ਨਹੀਂ ਜਾਣਦਾ। ਗੁਰੂ ਪਾਤਸ਼ਾਹ ਨੇ ਤਾਂ ਇੱਥੋਂ ਤੱਕ ਕਿਹਾ ਵੀ ਉਹ ਰੱਬ ਜਿਹੜਾ ਹੈ ਨਾ ਪਰਮੇਸ਼ਰ, ਉਹ ਤੇਰੇ ਖੁਦ ਦੇ ਅੰਦਰ, ਖੋਜੇਗਾ ਤੇ ਪਾ ਲਏਗਾ। ਉਹ ਤਾਂ ਸਾਰੀ ਗੱਲ ਖੋਜ ਤੇ ਹੀ ਖੜੀ ਹੈ ਨਾ, ਸਾਰੀ ਗੱਲ ਜਾਣਨ ਤੇ ਹੀ ਖੜੀ ਹੈ ਨਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਨੇ ਮਨ ਰੇ ਥਿਰ ਰਹੋ, ਟਿਕ ਜਾ, ਪਹਿਲਾਂ ਤਾਂ ਤੂੰ ਆਸੇ ਪਾਸੇ ਦਾ ਧਿਆਨ ਛੱਡ, ਪਹਿਲਾਂ ਤਾਂ ਤੂੰ ਆਪਣੇ ਆਪ ਬਾਰੇ ਆਪਣੀ ਜਗ੍ਹਾ ਤੇ ਕੇਂਦਰ ਤੋਂ ਵੀ ਤੂੰ ਕੀ ਹੈ। ਮਤ ਕਤ ਜਾਹੀ ਜੀਓ, ਮਤਾ ਕਿਧਰੇ ਐਵੇਂ ਇੱਧਰ ਉੱਧਰ ਭਟਕੇ, ਪਹਿਲਾਂ ਤਾਂ ਆਸਾ ਪਾਸਾ ਛੱਡ, ਕਿਉਂਕਿ ਅਸੀਂ ਜੋੜ ਲੈਂਦੇ ਨਾ ਫਲਾਨਾ ਐਵੇਂ, ਅਸੀਂ ਸਾਰੀ ਦੁਨੀਆਂ ਦੇ ਤਜਰਬੇ ਕਰਦੇ ਹਾਂ, ਖੁਦ ਦਾ ਨਹੀਂ ਕਰਦੇ ਕਦੇ, ਪਹਿਲੀ ਪ੍ਰੋਬਲਮ ਹੀ ਇਹ। ਹੁਣ ਜਦੋਂ ਅਸੀਂ ਕਹਿੰਦੇ ਨਾ ਸਿਮਰਨ ਕਿਵੇਂ ਕਰੀਏ, ਆਮ ਧਰਮ ਦੀ ਦੁਨੀਆ, ਸਾਡੀ ਦੁਨੀਆ 'ਚ ਤਾਂ ਖਾਸ ਸਵਾਲ ਸਾਡੇ ਧਾਰਮਿਕ ਦਾਇਰੇ 'ਚ ਵੱਡਾ, ਸਿਮਰਨ ਕਿਵੇਂ ਹੋਏ। ਅੱਛਾ, ਜਦੋਂ ਇਹ ਸਵਾਲ ਹੋਇਆ ਨਾ, ਪਹਿਲੀ ਤੇ ਗੱਲ ਹੈ ਜਿਨ੍ਹਾਂ ਬੰਦਿਆਂ ਨੇ ਰੱਬ ਦੇ ਨਾਮ ਉੱਤੇ ਵਪਾਰ ਕਰਨਾ ਹੋਏ, ਆਹੋ ਹੀ ਸਵਾਲ ਉਹ ਲੱਭ ਰਹੇ ਹੁੰਦੇ ਵੀ ਕੋਈ ਕਰੇ ਤੇ ਸਹੀ, ਇਹਦੇ ਬੇਸ ਉੱਤੇ ਹੀ ਤੇ ਫਿਰ ਬਾਅਦ ਵਿੱਚ ਬਿਜ਼ਨਸ ਹੋਣਾ। ਕਿਉਂਕਿ ਮੈਂ ਤੁਹਾਨੂੰ ਤਕਨੀਕ ਦੱਸਾਂਗਾ, ਉਹ ਤਕਨੀਕ ਦੇ ਚੱਕਰ 'ਚ ਹੀ ਤੁਸੀਂ ਫਸਣਾ, ਸਭ ਤੋਂ ਪਹਿਲੀ ਗੱਲ ਹੀ ਇਹ ਹੈ। ਸਾਰੇ ਪਾਸੇ ਹੁਣ ਤੁਸੀਂ ਵੇਖੋ ਨਾ, ਅਸੀਂ ਆਮ ਤੌਰ ਤੇ ਕੋਈ ਬੰਦਾ ਕਿਸੇ ਨੂੰ ਕਹਿ ਰਿਹਾ ਵੀ ਹੁਣ ਜੇ ਤਾਂ ਮੈਂ ਇਹ ਕਹਿ ਜਾਵਾਂ ਵੀ ਭਾਈ ਤੁਸੀਂ ਲਾਈਟਾਂ ਬੰਦ ਕਰਕੇ ਇਸ ਤਰ੍ਹਾਂ ਸਾਹ ਖਿੱਚ ਕੇ, ਸਾਹ ਛੱਡ ਕੇ, ਇਸ ਤਰ੍ਹਾਂ ਦੀ ਉਲਟੀ ਸਿੱਧੀ ਪ੍ਰਕਿਰਿਆ ਜੋ ਵੀ, ਬੜੀ ਗੁੰਝਲਦਾਰ ਜੀ, ਜਿੰਨਾ ਮੈਂ ਔਖਾ ਕੰਮ ਦੱਸਾਂਗਾ ਤੁਸੀਂ ਕਹੋਗੇ ਵੀ ਕਿੱਡਾ ਰੱਬ ਦੇ ਨੇੜੇ ਬੰਦਾ। ਵੇਖੋ ਕਿੰਨਾ ਜਾਣਦਾ ਰੱਬ ਦੀ ਬੰਦਗੀ, ਇਬਾਦਤ, ਸਿਮਰਨ, ਨਾਮ, ਇਹ ਸਾਰੀਆਂ, ਵੀ ਇਹਦਾ ਮਤਲਬ ਇਹ ਬੰਦਾ ਕੋਈ ਪ੍ਰੈਕਟਿਸ ਕਰਦਾ, ਕੋਈ ਜ਼ਰੂਰੀ ਥੋੜ੍ਹਾ ਵੀ ਮੈਂ ਉਸ ਪ੍ਰਕਿਰਿਆ ਦਾ ਹਿੱਸਾ ਹੋਵਾਂ। ਪਰ ਮੰਨ ਲਿਆ ਜਾਏਗਾ ਵੀ ਇਹ ਬੰਦਾ ਜਿਹੜਾ ਇੰਨਾ ਔਖਾ, ਇੰਨਾ ਸਾਰਾ ਕੁਝ ਔਖਾ ਸਿਸਟਮ ਸਮਝਦਾ, ਇਹਦਾ ਮਤਲਬ ਜੋ ਸਾਨੂੰ ਦੱਸ ਰਿਹਾ, ਇਹਦਾ ਮਤਲਬ ਕੋਈ ਹੈ ਗੱਲ, ਕੋਈ ਚੀਜ਼ ਹੈ। ਜਿਵੇਂ ਉਹ ਇੱਕ ਗੱਲ ਇਹ ਵਾਪਰਦੀ ਵੀ ਹੈ ਵੈਸੇ, ਪਰ ਉਹ ਕਹਿੰਦੇ ਨਾ ਵੀ ਕਿਸੇ ਨੇ ਭਾਈ ਸਾਹਿਬ ਨੂੰ ਕਿਹਾ ਵੀ ਅਖੰਡ ਪਾਠ ਸਾਹਿਬ ਕਰਨਾ ਤੇ ਕਿਵੇਂ, ਕਹਿੰਦੇ ਜੀ ਬਸ ਤੁਸੀਂ ਆਪਾਂ ਤਿਆਰੀ ਕਰਾਂਗੇ ਜੇ ਅਖੰਡ ਪਾਠ ਆਰੰਭ ਹੋ ਜਾਏਗਾ ਅਸੀਂ ਕਰਾਂਗੇ, ਤੁਸੀਂ ਸੁਣ ਲਿਓ। ਕਹਿਣ ਲੱਗੇ ਵੀ ਉਹ ਆਪਸ ਵਿੱਚ ਸਲਾਹ ਕਰਦੇ, ਕਹਿੰਦੇ ਵੀ ਨਹੀਂ ਇਹਨਾਂ ਕੋਲੋਂ ਨਹੀਂ ਕਰਾਉਣਾ। ਕਿਉਂ ਭਲਾ, ਉਹ ਕਹਿੰਦੇ ਇਹਨਾਂ ਤਾਂ ਸਾਨੂੰ ਸਮੱਗਰੀ ਨਹੀਂ ਕੋਈ ਲਿਖ ਕੇ ਦਿੱਤੀ, ਨਾ ਕਿਸੇ ਕੁੰਭ ਦਾ, ਨਾ ਨਾਰੀਅਲ ਦਾ, ਨਾ ਜੋਤ ਦਾ, ਇਹਨਾਂ ਕੋਲੋਂ ਨਹੀਂ ਕਰਾਉਣਾ, ਇਹ ਕੋਈ ਪਾਠ ਥੋੜਾ। ਹੁਣ ਜਿਹੜਾ ਦੌੜ ਲਵਾਏ 3 ਦਿਨ, ਸਾਨੂੰ ਸਾਰਿਆਂ ਨੂੰ ਬਿਜ਼ੀ ਰੱਖੇ, ਇੰਨਾ ਔਖਾ ਸਿਸਟਮ ਕ੍ਰੀਏਟ ਕਰਦੇ ਨੇ, ਸਾਨੂੰ ਲੱਗਦਾ ਵੀ ਕੁਝ ਹੋਇਆ, ਹੁਣ ਹੋਇਆ ਪਾਠ। ਇਹ ਧਰਮ ਦੀ ਦੁਨੀਆਂ ਵਿੱਚ ਨਾ ਪੇਚੀਦਗੀਆਂ ਚੱਲ ਰਹੀਆਂ ਨੇ, ਅਸੀਂ ਸੌਖੇ ਹੋਣਾ ਹੀ ਨਹੀਂ ਚਾਹੁੰਦੇ ਬੇਸਿਕਲੀ, ਕਿਉਂਕਿ ਸਾਨੂੰ ਸਿਖਾਇਆ ਗਿਆ ਭਾਰ ਚੁੱਕਣਾ, ਜਿੰਨਾ ਤੁਸੀਂ ਵੱਧ ਚੁੱਕੋਗੇ ਤੁਹਾਨੂੰ ਮਹਿਸੂਸ ਹੋਏਗਾ, ਕਿਉਂਕਿ ਉਹ ਜਿਹੜਾ ਖੋਜ ਦਾ ਮਾਰਗ ਹੈ ਨਾ ਉਹ ਡਿਫੀਕਲਟ ਹੈ, ਥੋੜਾ ਔਖਾ, ਉਹ ਆਪਣੇ ਤੋਂ ਸ਼ੁਰੂ ਹੋਣਾ ਹੈ, ਖੁਦ ਤੋਂ। ਇਹ ਹੁੰਦਾ ਵੀ ਬਸ ਬਾਹਰੀ ਤੌਰ ਤੇ ਜਿੰਨੀਆਂ ਤੁਸੀਂ ਫਾਰਮੈਲਿਟੀਆਂ ਚ ਗੱਲ ਪਾ ਲਓ, ਓਨੀ ਚੀਜ਼ ਜਿਹੜੀ ਹੈ ਸਾਨੂੰ ਲੱਗਦਾ ਵੀ ਅਸੀਂ ਕਰ ਰਹੇ ਹਾਂ, ਬਸ ਪਹੁੰਚੀਏ ਭਾਵੇਂ ਕਿਤੇ ਵੀ ਨਾ, ਪਰ ਕਰ ਰਹੇ ਹਾਂ ਨਾ, ਉਹ ਕਰ ਰਹੇ ਉਹਦੇ ਚ ਅਸੀਂ ਸੈਟਿਸਫਾਈ ਹੋਣਾ ਚਾਹੁੰਦੇ ਹਾਂ ਵੀ ਬਸ ਹੋ ਗਿਆ ਜੀ, ਹੋ ਗਿਆ। ਹੁਣ ਇਹ ਇਸੇ ਤਰ੍ਹਾਂ ਹੀ ਇੱਥੇ ਵਾਪਰਦਾ। ਹੁਣ ਜਿਹੜੀ ਗੱਲ ਬਾਣੀ ਦੇ ਵਿੱਚੋਂ ਆਪਾਂ ਪੜ੍ਹ ਤਾਂ ਲੈਂਦੇ ਹਾਂ ਵੀ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਜਿਹੜੀਆਂ ਸਾਨੂੰ ਅੱਜ ਬੰਦੇ ਜਿਹੜੇ ਫਾਰਮੈਲਿਟੀਆਂ ਦੱਸ ਰਹੇ ਹੈ ਕਿਸੇ ਸਲੋਕ ਦੇ ਵਿੱਚ, ਇਹਦੇ ਵਿੱਚ ਉਹਦਾ ਜ਼ਿਕਰ ਵੀ ਇਵੇਂ ਬੈਠੀ, ਇਵੇਂ ਪੜ੍ਹੀ, ਇਵੇਂ ਸਾਹ ਖਿੱਚੀ, ਇਵੇਂ ਸੱਚ ਛੱਡ ਦਈ, ਉੱਥੇ ਚਾਨਣ ਹੋਣਾ ਚਾਹੀਦਾ ਕਿ ਨਹੀਂ। ਤਾਂ ਬੜੀ ਸਿੱਧੀ ਗੱਲ ਕਿ ਵੀ ਕਿਰਤ ਵੀ ਕਰੀ ਤੇ ਰੱਬ ਰੱਬ ਵੀ ਕਰਦਾ ਰਹੇ, ਜਦੋਂ ਤੇਰਾ ਚੇਤਾ ਆਉਂਦਾ ਤੂੰ ਕਹਿ ਸਕਦਾ, ਪ੍ਰੋਬਲਮ ਤੇ ਕੋਈ ਨਹੀਂ ਨਾ, ਫਾਰਮੈਲਿਟੀ ਤੇ ਕੋਈ ਨਹੀਂ ਨਾ ਉਹਦੇ ਚ। ਪਰ ਅੱਜ ਜਦੋਂ ਸਾਨੂੰ ਕੋਈ ਪੁੱਛੇਗਾ ਵੀ ਕਿਵੇਂ ਕਰੀਏ, ਬਸ ਉਹਦੇ ਚੋਂ ਫਿਰ ਤਕਨੀਕ ਚੱਲੇਗੀ, ਫਾਰਮੈਲਿਟੀ ਆਏਗੀ, ਉਹਦੇ ਵਿੱਚੋਂ ਹੀ ਸਾਰਾ ਫਿਰ ਨਵਾਂ ਇੱਕ ਬਿਜ਼ਨਸ ਦਾ ਜਿਹੜਾ ਸਟੰਟ ਨਿਕਲੇਗਾ, ਤੇ ਉਹ ਹੋਰ ਔਖਾ ਪੇਚੀਦਾ। ਹੁਣ ਤੁਸੀਂ ਵੇਖੋ ਜਿਹੜਾ ਬੰਦਾ ਕਹਿ ਦੇ ਵੀ ਇਹ ਫਾਰਮੈਲਿਟੀ ਦੀ ਲੋੜ ਕੋਈ ਨਹੀਂ, ਮੰਨ ਲਓ ਮੈਂ ਹੀ ਕਹਿ ਰਿਹਾ, ਹੁਣ ਕਈਆਂ ਦੇ ਮਨ ਚ ਆਏ, ਕਿੰਨਾ ਨਾਸਤਕ ਬੰਦਾ ਹੈ। ਵੇਖੋ ਰੱਬ ਦਾ ਨਾਮ ਲੈਣ ਤੋਂ ਰੋਕਦਾ, ਵਾਹਿਗੁਰੂ ਕਹਿਣ ਤੋਂ ਰੋਕ, ਵਾਹਿਗੁਰੂ ਕਹਿਣ ਤੋਂ ਥੋੜੀ ਰੋਕਿਆ ਜਾ ਰਿਹਾ, ਫਾਰਮੈਲਿਟੀ ਤੋਂ ਰੋਕਿਆ ਜਾ ਰਿਹਾ। ਵੀ ਜੇ ਹਨੇਰੇ ਚ ਕਿਹਾ ਜਾ ਸਕਦਾ ਹੈ ਤੇ ਲਾਈਟ ਆਨ ਕਰਕੇ ਵੀ ਕਿਹਾ ਜਾ ਸਕਦਾ, ਉਹਦੇ ਚ ਰੱਬ ਦਾ ਕੋਈ ਹਨੇਰੇ ਜਾਂ ਚਾਨਣ ਨਾਲ ਕੋਈ ਇੰਟਰਸਟ ਨਹੀਂ ਹੈ, ਕੋਈ ਪਰਸਨਲ ਵੀ ਹਨੇਰਾ ਹੀ ਹੋਏਗਾ ਤੇ ਮੈਂ ਸੁਣਨਾ ਹੈ, ਨਹੀਂ ਤੇ ਨਹੀਂ ਮੈਂ ਨਹੀਂ ਸੁਣਦਾ। ਇਹਦੇ ਨਾਲ ਉਹਦਾ ਕੀ ਵਾਸਤਾ, ਇਹਦਾ ਤੁਹਾਡਾ ਵਾਸਤਾ ਹੈ। ਜਿਹੜਾ ਮੈਂ ਵਾਹਿਗੁਰੂ ਕਹਿ ਰਿਹਾ ਉਹ ਤਾਂ ਮੇਰੀ ਫੀਲਿੰਗ ਨਾਲ ਅਟੈਚ ਹੈ ਕਿ ਨਹੀਂ ਹੈ, ਮੈਂ ਕਿਸ ਤਰ੍ਹਾਂ ਕਹਿ ਰਿਹਾ, ਮੇਰੇ ਕਹਿਣ ਦਾ ਮਤਲਬ ਕੀ ਹੈ, ਉਹ ਤਾਂ ਮੇਰੇ ਉੱਤੇ ਡਿਪੈਂਡ ਕਰਦੀ ਹੈ ਨਾ ਗੱਲ, ਰੱਬ ਨੂੰ ਤਾਂ ਇਹਦੇ ਨਾਲ ਕੋਈ ਮਤਲਬ ਨਹੀਂ, ਮੈਂ ਕਿੱਥੇ ਕਹਿ ਰਿਹਾ, ਕਿਹੜੀ ਹਾਲਤ ਚ ਕਹਿ ਰਿਹਾ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਹਨਾਂ ਚੀਜ਼ਾਂ ਦੀ ਵਿਆਖਿਆ ਕਰਦੇ ਨੇ ਨਾ, ਉੱਥੇ ਵੇਖੋ ਕਿੱਡੀ ਪਿਆਰੀ ਗੱਲ ਕਹਿ ਦੀ। ਬਾਬਾ ਨਾਮਦੇਵ ਸਾਹਿਬ ਦਾ ਉਹ ਸ਼ਬਦ ਬਾ ਕਮਾਲ ਹੈ ਜਿੱਥੇ ਉਹ ਕਹਿੰਦੇ ਨੇ, ਉਹਨਾਂ ਨੇ ਆਪਣੇ ਸ਼ਬਦ ਵਿੱਚ ਕਿਹਾ, ਕਹਿਣ ਲੱਗੇ ਵੀ ਇੱਕ ਸੁਨਿਆਰ ਦੀ ਦੁਕਾਨ ਉੱਤੇ ਗਾਹਕ ਗਏ, ਤਿੰਨ ਚਾਰ ਗਾਹਕ ਬੈਠੇ ਨੇ, ਉਹਨਾਂ ਗਾਹਕਾਂ ਨਾਲ ਵੱਖਰੀ ਵੱਖਰੀ, ਕਿਸੇ ਨੂੰ ਇੱਕ ਦੋ ਪਹਿਲਾਂ ਬੈਠੇ ਨੇ, ਇੱਕ ਨਾਲ ਗੱਲ ਕਰ ਰਿਹਾ, ਦੂਜੇ ਨੂੰ ਰੇਟ ਦੱਸ ਰਿਹਾ, ਤੀਜਾ ਆਇਆ ਤੇ ਉਹਨੂੰ ਹੈਲੋ ਹਾਏ ਵੀ ਨਾਲ ਕਰ ਰਿਹਾ, ਵੀ ਗਾਹਕ ਆਇਆ ਤੇ ਉਹਦੀ ਰਿਸਪੈਕਟ ਤੇ ਕਰਨੀ ਹੈ ਨਾ, ਤੇ ਨਾਲ ਨਾਲ ਉਹਨੇ ਹੱਥ ਚ ਗਹਿਣਾ ਫੜਿਆ ਤੇ ਉਹਦੇ ਉੱਤੇ ਕਢਾਈ ਕਰ ਰਿਹਾ, ਜਾਨੀ ਕਿ ਉਹ ਆਪਣਾ ਕੰਮ ਵੀ ਕਰੀ ਜਾ ਰਿਹਾ, ਜਿਹੜੀ ਉਹਨੇ ਜਿਹੜਾ ਉਹਨੇ ਚੀਜ਼ ਘੜ ਕੇ ਦੇਣੀ ਹੈ, ਜਿਹੜੀ ਉਹਨੇ ਪ੍ਰੋਡਕਸ਼ਨ ਕਰਨੀ ਉਹ ਵੀ ਕਰੀ ਜਾ ਰਿਹਾ, ਨਾਲ ਉਹਨਾਂ ਨੂੰ ਵੀ ਹੈਂਡਲ ਕਰ ਰਿਹਾ ਜਿਹੜੇ ਗਾਹਕ ਉੱਥੇ ਆਏ ਹੋਏ ਨੇ। ਇਹ ਉਹਦਾ ਡੀਲ ਕਰਨ ਦਾ ਢੰਗ ਹੈ ਵੀ ਕੰਮ ਵੀ ਨਾ ਰੁਕੇ, ਇਹਨਾਂ ਨੂੰ ਜਿਹੜਾ ਆਇਆ ਉਹਨੂੰ ਵੀ ਰਿਸਪੈਕਟ ਦਿਆਂ ਵੀ ਜੀ ਆਇਆਂ ਨੂੰ, ਦੂਜਿਆਂ ਨੂੰ ਬੈਠਿਆਂ ਨਾਲ ਨਾਲ ਵਿੱਚੋਂ ਉਹਦੇ ਵੱਲੋਂ ਗੱਲ ਰੋਕ ਕੇ ਉਹਨਾਂ ਨੂੰ ਪੁੱਛ ਲੈਂਦਾ, ਤੀਜੇ ਨਾਲ ਵੀ ਹੌਲੀ ਜਿਹੀ ਥੋੜ੍ਹੀ ਜਿਹੀ ਗੱਲ ਕਰ, ਸਾਰਿਆਂ ਨੂੰ ਬਿਜ਼ੀ ਰੱਖ ਰਿਹਾ, ਪਰ ਆਪਣਾ ਕੰਮ ਰੋਕ ਕੇ ਨਹੀਂ, ਉਹ ਕਰੀ ਹੀ ਜਾ ਰਿਹਾ, ਉਹਦੀ ਸੁਰਤ ਜਿਹੜੀ ਹੈ ਨਾ ਉੱਥੇ ਅਟਕੀ ਹੋਈ ਹੈ। ਇੱਕ ਉਦਾਹਰਣ ਉਹਨਾਂ ਦਿੱਤੀ, ਕਹਿਣ ਲੱਗੇ ਬੱਚੇ ਪਤੰਗ ਉਡਾ ਰਹੇ ਨੇ, 10-12 ਬੱਚੇ ਆਪਸ ਚ ਉਹ ਗੱਲਾਂ ਵੀ ਕਰਦੇ ਨੇ ਕਿ, ਪਰ ਉਹ ਬੱਚਾ ਜਿਹੜਾ ਬਾਕੀਆਂ ਨਾਲ ਗੱਲ ਕਰ ਰਿਹਾ ਨਾ, ਉਹਦੀ ਸੁਰਤੀ ਇੱਥੇ ਹੈ ਮੇਰੀ ਪਤੰਗ ਕੱਟੀ ਨਾ ਜਾਏ, ਤੇ ਨਾਲ ਨਾਲ ਉਹ ਪੂਰੀ ਤਕਨੀਕ ਨਾਲ ਉਹਨੂੰ ਉਡਾ ਵੀ ਰਿਹਾ ਵੀ ਉੱਚੀ ਚਲੀ ਜਾਏ। ਹੁਣ ਵੇਖੋ ਨਾ, ਉਹ ਜਿਹੜੀ ਇੱਕ ਬੜੀ ਸਧਾਰਨ ਜਿਹੀ ਉਦਾਹਰਣ ਜਿਹੜੀ ਹੈ ਉਹਨਾਂ ਨੇ ਦਿੱਤੀ, ਕਹਿਣ ਲੱਗੇ ਆ ਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮੱਧੇ ਪਰਮੀ ਅਲੇ, ਪੰਚ ਜਨਾ ਸਿਓ ਬਾਤ ਬਤਾਊਆ ਚੀਤ ਸੋ ਡੋਰੀ ਰਾਖੀ। ਉਹਦੀ ਜਿਹੜੀ ਸੁਰਤੀ ਉਹ ਡੋਰ ਵਿੱਚ ਹੈ ਕਿ ਕਿੰਨੀ ਛੱਡਣੀ ਹੈ ਕਿੰਨੀ ਖਿੱਚਣੀ ਹੈ, ਸਾਰਾ ਕੁਝ ਵੇਖੋ ਉਹ ਕਿਤਨਾ ਸਾਰਾ ਕੁਝ ਜਿਹੜਾ ਉਹ ਪ੍ਰਪੇਅਰ ਹੋ ਕੇ ਅੰਦਰੋਂ ਅੰਦਰੋਂ ਉਹਦੀ ਲਗਨ ਉਸ ਪਾਸੇ ਲੱਗੀ ਹੋਈ ਹੈ। ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿੱਤ ਮਾਂਡੀ ਅਲੇ, ਬਸ ਜਦੋਂ ਤੂੰ ਕਿਸੇ ਨਾਲ ਗੱਲ ਕਰ ਰਿਹਾ ਤਾਂ ਇਹ ਸਮਝੀ, ਜਦੋਂ ਮੰਨ ਲਓ ਕਿਸੇ ਮਨੁੱਖ ਦੇ ਨਾਲ ਮੈਂ ਗੱਲ ਕਰ ਰਿਹਾ, ਉਸ ਵੇਲੇ ਮੇਰੇ ਅੰਦਰ ਗੁੱਸਾ ਵੀ ਆ ਸਕਦਾ, ਈਰਖਾ ਵੀ ਆ ਸਕਦੀ ਹੈ, ਕਿਸੇ ਦਾ ਚੰਗਾ ਵੇਖ ਕੇ ਆ ਸਕਦੀ ਹੈ, ਕਿਸੇ ਨਾਲ ਵੈਰ ਹੋ ਸਕਦਾ, ਕਿਸੇ ਨਾਲ ਨਫ਼ਰਤ ਵੀ ਹੁੰਦੀ ਹੈ ਕਈ ਵਾਰ, ਜਦੋਂ ਤੂੰ ਉਹਦੇ ਸਾਹਮਣੇ ਹੋ ਰਿਹਾ, ਜਦੋਂ ਉਹਦੇ ਬਾਰੇ ਸੋਚ ਰਿਹਾ ਕਿ ਉਦੋਂ ਤੇਰੇ ਚਿੱਤ ਵਿੱਚ ਇਹ ਖਿਆਲ ਹੈ ਵੀ ਉਹ ਵੀ ਤੇਰੇ ਵਰਗਾ ਰੱਬ ਦਾ ਬੰਦਾ ਹੈ, ਜੇ ਤਾਂ ਇਹ ਖਿਆਲ ਹੈ ਤੇਰਾ ਡੀਲ ਕਰਨ ਦਾ ਢੰਗ ਬਦਲ ਜਾਏਗਾ। ਤੈਨੂੰ ਉਸ ਵੇਲੇ ਚੇਤਾ ਨਹੀਂ ਨਾ ਵੀ ਉਹ ਵੀ ਰੱਬ ਦੀ ਉਸੇ ਤਰ੍ਹਾਂ ਨੇਚਰ ਦੀ ਪ੍ਰੋਡਕਸ਼ਨ ਹੈ ਜਿਸ ਤਰ੍ਹਾਂ ਦੀ ਤੂੰ ਹੈ, ਫਿਰ ਤੂੰ ਕੱਲਾ ਯੂਨੀਕ ਕਿਵੇਂ ਹੋ ਗਿਆ ਤੇ ਉਹ ਨੀਵਾਂ ਕਿਵੇਂ ਹੋ ਗਿਆ। ਕਾਮ ਕੋਮਨ ਜੀ ਗੱਲ ਹੈ ਵੀ ਜਦੋਂ ਮੈਂ ਹੁਣ ਮੰਨ ਲਓ ਕੋਈ ਬੰਦਾ ਕਿਸੇ ਦੀ ਚੋਰੀ ਕਰ ਕਿਸੇ ਨਾਲ ਫਰਾਡ ਕਰ ਰਿਹਾ, ਹੁਣ ਉਹਨੂੰ ਉਦੋਂ ਕੀ ਚੇਤੇ ਵੀ ਮੇਰੇ ਕੋਲ ਅਜੇ ਆ ਇੰਨਾ ਪੈਸਾ ਘੱਟ ਹੈ, ਜੇ ਮੈਂ ਇਹ ਮੋਟਾ ਹੱਥ ਮਾਰ ਲਵਾਂ ਤੇ ਮੇਰੀ ਘਾਟ ਪੂਰੀ ਹੋ ਜਾਏ, ਪਰ ਉਹ ਇਹ ਨਹੀਂ ਸੋਚ ਰਿਹਾ ਵੀ ਉਹ ਬੰਦਾ ਭੁੱਖਾ ਮਰ ਜਾਏਗਾ, ਮੈਂ ਤੇ ਰੱਜ ਜਾਵਾਂਗਾ ਉਹ ਭੁੱਖਾ ਮਰੇਗਾ। ਉਸ ਵੇਲੇ ਆਪਣੀ ਆਪਣੀ ਭੁੱਖ ਚੇਤੇ ਹੈ, ਉਹਦੀ ਚੇਤੇ ਨਹੀਂ, ਉਹਦੀ ਚੇਤੇ ਨਹੀਂ। ਰੱਬ ਕਿੱਥੇ ਹੈ ਇਹ ਸਾਰੇ ਵਿਹਾਰ ਦੇ ਵਿੱਚ, ਰੱਬ ਕਿੱਥੇ ਹੈ ਵੀ ਜਾਨੀ ਕਿ ਉਦੋਂ ਮੈਂ ਸੋਚ ਰਿਹਾ ਵੀ ਰੱਬ ਤੇ ਹੈ ਪਰ ਮੈਂ ਰੱਬ ਦਾ ਖਾਸ ਬੰਦਾ, ਯੂਨੀਕ ਹਾਂ, ਖਾਸ ਹਾਂ, ਸੁਪੀਰੀਅਰ ਹਾਂ, ਉਹ ਜਿਹੜਾ ਹੈ ਉਹ ਨਹੀਂ ਹੈ, ਉਹਦੇ ਨਾਲ ਕੋਈ ਨਹੀਂ, ਉਹ ਭੁੱਖਾ ਮਰ ਜਾਏ ਕੋਈ ਪ੍ਰੋਬਲਮ ਨਹੀਂ, ਉਹਦੀ ਭੁੱਖ ਮੇਰੀ ਭੁੱਖ ਵਰਗੀ ਥੋੜ੍ਹਾ, ਉਹਨੂੰ ਘਾਟਾ ਪੈਂਦਾ ਤੇ ਉਹਨੂੰ ਜਿਵੇਂ ਮੈਨੂੰ ਪੈਂਦਾ ਮੈਂ ਮਹਿਸੂਸ ਕਰਦਾ ਮੈਂ ਆਪਣੇ ਅੰਦਰ ਦੁਖੀ ਹੁੰਦਾ, ਉਹਨੇ ਥੋੜ੍ਹਾ ਹੋਣਾ, ਉਹਦੇ ਦੁੱਖ ਦਾ ਉਸ ਵੇਲੇ ਅੰਦਾਜ਼ਾ ਨਹੀਂ ਹੁੰਦਾ, ਉਹਦੀ ਭੁੱਖ ਦਾ ਅੰਦਾਜ਼ਾ ਨਹੀਂ ਹੁੰਦਾ, ਉਹਦੀ ਤਕਲੀਫ ਦਾ ਅੰਦਾਜ਼ਾ ਨਹੀਂ ਹੁੰਦਾ। ਇਹਦਾ ਮਤਲਬ ਹੈ ਤੂੰ ਰੱਬ ਨੂੰ ਭੁੱਲਿਆ ਹੋਇਆ। ਗੁਰੂ ਗ੍ਰੰਥ ਸਾਹਿਬ ਤਾਂ ਸਿੱਧਾ ਕਹਿੰਦੇ ਵੀ ਰੱਬ ਨੂੰ ਭੁੱਲਿਆ, ਹੰਕਾਰ ਚ ਜੀ ਰਿਹਾ ਤੂੰ, ਬਸ ਮੈਂ ਤੇ ਬਸ ਮੈਂ। ਹੁਣ ਇਹਦਾ ਮਤਲਬ ਉਸ ਵੇਲੇ ਜਿਹੜਾ ਜੇ ਰੱਬ ਲਗਨ ਵਿੱਚ ਹੈ, ਰੱਬ ਉਸ ਵੇਲੇ ਸੁਰਤ ਵਿੱਚ, ਉਹਦਾ ਗੁਣ ਵੀ ਉਹ ਸਰਵ ਵਿਆਪੀ ਹੈ, ਰੱਬ ਜਿਹੜਾ ਹੈ ਸਰਵ ਵਿਆਪੀ, ਉਹਦਾ ਮਤਲਬ ਮੇਰੇ ਚ ਵੀ ਹੈ ਤੁਹਾਡੇ ਚ ਵੀ ਹੈ, ਸਰਵ ਵਿਆਪੀ ਹੋ ਗਿਆ ਨਾ ਉਹ ਜਿਹੜਾ ਰੱਬ ਸਾਰਿਆਂ ਦੇ ਵਿੱਚ ਹੈ। ਜੇ ਇਹ ਖਿਆਲ ਉਸ ਵੇਲੇ ਮੇਰੀ ਸੁਰਤ ਵਿੱਚ ਹੈ, ਮੈਂ ਰੱਬ ਦੀ ਯਾਦ ਵਿੱਚ ਜੀ ਰਿਹਾ, ਮੇਰੀ ਡੀਲ ਬਦਲ ਜਾਏਗੀ, ਤਰੀਕਾ ਬਦਲ ਜਾਏਗਾ, ਲਾਈਫ ਸਟਾਈਲ ਬਦਲ ਜਾਏਗਾ, ਸਾਰਾ ਕੁਝ ਚੇਂਜ ਹੋ ਜਾਏਗਾ। ਜਿਵੇਂ ਕੱਲ ਆਪਾਂ ਉਦਾਹਰਣ ਦਿੱਤੀ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਠੱਗਾਂ ਚੋਰਾਂ ਮਾੜੇ ਕਰਮ ਕਰਨ ਵਾਲਿਆਂ ਨੂੰ ਵੀ ਉਹਨਾਂ ਨਾਲ ਵੀ ਕਿਵੇਂ ਵਰਤ ਰਹੇ ਨੇ, ਵੇਖੋ ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਗੱਲ। ਉੱਥੇ ਇਹੀ ਨੁਕਤਾ ਕੰਮ ਕਰ ਰਿਹਾ, ਰੱਬ ਇਹਨਾਂ ਵਿੱਚ ਵੀ ਹੈ, ਰੱਬ ਇਹਨਾਂ ਵਿੱਚ ਵੀ ਹੈ। ਚਲੋ ਇਹ ਮਾੜੇ ਨੇ ਪਰ ਮੈਂ ਇਹਨਾਂ ਨੂੰ ਇਸ ਮਾੜੀ ਹਾਲਤ ਚੋਂ ਕੱਢਣ ਵਾਸਤੇ ਮੈਂ ਕੀ ਕੋਸ਼ਿਸ਼ ਕੀਤੀ ਹੈ, ਮੈਂ ਕੀਤੀ ਹੈ ਕਿ ਜਾਂ ਕੇਵਲ ਇਹਨਾਂ ਨੂੰ ਬੁਰਾ ਕਹਿ ਕੇ ਹੀ ਮੈਂ ਦੁਨੀਆਂ ਵਿੱਚ ਇਕੱਲਾ ਸਿਆਣਾ ਬਣਿਆ ਹੋਇਆ। ਕਈ ਵਾਰ ਨਾ ਤੁਸੀਂ ਗੌਰ ਕਰੋ ਆਪਣੇ ਆਪ ਨੂੰ ਸਲਾਉਣ ਦੀ ਬਜਾਏ ਸੌਖਾ ਕੰਮ ਕੀ ਹੁੰਦਾ ਹੈ, ਇੱਕ ਅਸੀਂ ਸ਼ਾਰਟਕੱਟ ਹੋਰ ਲੱਭਦੇ ਹਾਂ, ਤੁਸੀਂ ਸਿੱਧਾ ਆਪਣੇ ਆਪ ਨੂੰ ਕਹੋ ਮੈਂ ਚੰਗਾ। ਹੁਣ ਸਾਰੇ ਕਹਿਣਗੇ ਵੇਖੋ ਆਪਣੇ ਆਪ ਨੂੰ ਚੰਗਾ ਕਹੀ ਜਾ ਰਿਹਾ, ਇਹਦੇ ਨਾਲੋਂ ਚੰਗਾ ਜਿੰਨੇ ਤੁਹਾਡੇ ਆਲੇ ਦੁਆਲੇ ਖੜੇ ਸਾਰਿਆਂ ਨੂੰ ਵਾਰੀ ਵਾਰੀ ਤੁਸੀਂ ਬੁਰਾ ਕਹਿਣਾ ਸ਼ੁਰੂ ਕਰ ਦਿਓ, ਫਿਰ ਵੀ ਤੁਸੀਂ ਚੰਗੇ ਰਹਿ ਗਏ ਨਾ, ਮੇਰੇ ਆਲੇ ਦੁਆਲੇ 10 ਬੰਦੇ ਖੜੇ ਨੇ, ਹੌਲੀ ਹੌਲੀ ਮੈਂ ਸਾਰਿਆਂ ਚ ਕਮੀਆਂ ਕੱਢਦਾ, ਇਹਦੇ ਚ ਆ ਗਲਤੀ, ਇਹ ਵੀ ਬੰਦਾ ਕਿਸੇ ਕੰਮ ਆ ਵੀ ਨਹੀਂ, ਆ ਵੀ ਨਹੀਂ, ਆ ਵੀ ਨਹੀਂ। ਇੱਕ ਤਰੀਕਾ ਇਹ ਵੀ ਹੈ, ਇਹ ਬੜਾ ਚਤੁਰਾਈ ਭਰਿਆ, ਇਹ ਛੇਤੀ ਫੜਿਆ ਨਹੀਂ ਜਾਂਦਾ। ਸਿੱਧਾ ਮੈਂ ਆਪਣੇ ਆਪ ਨੂੰ ਕਹਾਂ ਭਾਈ ਮੈਂ ਬਹੁਤ ਸਿਆਣਾ ਬੰਦਾ, ਉਹ ਹੋ ਸਕਦਾ ਅਗਲਾ ਛੇਤੀ ਇਸ ਗੱਲ ਨੂੰ ਅੰਡਰਸਟੈਂਡ ਕਰ ਜਾਏ ਵੀ ਇਹ ਬੰਦਾ ਆਪਣੇ ਆਪ ਨੂੰ ਖੁਦ ਹੀ ਸਿਆਣਾ ਦੱਸ ਰਿਹਾ, ਕੀ ਕਾਰਨ ਹੋ ਸਕਦਾ, ਬੜੀ ਛੇਤੀ ਜੱਜ ਕਰੇਗਾ। ਪਰ ਇਹਦੇ ਨਾਲੋਂ ਫਿਰ ਉਲਝਵਾਂ ਤਰੀਕਾ ਕੀ ਚੁਣਿਆ ਜਾਂਦਾ ਵੀ ਬਾਕੀ ਸਾਰਿਆਂ ਨੂੰ ਕਮਲੇ ਸਿੱਧ ਕਰ ਦਿਓ ਜਿੰਨੇ ਤੁਹਾਡੇ ਆਲੇ ਦੁਆਲੇ ਨੇ, ਵੀ ਇਹ ਮੂਰਖ ਨੇ। ਉਹਦੇ ਵਿੱਚ ਅਗਲਾ ਹੌਲੀ 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 ਤੁਹਾਡੇ ਤੇ ਹੀ ਟਰੱਸਟ ਕਰਨਾ ਸ਼ੁਰੂ ਕਰ ਵੀ ਇਹੀ ਸਭ ਤੋਂ ਵੱਧ ਸਿਆਣਾ ਲੱਗਦਾ, ਵੀ ਆਹ ਤਾਂ ਸਾਰੇ ਮੂਰਖ ਨੇ ਹੁਣੇ ਤੱਕ ਹੈ। ਉਹ ਜਿਹੜੀ ਚੀਜ਼ ਹੈ ਨਾ ਉਹਦੇ ਵਿੱਚ ਵੀ ਆਪਣੇ ਆਪ, ਉਹਦੇ ਚ ਦੂਸਰੇ ਨੂੰ ਅਵੇਅਰ ਕਰਨ ਦਾ ਮਤਲਬ ਨਹੀਂ ਹੁੰਦਾ ਵੀ ਸੁਚੇਤ ਕਰਦੇ ਆ ਵੀ ਭਾਈ ਇਹਦੇ ਤੋਂ ਬਚੀ, ਇਹ ਤੇਰਾ ਨੁਕਸਾਨ ਕਰ ਸਕਦਾ ਹੈ, ਕਿਉਂਕਿ ਇਹਦਾ ਤਰੀਕਾ ਇਹੋ ਜਿਹਾ ਜੀਵਨ ਜਿਉਣ ਦਾ। ਉਹਦੇ ਚ ਹੁੰਦਾ ਵੀ ਮੈਂ ਇਹਨਾਂ ਨੂੰ ਗਲਤ ਸਿੱਧ ਕਰਕੇ ਫਿਰ ਮੈਂ ਸੁਪਰੀਮ ਬਣਾ, ਸਿਆਣਾ ਬਣਾ, ਵੀ ਮੇਰੇ ਤੋਂ ਵੱਧ ਅਕਲਮੰਦ ਕੋਈ ਨਹੀਂ ਇੱਥੇ। ਉੱਥੇ ਵੀ ਮਸਲਾ ਆਪਣੀ ਹਉਮੈ ਨੂੰ ਉੱਚਿਆਂ ਚੁੱਕਣ ਦਾ ਹੀ ਹੈ, ਦੂਸਰੇ ਦਾ ਭਲਾ ਕਰਨ ਦਾ ਨਹੀਂ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਜਣ ਨੂੰ, ਭੂਮੀਏ ਚੋਰ ਨੂੰ, ਜਾਂ ਹੋਰ ਵੀ ਜਿੰਨੇ ਉਹਨਾਂ ਨੂੰ ਉਹਨਾਂ ਦੇ ਜੀਵਨ ਵਿੱਚ ਜਿਹਨਾਂ ਕੋਲੋਂ ਖੁਦ ਚੱਲ ਕੇ ਗਏ, ਉਹਨਾਂ ਦਾ ਤਰੀਕਾ ਹੀ ਇਹ ਸੀ ਵੀ ਨਾ ਤਾਂ ਮੈਂ ਆਪਣੇ ਆਪ ਨੂੰ ਵਡਿਆਉਣ ਆਇਆ ਤੇ ਨਾ ਹੀ ਮੇਰਾ ਮਸਲਾ ਤੈਨੂੰ ਛੱਡਿਆਉਣ ਦਾ, ਮੈਂ ਆਪਣੀ ਜ਼ਿੰਦਗੀ ਜੀ ਰਿਹਾ ਤੂੰ ਆਪਣੀ ਜੀ ਰਿਹਾ, ਪਰ ਤੇਰਾ ਤਰੀਕਾ ਗਲਤ ਹੈ। ਸਿੱਧੀ ਉਹਦੇ ਨਾਲ ਗੱਲ ਹੋ ਰਹੀ ਹੈ ਬਜਾਏ ਆਸੇ ਪਾਸੇ ਗੱਲ ਕਰਨ ਦੇ ਵੀ ਵੇਖੋ ਸੱਜਣ ਕੇ ਹੋਏ, ਨਿੰਦਣ ਵਾਲੇ ਤਾਂ ਬਹੁਤ ਲੱਗੇ ਹੋਏ ਨੇ, ਕੌਣ ਜਿਹੜਾ ਠੱਗ ਨੂੰ ਠੱਗ ਨਹੀਂ ਕਹੇਗਾ, ਕਹਿ ਰਹੀ ਹੈ ਨਾ ਸਾਰੀ ਦੁਨੀਆ, ਕਹਿਣ ਨਾਲ ਕੀ ਉਹਦੇ ਉੱਤੇ ਕੋਈ ਇਫੈਕਟ ਪਿਆ, ਉਹ ਤਾਂ ਹੋਰ ਜ਼ਿਆਦਾ ਆਪਣੇ ਆਪ ਚ ਆਪਣੇ ਆਪ ਨੂੰ ਪ੍ਰੋਟੈਕਟ ਕਰਦਾ ਰਹੇਗਾ, ਹੋਰ ਤਾਕਤਵਰ ਹੁੰਦਾ ਜਾਏ, ਇਹਦੇ ਨਾਲ ਕੀ ਫਰਕ ਪੈਂਦਾ? ਕੀ ਕਿਸੇ ਦੀ ਭੰਡੀ ਕਰਨ ਨਾਲ ਅੱਜ ਤੱਕ ਕਿੰਨੇ ਦੁਨੀਆਂ ਸੁਧਰੀ ਹੈ? ਇਹ ਵੀ ਇੱਕ 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 ਗੱਲ ਹੈ ਸਮਝਣ ਵਾਲੀ। ਮਾੜੇ ਨੂੰ ਤੁਸੀਂ ਮਾੜਾ ਕਹੋ, ਚਾਰ ਕਹਿਣ, ਦਸ ਕਹਿਣ, ਪੰਦਰਾਂ ਕਹਿਣ, ਵੀਹ ਕਹਿਣ, ਇਹਦਾ ਮਤਲਬ ਤੁਸੀਂ ਉਸ ਬੰਦੇ ਨੂੰ ਬੁਰਾਈ ਉੱਤੇ ਪ੍ਰਪੇਅਰ ਰਹਿਣ ਲਈ ਬਾਰ 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 ਤਿਆਰ ਕਰੀ ਜਾ ਰਹੇ ਹੋ। ਬਾਰ ਬਾਰ ਉਹਨੂੰ ਤੁਸੀਂ ਜਿੰਨਾ ਨਫ਼ਰਤ ਦਾ ਪਾਤਰ ਬਣਾਓਗੇ ਉਹ ਸਟ੍ਰਿਕਟ ਹੁੰਦਾ ਜਾਏਗਾ। ਉਹਨੇ ਆਪਣੇ ਆਪ ਚ ਹੀ ਆਪਣੇ ਆਪ ਨੂੰ ਤਿਆਰ ਕਰ ਲੈਣਾ ਗਾਲਾਂ ਸੁਣਨ ਲਈ ਲੋਕਾਂ ਦੀਆਂ, ਬਦਨਾਮੀ ਖੱਟਣ ਵਾਸਤੇ। ਫਿਰ ਉਹ ਖੁੱਲ ਜਾ, ਕੋਈ ਤਾਂ ਇੱਕ ਬੰਦੇ ਦੇ ਅੰਦਰ ਸੰਕੋਚ ਹੁੰਦਾ, ਉਹ ਤੁਸੀਂ ਦੂਰ ਕਰ ਦਿੱਤਾ। ਹੁਣ ਸਾਡੇ ਕੋਲ ਅਖੀਰ ਹਥਿਆਰ ਕੀ ਬਚਦਾ? ਇਹਨੇ ਨਹੀਂ ਸੁਧਰਨਾ, ਅਸੀਂ ਕੋਈ ਰਾਹ ਛੱਡਿਆ ਵੀ ਉਹ ਸੁਧਰ ਨਿਕਲ ਸਕੇ ਉਹਦੇ ਚ, ਉਸ ਘੇਰੇ ਚੋਂ। ਹੁਣ ਤਾਂ ਉਹਨੇ ਮੰਨ ਲਿਆ, ਕਹਿਣ ਉਹਨੇ ਸੋਚਿਆ ਵੀ ਹੁਣ ਬਸ ਇਹੋ ਹੀ ਕੁਝ ਸੀ ਨਾ ਤੁਹਾਡੇ ਕੋਲ, ਤੁਸੀਂ ਮੈਨੂੰ ਭੰਡ ਸਕਦੇ ਸੀ, ਨਿੰਦ ਸਕਦੇ ਸੀ, ਬੁਰਾ ਕਹਿ ਸਕਦੇ, ਤੁਸੀਂ ਕਹਿ ਲਿਆ, ਹੁਣ ਤੁਹਾਡੇ ਕੋਲ ਕੀ ਬਚਿਆ? ਮੈਂ ਅਜੇ ਵੀ ਉੱਥੇ ਖੜਾ, ਪਰ ਜ਼ਿਆਦਾ ਜ਼ੋਰ ਨਾਲ ਹੋਰ ਠੱਗੀ ਮਾਰ ਰਿਹਾ, ਕਰ ਲਓ ਕੀ ਕਰਨਾ। ਕਈ ਵਾਰ ਇਸ ਤਰ੍ਹਾਂ ਵੀ ਵਾਪਰ ਜਾਂਦਾ। ਵੇਖੋ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੇਖ ਰਹੇ ਨੇ ਵੀ ਜੇ ਸੱਜਣ ਨੂੰ 10 ਸਾਲ ਤੱਕ ਲੋਕ ਭੰਡਦੇ ਰਹੇ ਫਰਕ ਤਾਂ ਪਿਆ ਨਹੀਂ ਲੱਗਦਾ, ਚਲੋ ਹੁਣ ਵੱਖਰੀ ਕੋਸ਼ਿਸ਼, ਉਹਨੂੰ ਵੱਖਰਾ ਰਾਹ ਦਿੰਦੇ ਹਾਂ। ਹੋ ਸਕਦਾ ਉਹ ਬੰਦਾ ਬਚਣਾ ਚਾਹੁੰਦਾ ਹੋਵੇ, ਇਸ ਆਲਾ ਦੁਆਲਾ ਨਹੀਂ ਬਚਣ ਦੇਣਾ ਚਾਹੁੰਦਾ ਉਹਨੂੰ, ਪਰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤਰੀਕਾ ਕਿੰਨਾ ਸਫਲ ਸਿੱਧ ਹੋਇਆ, ਕਿੰਨਾ ਕਾਰਗਰ ਸਾਬਤ ਹੋਇਆ। ਕਿ ਸਾਡੇ ਪਰਿਵਾਰ ਵਿੱਚ ਕੋਈ ਬੰਦਾ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲਾ ਬਣ ਜਾਏ ਜਾਂ ਗਲਤ ਹਰਕਤਾਂ ਕਰਨ ਲੱਗ ਜਾਏ, ਅਸੀਂ ਉਹਨੂੰ ਕਿੰਨੇ ਮੌਕੇ ਦਿੰਦੇ ਹਾਂ, ਪਰ ਸਮਾਜ ਵਿੱਚ ਨਹੀਂ ਦਿੰਦੇ। ਆਪਣੀ ਫੈਮਿਲੀ ਚ ਦਿੰਦੇ ਹਾਂ ਅਸੀਂ ਉਹਨੂੰ ਬਾਰ ਬਾਰ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਤੀਜਾ, ਆਖਰੀ ਸਾਹ ਤੱਕ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹਨੂੰ ਕਿਸੇ ਤਰ੍ਹਾਂ ਸਹੀ ਟਰੈਕ ਤੇ ਲੈ ਆਈਏ। ਸੋਸਾਇਟੀ ਚ ਇਸ ਤਰ੍ਹਾਂ ਨਹੀਂ ਵਿਚਰਦੇ ਅਸੀਂ, ਕਿਉਂਕਿ ਸਾਡਾ ਆਪਣਾ ਸਵਾਰਥ ਵਾਲਾ ਜੀਵਨ ਹੋਰ ਹੁੰਦਾ, ਲੋਕਾਂ ਨਾਲ ਡੀਲ ਕਰਨ ਵਾਲਾ ਹੋਰ ਹੁੰਦਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖੋ ਬਾਰ ਬਾਰ ਜਿਹੜੀ ਹੈ ਉਹਨਾਂ ਦੇ ਜੀਵਨ ਦੀ ਇਹੀ ਤਾਂ ਸਭ ਤੋਂ ਵੱਡੀ ਗੱਲ ਸੀ ਵੀ ਉਹਨਾਂ ਦੇ ਨੇੜੇ ਆਉਣ ਵਾਲੀ ਬਹੁਤੀ ਦੁਨੀਆਂ ਐਸੀ। ਮਹਾਰਾਜ ਨੇ ਉਹਨਾਂ ਦੇ ਕਰਮ ਨੂੰ ਵੇਖਿਆ, ਕਰਮ ਮਾੜਾ ਹੈ, ਸੁਭਾਅ ਮਾੜਾ ਹੈ, ਸਹੀ ਨਹੀਂ, ਪਰ ਉਹਨਾਂ ਨੂੰ ਇੱਕ ਰਸਤਾ ਦਿੱਤਾ ਨਿਕਲਣ ਦਾ ਵੀ ਇੱਥੋਂ ਨਿਕਲ ਸਕਦੇ ਹੋ ਤੁਸੀਂ। ਉਹਦੀ ਜ਼ਿੰਮੇਵਾਰੀ ਖੁਦ ਉਹਨਾਂ ਨੇ ਆਪਣੇ ਆਪ ਇਹ ਵੀ ਹੁਣ ਵੇਖੀਏ ਨਾ, ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਜਾਂਦਾ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ, ਸ਼ਾਹ ਕਾ ਨਾਨਕ ਬਹੁਰਾਨਾ, ਹਉ ਹਰ ਬਿਨ ਅਵਰ ਨਾ ਜਾਣਾ, ਤਾਂ ਉਹ ਦੀਵਾਨਾ ਜਾਣੀਆ ਜਾਂ ਭੈ ਦੀਵਾਨਾ ਹੋਏ। ਪੰਡਿਤ ਜਿਹੜੇ ਸਨ ਉਹਨਾਂ ਨੇ ਇੱਕ ਸਿਸਟਮ ਵੀ, ਅਸੀਂ ਉੱਚੀ ਬਿਰਾਦਰੀ ਚ ਪੈਦਾ ਹੋਇਆ ਤੇ ਸਾਡੇ ਪੱਲੇ ਨਾਲ ਵੀ ਕਿਸੇ ਦਾ ਪੱਲਾ ਛੋ ਜਾਏ ਤੇ ਅਸੀਂ ਭ੍ਰਿਸ਼ਟ ਹੋ ਜਾਂਦੇ, ਇਸ ਕਰਕੇ ਕਿਸੇ ਦੂਸਰੀ ਬਰਾਦਰੀ ਵਾਲਾ ਬੰਦਾ ਸਾਨੂੰ ਹੱਥ ਵੀ ਨਹੀਂ ਲਾ ਸਕਦਾ। ਇਹ ਫਰਕ, ਕਿਉਂਕਿ ਉਹ ਰੱਬ ਦੇ ਨਾਂ ਤੇ ਗੱਲਾਂ ਕਰਦੇ ਸਨ, ਉਹ ਮੰਨਿਆ ਜਾਂਦਾ ਸੀ ਉਹ ਭਗਵਾਨ ਦੇ ਨੇੜੇ ਨੇ, ਰੱਬ ਦੇ ਨੇੜੇ ਨੇ, ਸੁਚਮਤਾਈ, ਪਵਿੱਤਰਤਾ ਵਗੈਰਾ ਵਗੈਰਾ ਸਾਰੇ ਸ਼ਬਦ ਉਹਨਾਂ ਨੇ ਆਪਣੇ ਆਪ ਨਾਲ ਘੜ ਲਏ, ਜੋੜ ਲਏ। ਗੁਰੂ ਨਾਨਕ ਸਾਹਿਬ ਵੀ ਰੱਬ ਦੀ ਗੱਲ ਕਰਦੇ ਨੇ, ਪਰ ਨਾ ਤਾਂ ਉਹਨਾਂ ਨੇ ਕਿਸੇ ਹੱਥੋਂ ਖਾਣ ਤੋਂ ਕਦੇ ਇਸ ਤਰ੍ਹਾਂ ਦੇ ਮਨ ਅੰਦਰ ਖਿਆਲ ਜਾਂ ਨਾ ਕਿਹਾ ਹੀ ਤੇ ਨਾ ਕਦੇ ਮਹਿਸੂਸ ਹੀ ਕੀਤਾ। ਕਿਹਦੇ ਘਰ ਉਹ ਜਾ ਰਿਹਾ, ਕੌਣ ਬੰਦਾ ਉਹਨਾਂ ਕੋਲ ਆ ਰਿਹਾ, ਕਿਹਦੇ ਕੋਲ ਉਹ ਚੱਲ ਕੇ ਜਾ ਰਿਹਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਕਦੇ ਬੰਦਿਸ਼ ਨਹੀਂ ਸੀ ਰੱਖੀ ਵੀ ਇਹਨਾਂ ਚੋਂ ਮੇਰੇ ਚੋਂ ਜਾਂ ਇਹਨਾਂ ਚੋਂ ਪਵਿੱਤਰ ਕੌਣ ਹੈ, ਉੱਚਾ ਕੌਣ ਹੈ, ਸੁੱਚਾ ਕੌਣ ਹੈ, ਚੰਗਾ ਕੌਣ ਹੈ, ਬੁਰਾ ਕੌਣ, ਇਹ ਫਰਕ ਉਹਨਾਂ ਨੇ ਪਹਿਲਾਂ ਹੀ ਦੂਰ ਕੀਤੇ ਹੋਏ ਸੀ। ਉਹ ਵੇਖ ਰਹੇ ਸਨ ਮੈਂ ਇੱਕ ਰੱਬ ਦਾ ਬੰਦਾ ਤੇ ਰੱਬ ਦੇ ਬੰਦੇ ਨਾਲ ਗੱਲ ਕਰਾਂ, ਬਸ ਇਹਦੇ ਚ ਬਰਾਦਰੀ ਮੈਟਰ ਨਹੀਂ ਕਰਦੀ, ਇਹਦੇ ਚ ਪਵਿੱਤਰਤਾ ਮੈਟਰ ਨਹੀਂ ਕਰਦੀ, ਇਹਦੇ ਚ ਇਹ ਕੋਈ ਮਾਇਨੇ ਨਹੀਂ ਰਹਿ ਜਾਂਦੇ ਵੀ ਇਹ ਬੰਦਾ ਅਮੀਰ ਹੈ, ਗਰੀਬ ਹੈ, ਬੁਰਾ ਕੰਮ ਕਰ ਰਿਹਾ, ਚੰਗਾ। ਪਹਿਲਾਂ ਮੈਂ ਇੱਕ ਬੰਦਾ ਹਾਂ ਤੇ ਬੰਦੇ ਨਾਲ ਗੱਲ ਕਰ ਰਿਹਾ। ਹੁਣ ਤੁਸੀਂ ਅੰਦਾਜ਼ਾ ਲਓ, ਜਿਹਨੂੰ ਪੀੜ੍ਹੀਆਂ ਤੋਂ ਦੁਰਕਾਰਿਆ ਗਿਆ, ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਨਾਲ ਐਵੇਂ ਗੱਲ ਕਰ ਰਹੇ, ਉਹਨੂੰ ਭਾਈ ਕਹਿ ਕੇ ਬੁਲਾ ਰਹੇ ਨੇ, ਅਗਲਾ ਵਿਕ ਨਹੀਂ ਜਾਂਦਾ ਵੀ ਅੱਜ ਤੱਕ ਸਾਰੇ ਪਾਸਿਓਂ ਨਫ਼ਰਤ ਤੋਂ ਬਿਨਾਂ ਕੱਖ ਨਹੀਂ ਮਿਲਿਆ। ਹਰ ਬੰਦਾ ਪਹਿਲਾਂ ਇਹ ਤੋਲਦਾ ਤੁਸੀਂ ਕੌਣ ਹੋ, ਤੁਹਾਡੀ ਜਾਣੀ ਕਿ ਬਰਾਦਰੀ ਕੀ ਹੈ, ਤੁਸੀਂ ਮੇਰੇ ਨਾਲੋਂ ਕਿੰਨੇ ਸਿਆਣੇ ਹੋ ਜਾਂ ਕਿੰਨੇ ਮੂਰਖ ਹੋ। ਇਹੋ ਜਿਹੇ ਬੰਦਾ ਪਹਿਲਾਂ ਸਟੈਂਡਰਡ ਸੈੱਟ ਕਰਦਾ, ਫਿਰ ਉਸ ਹਿਸਾਬ ਨਾਲ ਡੀਲ ਕਰ। ਬੰਦਾ ਬੰਦੇ ਨਾਲ ਬੰਦਿਆਂ ਵਾਂਗ ਤਾਂ ਡੀਲ ਕਰਦਾ ਹੀ ਨਹੀਂ। ਇੱਥੇ ਇੰਨੀ ਉੱਚੀ ਹਸਤੀ ਹੋ ਕੇ ਵੀ ਗੁਰੂ ਨਾਨਕ ਸਾਹਿਬ ਬੜੇ ਕੋਮਨ ਤਰੀਕੇ ਨਾਲ ਜਦੋਂ ਭਾਈ ਕਹਿੰਦੇ ਨੇ ਮਰਦਾਨੇ ਨੂੰ, ਐਵੇਂ ਥੋੜ੍ਹਾ ਅਗਲਾ ਮੋਢੇ ਤੇ ਰਵਾ ਪਾ ਕੇ ਸਾਰੀ ਜ਼ਿੰਦਗੀ ਗੁਰੂ ਨਾਨਕ ਨਾਲ ਤੁਰ ਪਿਆ, ਵੇਖ ਗਿਆ। ਆਪਣਾ ਸਾਰਾ ਜੀਵਨ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਇਹ ਮਨ ਤੋਂ ਮਾਣ ਛੁੱਟ ਜਾਣਾ ਹੈ ਹੀ ਨਹੀਂ। ਸਭ ਕੁਝ ਕੋਲ ਹੁੰਦਿਆਂ ਵੀ ਮਾਣ ਕੋਈ ਨਹੀਂ, ਗਰੂਰ ਕੋਈ ਨਹੀਂ ਵੀ ਮੈਂ ਕੁਝ ਹਾਂ। ਉਸ ਮੈਂ ਕੁਝ ਹੋਣ ਦਾ ਹੀ ਤੇ ਰੌਲਾ ਹੈ ਸਾਰੇ ਪਾਸੇ, ਸਾਰੀ ਦੁਨੀਆਂ ਚ। ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਗੁਰੂ ਨੇ ਕਿਹਾ ਨੀ ਬਾਣੀ ਚ, ਮੈਂ ਤੀਰਥ ਵੀ ਵੇਖੇ ਉੱਥੇ ਵੀ ਹੋਂ ਤੋਂ ਬਿਨਾਂ ਮੈਂ ਕੱਖ ਨਹੀਂ ਵੇਖਿਆ। ਮੈਂ ਪੂਜਾ ਕੀਤੀ, ਮੈਂ ਪਾਠ ਕੀਤਾ, ਮੈਂ ਭਗਵਾਨ ਨੂੰ ਯਾਦ ਕੀਤਾ, ਮੈਂ ਸੇਵਾ ਕੀਤੀ, ਸਭ ਇਹੀ ਰੌਲਾ। ਕੋਈ ਚੀਜ਼ ਤੁਸੀਂ ਦੇਖੋ ਨਾ, ਇਹ ਜਿੰਨੀਆਂ ਚੀਜ਼ਾਂ ਨੇ ਧਰਮ ਸਥਾਨਾਂ ਤੇ ਅਸੀਂ ਵੇਖਦੇ, ਪੱਥਰ ਲਾਇਆ, ਹਰ ਇੱਕ ਪੱਥਰ ਤੇ ਆਪਣਾ ਨਾਮ ਲਿਖਿਆ, ਮੈਂ ਕੀਤਾ। ਯਾਨੀ ਕਿ ਇਹ ਚੇਤਾ ਰਹਿਣਾ ਚਾਹੀਦਾ, ਮੈਂ ਜੇ ਮੈਂ ਚੰਗਾ ਕੀਤਾ ਤੇ ਉਹਦੀ ਐਡਵਰਟਾਈਜ਼ਮੈਂਟ ਵੀ ਹੋਣੀ ਚਾਹੀਦੀ ਮੇਰੇ ਚੰਗੇ ਹੋਣ ਦੀ, ਉਹਦੇ ਨਾਲ ਮੈਨੂੰ ਲੋਕ ਯਾਦ ਕਰਨਗੇ। ਉਹ ਜਿਹੜੀ ਹੈ ਵੀ ਆਪ ਗਵਾਈ ਹੈ ਤਾਂ ਸ਼ੋ ਪਾਈ ਹੈ, ਅਵਰ ਕੈਸੀ ਚਤੁਰਾਈ। ਗੁਰੂ ਅਰਜਨ ਸਾਹਿਬ ਜੀ ਦਾ ਵਾਕ ਅਸੀਂ ਪੜ੍ਹਦੇ ਹਾਂ, ਸੋਦਰ ਦੇ ਪਾਠ ਵਿੱਚ ਵੀ ਪੜ੍ਹਦੇ ਹਾਂ, ਜਦੋਂ ਅਸੀਂ ਬਾਣੀ ਦੀ ਸਮਾਪਤੀ ਵਾਲੇ ਪਾਸੇ ਆਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ, ਉੱਥੇ ਵੀ ਅਖੀਰ ਉੱਤੇ ਜਾ ਕੇ ਹੈ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਉਹ ਗੁਣ ਨਾਹੀ ਆਪੇ ਤਰਸ ਪਏ। ਮੈਂ ਤਾਂ ਬੜਾ ਨਿਰਗੁਣ ਆਰਾ ਜਿਹਾ ਬੰਦਾ, ਮੇਰੇ ਚ ਤਾਂ ਕੋਈ ਯੋਗਤਾ ਕੋਈ ਗੁਣ ਹੀ ਹੈ, ਤੂੰ ਮੈਨੂੰ ਇਸ ਲਾਇਕ ਕੀਤਾ। ਦੇਖੋ ਕਿੱਡੀ ਵੱਡੀ ਗੱਲ ਹੈ ਵੀ ਇਹ ਜਿਹੜੀ ਯੋਗਤਾ ਹੈ ਨਾ, ਮੇਰੀ ਆਪਣੀ ਪ੍ਰੋਡਕਸ਼ਨ ਨਹੀਂ ਹੈ, ਮੇਰੀ ਆਪਣੀ ਘਾੜਤ ਨਹੀਂ ਹੈ, ਇਹ ਤੂੰ ਮੈਨੂੰ ਕੀਤਾ। ਇਹ ਤਾਂ ਵਡਿਆਈ ਤੂੰ ਮੈਨੂੰ ਦੇ ਦਿੱਤੀ ਹੈ ਵੀ ਮੇਰੇ ਰਾਹੀਂ ਇਹ ਹੋ ਗਿਆ। ਮੈਂ ਵਡਭਾਗਾ ਸਮਝਦਾ ਆਪਣੇ ਆਪ ਨੂੰ ਵੀ ਤੂੰ ਮੈਨੂੰ ਇਹ ਮੌਕਾ ਦਿੱਤਾ। ਇਸ ਕਰਕੇ ਇਸ ਮਾਣ ਦਾ, ਇਸ ਸਤਿਕਾਰ ਦਾ ਕ੍ਰੈਡਿਟ ਵੀ ਮੈਂ ਨਹੀਂ ਲੈ ਰਿਹਾ, ਇਹ ਵਾਹਿਗੁਰੂ ਇਹ ਵੀ ਤੇਰਾ ਹੀ ਹੈ। ਨਹੀਂ ਤਾਂ ਕਿੰਨੀ ਦੁਨੀਆਂ ਤੁਰੀ ਫਿਰਦੀ, ਕਿਸੇ ਹੋਰ ਕੋਲੋਂ ਨਾ ਇਹ ਕੰਮ ਹੋ ਗਿਆ। ਇਹ ਵੀ ਸੋਚਣਾ, ਇਹ ਵੀ ਇੱਕ ਸੋਚਣ ਦਾ ਢੰਗ ਹੈ ਵੀ ਆਹ ਜਿਹੜੇ ਚੰਗੇ ਕੰਮ ਕਰਕੇ ਮੈਨੂੰ ਮਾਣ ਇੰਨੇ ਔਗਣ ਸਨ ਮੇਰੇ ਜੀਵਨ ਚ, ਇਹ ਬੰਦਾ ਮੇਰੇ ਇੱਕ ਗੁਣ ਨੂੰ ਸਲਾਹ ਰਿਹਾ। ਜੇ ਵੀ ਨਾ ਹੁੰਦਾ ਤਾਂ ਮੈਂ ਕਿੰਨੀ ਬਦਨਾਮੀ ਖੱਟਦਾ, ਮੇਰਾ ਬਣਦਾ ਕੀ। ਇਸੇ ਲਈ ਜਦੋਂ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਦੀ ਗੱਲ ਕਰਦੇ ਨਾ, ਉੱਥੇ ਕਹਿੰਦੇ ਨੇ ਹਮਰੇ ਔਗਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾਇਆ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਮੇਰੇ ਚ ਸਾਰਾ ਕੁਝ ਪਿਆ ਹੋਇਆ ਹੈ, ਇਹ ਨੈਗੇਟਿਵਿਟੀ ਮੇਰੇ ਚ ਹੈ, ਔਗਣ ਵੀ ਮੇਰੇ ਵਿੱਚ ਪਏ ਹੋਏ ਨੇ। ਇਹ ਮਾਲਕ ਤੂੰ ਹੀ ਹੈ ਜਿਹੜਾ ਮੇਰੀ ਇਹ ਮੈਨੂੰ ਇੰਨੀ ਤਾਕਤ ਦਿੱਤੀ ਹੋਈ ਵੀ ਮੈਂ ਇਹਨਾਂ ਨੂੰ ਕੰਟਰੋਲ ਚ ਰੱਖ ਸਕਾਂ। ਨਹੀਂ ਤਾਂ ਐਸੇ ਵੀ ਬੰਦੇ ਜਿਹਨਾਂ ਤੋਂ ਨਹੀਂ ਕੰਟਰੋਲ ਹੋਇਆ, ਜੱਗ ਜਾਹਰ ਹੋ ਗਏ, ਕਿਵੇਂ ਉਹਨਾਂ ਬੰਦਿਆਂ ਨੂੰ ਚਾਰ ਸਫੇਰੇ ਤੋਂ ਉਹਨਾਂ ਦੀ ਨਿੰਦਾ ਹੋ ਰਹੀ, ਕਿਵੇਂ ਉਹ ਬੰਦੇ ਬੁਰੇ ਹੀ ਕਰਮ ਕਰੀ ਜਾ ਰਹੇ, ਉਹ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾ ਰਹੇ। ਉਹ ਔਗਣ ਅੰਦਰ ਹੋਣ ਦਾ ਮਤਲਬ ਪੋਸੀਬਿਲਿਟੀ ਹੈ ਵੀ ਹੁਣ ਜੇ ਜ਼ਬਾਨ ਚੰਗਾ ਬੋਲ ਸਕਦੀ, ਗਾਲ ਵੀ ਤੇ ਕੱਢ ਸਕਦੀ ਹੈ ਨਾ, ਤੇ ਜੇ ਗਾਲਾਂ ਕੱਢ ਸਕਦੀ ਹੈ, ਪੋਸੀਬਲ ਹੈ ਵੀ ਚੰਗਾ ਵੀ ਬੋਲ ਸਕਦੀ ਹੈ, ਬੋਲਣਾ ਹੀ ਹੈ। ਪਰ ਉਹ ਆਪਣੇ ਆਪ ਨੂੰ ਉਸ ਜਗ੍ਹਾ ਤੇ ਸੈੱਟ ਕਰਨਾ ਪੈਣਾ ਵੀ ਔਗਣਾਂ ਵਾਲੇ ਪਾਸੇ ਜਾਣਾ ਕਿ ਗੁਣਾਂ ਵਾਲੇ ਪਾਸੇ ਜਾਣਾ। ਕੰਟਰੋਲ ਇੱਕ ਪਾਸੇ ਤੋਂ ਕੰਟਰੋਲ ਹੋਣਾ, ਜਾਂ ਚੰਗੇ ਪਾਸਿਓ ਕਰ ਲਓ ਜਾਂ ਮਾੜੇ ਪਾਸਿਓ ਕਰ ਲਓ, ਪ੍ਰੈਕਟਿਸ ਤੇ ਦੋਵਾਂ ਚੀਜ਼ਾਂ ਦੀ ਇੱਕੋ ਜਿਹੀ ਹੈ। ਚੰਗਾ ਕੰਮ ਕਰਨਾ ਉਹਦੇ ਲਈ ਵੀ ਪ੍ਰੈਕਟਿਸ ਦੀ ਲੋੜ। ਚੋਰ ਕਿਤੇ ਐਵੇਂ ਚੋਰ ਥੋੜੀ ਬਣ ਗਿਆ, ਕਿੰਨੀ ਵਾਰ ਉਹ ਫੜਿਆ ਗਿਆ, ਕਿੰਨੀ ਕੁੱਟ ਖਾਧੀ, ਕਿੰਨਾ ਤਜਰਬਾ ਹੋਇਆ ਲਾਈਫ ਵਿੱਚ, ਕਿੰਨਾ ਦਿਮਾਗ ਲੜਾਇਆ ਉਸ ਬੰਦੇ ਨੇ ਵੀ ਕਿਵੇਂ ਕੀਤਾ ਜਾ ਸਕਦਾ। ਮਿਹਨਤ ਉਹਦੀ ਘੱਟ ਨਹੀਂ, ਜਿਹੜਾ ਫਰੋਡ ਕਰ ਰਿਹਾ ਬੰਦਾ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਜ਼ਮੀਨ ਤੇ ਲੈ ਆਉਂਦਾ ਹੈ, ਤੁਸੀਂ ਕੀ ਸਮਝਦੇ ਹੋ ਬਿਨਾਂ ਸਟਰਗਲ ਤੋਂ ਕਰ ਲਿਆ ਉਹਨੇ ਸਾਰਾ ਕੁਝ? ਉਹਦੇ ਪਿੱਛੇ ਵੀ ਉਸ ਬੰਦੇ ਦੀ ਪਲੈਨਿੰਗ ਤੁਸੀਂ ਵੇਖੋ। ਜੇ ਉਹੀ ਪਲੈਨਿੰਗ ਉਹ ਕਿਸੇ ਨਵੇਂ ਅੰਪਾਇਰ ਨੂੰ ਖੜਾ ਕਰਨ ਵਾਸਤੇ ਕਰਦਾ ਤੇ ਕਰ ਸਕਦਾ ਸੀ। ਇਹਦਾ ਮਤਲਬ ਬੰਦੇ ਚ ਕੁਝ ਗੱਲ ਹੈ, ਯੋਗਤਾ ਤੇ ਹੈ ਬੰਦੇ ਚ। ਮਾਧੋ ਦਾਸ ਬੈਰਾਗੀ ਗੋਦਾਵਰੀ ਨਦੀ ਦੇ ਕੰਢੇ ਤੇ ਬੈਠਾ ਹੋਇਆ ਇੱਕ ਡੇਰਾ ਬਣਾ ਗਿਆ। ਉਹਦੇ ਡੇਰੇ ਚ ਜਿਹੜਾ ਆਉਂਦਾ ਉਹਨੂੰ ਉਹਦੇ ਬੰਦੇ ਜਿਹੜੇ ਨੇ, ਜਿਹੜੇ ਉਹਦੇ ਨੌਕਰ ਚਾਕਰ ਜਾਂ ਜਿਹੜੇ ਚੇਲੇ ਬਾਲਕੇ ਨੇ, ਉਹਦੇ ਨਾਲ ਕਿਵੇਂ ਪੇਸ਼ ਆਉਂਦੇ ਨੇ ਕਿ ਕਿਸੇ ਦੀ ਜ਼ਰੂਰਤ ਨਹੀਂ ਉਹਦੇ ਪਲੰਘ ਤੇ ਜਾ ਕੇ ਬਹਿ ਜਾਏ। ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਦੂਰ ਦੂਰ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਨਰਾਇਣੇ ਵਿੱਚ ਰਾਜਸਥਾਨ ਵਿੱਚ ਪੈਂਦਾ, ਉੱਥੇ ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਨੇ ਦੱਸ ਦਿੱਤਾ ਸੀ ਤੁਸੀਂ ਉੱਧਰ ਨੂੰ ਜਾ ਰਹੇ ਹੋ, ਜੇ ਕਿਤੇ ਉਹਨੂੰ ਮਿਲਣ ਦਾ ਮੌਕਾ ਬਣਿਆ ਤੇ ਇਹੋ ਜਿਹਾ ਬੰਦਾ ਹੈ। ਇੰਨੀ ਧੁੰਮ ਹੈ ਜੀ ਬੰਦੇ ਦੀ, ਕਿੱਥੇ ਗੋਦਾਵਰੀ ਨਦੀ ਦੇ ਕੰਢੇ ਤੇ ਬੈਠਾ ਹੈ, ਤੇ ਇੱਥੇ ਮੰਤਰ ਜੈਤ ਰਾਮ ਨੂੰ ਰਾਜਸਥਾਨ ਚ ਬੈਠਾ ਜਾਣਦਾ ਵੀ ਉਹ ਕਿਹੋ ਜਿਹੀ ਮੈਂਟੈਲਿਟੀ ਦਾ, ਕਿਹੋ ਜਿਹਾ ਉਹਨੇ ਸਿਸਟਮ ਕ੍ਰੀਏਟ ਕੀਤਾ, ਕਿਹੋ ਜਿਹਾ ਉਹ ਵਿਗੜਿਆ ਹੋਇਆ ਸਾਧ ਹੈ, ਵੀ ਉਹਦੇ ਪਲੰਘ ਦੇ ਉੱਤੇ ਜਾ ਕੇ ਕੋਈ ਬਹਿ ਨਹੀਂ ਸਕਦਾ। ਮਹਾਰਾਜ ਨੇ ਟਾਰਗੇਟ ਹੀ ਉੱਥੇ ਕੀਤਾ ਜਿੱਥੋਂ ਹਿੱਲ ਸਕਦਾ। ਸਿੱਧੇ ਗਏ, ਬੜਾ ਸੋਹਣਾ ਬਗੀਚਾ ਬਣਿਆ। ਉਹ ਵੈਰਾਗੀ ਹੈ, ਵੈਰਾਗੀਆਂ ਦੇ ਡੇਰਿਆਂ ਚ ਕੌਣ ਖੂਨ ਡੁੱਲਣ ਦਿੰਦਾ, ਕੌਣ ਵੈਰਾਗੀ ਪੈਦਾ ਕਰਦਾ। ਤਾਂ ਉੱਥੇ ਜਾ ਕੇ ਬਗੀਚੇ ਚ ਘੋੜੇ ਬੰਨ ਦਿੱਤੇ, ਪਾਸੇ ਵੀ ਬੰਨੇ ਜਾ ਸਕਦੇ ਸਨ, ਪਰ ਗੁਰੂ ਪਾਤਸ਼ਾਹ ਦਾ ਉੱਥੇ ਮਕਸਦ ਕੁਝ ਹੋਰ ਹੈ। ਬਗੀਚਾ ਉਜਾੜਨਾ ਨਹੀਂ, ਇੱਕ ਬੰਦੇ ਨੂੰ ਸਿੱਧੇ ਰਾਹ ਦੇ ਉੱਤੇ ਲੈ ਕੇ ਆਉਣਾ। ਉਹਦੇ ਪਲੰਘ ਉੱਤੇ ਜਾ ਕੇ ਬੈਠ ਗਏ। ਹੁਣ ਉਹ ਬੰਦਾ ਜਿਹਨਾਂ ਜਿਹੜਾ ਆਪਣੇ ਡੇਰੇ ਨੂੰ ਭ੍ਰਿਸ਼ਟ ਨਹੀਂ ਹੋਣ ਦੇਣਾ ਚਾਹੁੰਦਾ, ਜੋ ਉਹਨੇ ਮਰਿਆਦਾ ਮਿਥੀ ਹੈ ਉਹਦੇ ਮੁਤਾਬਕ ਉਹ ਡੇਰੇ ਦੇ ਵਿੱਚ ਕੋਈ ਐਸੀ ਗਤੀਵਿਧੀ ਨਹੀਂ ਚੱਲਣ ਦੇਣਾ ਚਾਹੁੰਦਾ ਜਿਹੜੀ ਉਹਦੀ ਬਣਾਈ ਮਰਿਆਦਾ ਤੋਂ ਵੱਖਰੀ ਹੋਵੇ। ਉਹ ਇੰਨਾ ਕੰਟਰੋਲ ਰੱਖਦਾ, ਉਹਦੇ ਚੇਲੇ ਬਾਲਕ ਇੰਨਾ ਕੰਟਰੋਲ ਰੱਖਦੇ ਨੇ, ਪਰ ਇੱਥੇ ਹਥਿਆਰਬੰਦ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ, ਤੇ ਉਹ ਸੀ ਵਿਰਾਗੀ। ਇਸ ਕਰਕੇ ਚੇਲਿਆਂ ਨੇ ਬਹੁਤਾ ਰਿਸਕ ਨਾ ਲਿਆ, ਜਾ ਕੇ ਦੱਸਿਆ ਵੀ ਉੱਥੇ ਤਾਂ ਇੱਕ ਮਹਾਂਪੁਰਖ ਆਏ ਨੇ, ਉਹ ਧਾਰਮਿਕ ਤੱਤਵੇਤਾ ਵੀ ਲੱਗਦੇ ਨੇ, ਪਰ ਉਹਨਾਂ ਦੇ ਕੋਲ ਹਥਿਆਰ ਨੇ, ਉਹਨਾਂ ਤਾਂ ਸਾਰਾ ਕੁਝ ਬਰਬਾਦ ਕਰ ਦੇਣੇ, ਤੁਸੀਂ ਆਪ ਆਓ, ਉਹ ਤਾਂ ਤੁਹਾਡੇ ਪਲੰਘ ਤੇ ਸੱਜੇ ਬੈਠੇ ਨੇ। ਹੁਣ ਇਹ ਜੋ ਕੁਝ ਵਾਪਰ ਰਿਹਾ ਉਹਦੀਆਂ ਸਾਰਾ ਕੁਝ ਜਦੋਂ ਜਾ ਕੇ ਪੁੱਛਦਾ ਹੈ ਤੁਸੀਂ ਕੌਣ ਹੋ, ਮਹਾਰਾਜ ਨੇ ਆਖਿਆ ਜਿਹਨੂੰ ਤੂੰ ਜਾਣਦਾ, ਇਹਦਾ ਅਰਥ ਇਤਿਹਾਸਕਾਰ ਕੱਢਦੇ ਨੇ ਵੀ ਪਹਿਲਾਂ ਵੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਉਹਦਾ ਮੇਲ ਹੋਇਆ ਸੀ, ਉਦੋਂ ਉਹਨੇ ਆਪਣੇ ਜੀਵਨ ਚ ਦੂਸਰਾ ਗੁਰੂ ਧਾਰਨ ਕੀਤਾ ਸੀ। ਤਿੰਨ ਜਗ੍ਹਾ ਤੇ ਉਹ ਵੱਖ ਵੱਖ ਫਿਰਿਆ, ਫਿਰ ਇੱਥੋਂ ਤੱਕ ਉਹ ਪਹੁੰਚਿਆ। ਹੁਣ ਜਿਹੜਾ ਤਿੰਨ ਵੱਖ ਵੱਖ ਸੰਪਰਦਾਵਾਂ ਤੇ ਵੱਖ ਵੱਖ ਸਾਧਾਂ ਦੇ ਕੋਲੋਂ ਹੰਡ ਕੇ ਇੱਥੋਂ ਤੱਕ ਪਹੁੰਚਿਆ, ਇੰਨਾ ਸਿਧਰਾ ਬੰਦਾ ਨਹੀਂ ਉਹ। ਤਾਂ ਹੀ ਤੇ ਜੈਤ ਰਾਮ ਨੇ ਪਹਿਲਾਂ ਹੀ ਦੱਸਿਆ ਜੀ ਉਹਦੇ ਕੋਲ ਜੇ ਜਾਣ ਦਾ ਮੌਕਾ ਬਣਿਆ ਤੇ ਇਹੋ ਜਿਹਾ ਬੰਦਾ। ਹੁਣ ਕੀ ਹੋਇਆ ਤੁਸੀਂ ਵੇਖੋ, ਉਹ ਬੰਦੇ ਦਾ ਟਰੈਕ ਚੇਂਜ ਹੋ ਰਿਹਾ ਨਾ। ਮਹਾਰਾਜ ਨੇ ਆਖਿਆ ਤੈਨੂੰ ਇੰਨੇ ਕੁ ਡੇਰੇ ਦੀ ਮਰਿਆਦਾ ਦੀ ਪਈ ਹੈ, ਇੱਥੇ ਖੂਨ ਦਾ ਕੋਈ ਕਤਰਾ ਨਾ ਡੁੱਲ ਜਾਏ, ਤੂੰ ਇਹਦਾ ਧਿਆਨ ਰੱਖਦਾ ਵਿਰਾਗੀ ਹੋਣ ਦੇ ਨਾਤੇ, ਤੇਰਾ ਬਗੀਚਾ ਨਾ ਉਜਾੜ ਦੇਵੇ ਤੂੰ ਇਹਦਾ ਧਿਆਨ ਰੱਖਦਾ, ਤੇਰੇ ਪੜੰਗੇ ਤੇ ਕੋਈ ਨਾ ਆ ਕੇ ਬਹਿ ਜਾਏ ਇਸ ਆਸਣ ਦੇ ਉੱਤੇ, ਤੂੰ ਇਹਦਾ ਧਿਆਨ ਰੱਖਦਾ, ਤੂੰ ਬੜੀ ਸੁਚਮਤਾਈ ਪਵਿੱਤਰਤਾ ਦੀਆਂ ਗੱਲਾਂ ਕਰਦਾ, ਹੈਂਕੜ ਵੀ ਤੇਰੇ ਅੰਦਰ ਪੂਰੀ ਹੈ, ਤੜ ਵੀ ਪੂਰੀ ਹੈ, ਵੀ ਤੂੰ ਇੰਨੇ ਏਰੀਏ ਦੇ ਵਿੱਚ ਕਿਸੇ ਨੂੰ ਪੈਰ ਨਹੀਂ ਰੱਖਣ ਦਿੰਦਾ, ਤੇਰੇ ਚ ਗੱਲ ਤੇ ਕੋਈ ਹੈ, ਪਰ ਤੂੰ ਕਦੇ ਖਿਆਲ ਕੀਤਾ ਵੀ ਜਿੱਥੇ ਸਾਰੀ ਧਰਤੀ ਖੂਨ ਨਾਲ ਲੱਤ ਪ, ਬੇਗੁਨਾਹਾਂ ਦੀ ਰੱਤ ਜਿੱਥੇ ਡੁੱਲ ਰਹੀ ਹੋਵੇ, ਤੂੰ ਤੂੰ ਸੋਚ ਨਹੀਂ ਸਕਦਾ ਵੀ ਜਿੰਨਾ ਦਾਇਰਾ ਅਸੀਂ ਰੱਖਦੇ ਹਾਂ ਨਾ, ਤੇਰਾ ਤਾਂ ਇੰਨਾ ਕੀ ਦਾਇਰਾ ਵੀ ਇੰਨਾ ਕੁ ਡੇਰਾ, ਇੰਨੀ ਕੁ ਮਰਿਆਦਾ, ਹੈ ਨਾ, ਇੰਨਾ ਕੀ ਸਾਰਾ ਕੁਝ, ਤੂੰ ਕਦੇ ਸੋਚ ਕੇ ਵੇਖ, ਜਿੱਥੇ ਬੇਗੁਨਾਹ ਲੋਕ ਕਤਲ ਕੀਤੇ ਜਾਂਦੇ ਹੋਣ, ਰੋਜ਼ ਹੀ ਤਲਵਾਰ ਚੱਲਦੀ ਹੋਏ, ਕਿੰਨੇ ਲੋਕ ਵਿਚਾਰੇ ਜਿਹੜੇ ਨੇ ਜ਼ੁਲਮ ਦੀ ਚੱਕੀ ਚ ਪੇਸ ਰਹੇ, ਜਦੋਂ ਤੂੰ ਉਹਨਾਂ ਬਾਰੇ ਸੋਚ, ਤੈਨੂੰ ਨਹੀਂ ਲੱਗਦਾ ਵੀ ਮਰਿਆਦਾ ਕੱਲੀ ਇੰਨੇ ਕੁ ਡੇਰੇ ਦੀ ਕਾਇਮ ਰੱਖਣ ਨਾਲ ਕੋਈ ਪਲਟਾ ਨਹੀਂ ਆਉਣ ਵਾਲਾ, ਉੱਥੇ ਰੋਕਣਾ ਪੈਣਾ ਜਿੱਥੇ ਇਹ ਪਵਿੱਤਰਤਾ ਫੈਲ ਰਹੀ ਹੈ। ਤੇਰੇ ਇਸ ਆਸਣ ਉੱਤੇ ਆ ਕੇ ਬਹਿ ਜਾਂਦਾ ਕੋਈ, ਤੈਨੂੰ ਤਕਲੀਫ ਹੁੰਦੀ ਹੈ, ਵੇਖ ਤੇ ਸਹੀ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ ਕਿੰਨੇ ਪਲੀਤ ਜੀਵਨ ਵਾਲੇ ਬੰਦੇ ਬੈਠੇ ਨੇ, ਤੈਨੂੰ ਲੱਗਦਾ ਉਹ ਵੀ ਉਸ ਪਾਸੇ ਵੀ ਧਿਆਨ ਜਾਣਾ ਚਾਹੀਦਾ। ਇੰਨੇ ਕੁ ਬਗੀਚੇ ਦੇ ਉੱਜੜਨ ਦਾ ਤੈਨੂੰ ਬੜਾ ਡਰ ਹੈ, ਰੋਹ ਹੈ, ਜਿੱਥੇ ਸਾਰਾ ਸਮਾਜ ਹੀ ਉੱਜੜਦਾ ਤੁਰਿਆ ਜਾ ਰਿਹਾ ਹੈ, ਤਬਾਹੀ ਹੋ ਰਹੀ, ਚਾਰ ਚੁਫੇਰੇ ਤਬਾਹੀ ਹੋ ਰਹੀ, ਜਿਉਂ ਜਿਉਂ ਮਹਾਰਾਜ ਨੂੰ ਦੱਸ ਰਹੇ ਨੇ ਸਾਰੀਆਂ ਚੀਜ਼ਾਂ, ਬਸ ਅੰਦਰ ਗੱਲ ਟਿਕ ਗਈ, ਉਹਦੇ ਫਿੱਟ ਹੋ ਗਈ ਅੰਦਰ ਗੱਲ। ਔਰ ਉਸ ਬੰਦੇ ਨੇ ਜੋ ਕੀਤਾ ਇਤਿਹਾਸ ਵਿੱਚ, ਸਧਾਰਨ ਬੰਦੇ ਦਾ ਕੰਮ ਨਹੀਂ ਹੈ। ਗੁਰੂ ਮਹਾਰਾਜ ਦੇ ਉਸ ਥਾਪੜੇ ਦੇ ਪਿੱਛੇ ਦੀ ਜਿਹੜੀ ਸੱਚਾਈ ਹੈ ਨਾ, ਉਹ ਇਹੋ ਹੀ ਹੈ ਵੀ ਗੁਰੂ ਮਹਾਰਾਜ ਨੇ ਉਹਦਾ ਰਸਤਾ ਤਬਦੀਲ ਕਰ ਦਿੱਤਾ। ਕੁਆਲਿਟੀ ਤੇ ਹੈ ਬੰਦੇ ਅੰਦਰ, ਕੁਦਰਤੀ ਹੈ ਉਹ, ਤਾਂ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਤਾਂ ਸਾਡੇ ਅੰਦਰ ਹੀ ਹੈ, ਅੰਮ੍ਰਿਤ ਸਾਡੇ ਅੰਦਰ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਜਾਨੀ ਕਿ ਸੱਚ ਧਰਮ ਗੁਣ ਸਾਰਾ ਕੁਝ। ਹੁਣ ਜਿਵੇਂ ਮੈਂ ਇੱਕ ਉਦਾਹਰਨ ਦਿੰਦਾ, ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਕੀ ਦਿੱਤਾ ਭਲਾ, ਕੋਈ ਪੁੜੀ, ਕੋਈ ਪਾਣੀ, ਕੋਈ ਲਾਚੀ, ਕੋਈ ਜਲ, ਕੋਈ ਬਾਹਰੋਂ ਕੁਝ ਦਿੱਤਾ ਵੀ ਇਹ ਬੰਦਾ ਠੱਗ ਤੋਂ ਸਾਧ ਹੋ ਜਾਏ, ਉਪਦੇਸ਼ ਦਿੱਤਾ ਤਾਂ ਮੱਤ ਦਿੱਤੀ ਹੈ, ਇੱਕ ਪ੍ਰਭਾਵ ਗੁਰੂ ਸਾਹਿਬ ਦੀ ਸੰਗਤ ਦਾ ਉਹਦੇ ਮਨ ਉੱਤੇ ਪਿਆ। ਜੋ ਉਹਨੇ ਬਣਨਾ ਸੀ ਨਾ ਅੰਦਰੋਂ ਹੀ ਬਦਲਿਆ, ਜੋ ਚੇਂਜ ਹੋਣਾ ਸੀ ਉਹਦੇ ਚੋਂ ਅੰਦਰੋਂ ਹੀ ਹੋਇਆ। ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ ਵੀ ਭਾਈ ਅੰਦਰ ਹੀ ਹੈ ਸਾਰਾ ਕੁਝ, ਬਾਹਰ ਕੁਝ ਨਹੀਂ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ। ਹੁਣ ਉਹ ਮਾਣ ਜਿਹੜਾ ਸੀ ਨਾ ਅੰਦਰ ਦਾ ਛੁੱਟ ਗਿਆ, ਤਿਆਗਿਆ ਗਿਆ ਉਹ ਮਾਣ। ਉਹਨੂੰ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੀ ਛੁਡਾ ਰਹੇ ਉਹਦਾ, ਜਦੋਂ ਮਨ ਤੋਂ ਮਾਣ ਛੁੱਟ ਗਿਆ ਉਹ ਬੰਦਾ ਹੁਣ ਲੋਕਾਂ ਨਾਲ ਭਾਈਆਂ ਵਾਂਗ ਡੀਲ ਕਰ, ਲੋਕਾਂ ਦੇ ਹੱਕ ਚ ਖਲੋ ਗਿਆ। ਜਿਹੜਾ ਆਪਣੇ ਨਾਲ ਪੱਲਾ ਨਹੀਂ ਸੀ ਛੂਣ ਦਿੰਦਾ ਉਹ ਕਿਵੇਂ ਲੋਕਾਂ ਦੀ ਸੱਤ ਚ ਖਲੋਤਾ, ਉਹ ਕਿਰਤੀਆਂ ਦੇ ਹੱਕ ਚ ਖਲੋਤਾ, ਹਰ ਬੰਦੇ ਦੇ ਹੱਕ ਚ ਹਾ ਦਾ ਨਾਰਾ ਮਾਰਿਆ। ਕੋਈ ਸੋਚ ਹੀ ਨਹੀਂ ਸੀ ਸਕਦਾ ਵੀ ਏਡਾ ਵੱਡਾ ਪਲਟਾ ਵੀ ਇਸ ਬੰਦੇ ਦੇ, ਪਰ ਅੰਦਰੋਂ ਛੁੱਟਿਆ ਹੀ ਹੋਇਆ। ਅੱਛਾ, ਜਿਹੜਾ ਤਿਆਗਣਾ ਸ਼ਬਦ ਹੈ ਨਾ, ਤਿਆਗਣਾ, ਤਿਆਗਣ ਦਾ ਮਤਲਬ ਹੈ ਤੁਸੀਂ ਅਵੇਅਰ ਹੋ, ਅਵੇਅਰ ਹੋ ਕੇ ਆਪਣੇ ਹੱਥੋਂ ਛੱਡਦੇ ਹੋ, ਅਚੇਤ ਨਹੀਂ। ਤੁਸੀਂ ਅੰਦਰੋਂ ਅਵੇਅਰ ਹੋ ਵੀ ਮੈਂ ਕੀ ਛੱਡਣ ਜਾ ਰਿਹਾ। ਬੰਦੇ ਬਹਾਦਰ ਨੂੰ ਕਿਸੇ ਨੀਮ ਬੇਹੋਸ਼ੀ ਦੀ ਹਾਲਤ ਚ ਨਹੀਂ ਛਡਾਇਆ ਵੀ ਡੇਰਾ ਛਡਾ ਲਿਆ, ਸਾਰਾ ਕੁਝ ਛਡਾ ਕੇ ਬਾਅਦ ਚੋਂ ਪਛਤਾਵਾ ਕਰੇ ਵੀ ਇਹ ਮੈਂ ਕੀ ਕਰ ਬੈਠਿਆ। ਨਹੀਂ, ਅਵੇਅਰ ਹੈ ਅੰਦਰੋਂ, ਸੁਚੇਤ ਹੋ ਕੇ ਛੱਡਿਆ ਸਾਰਾ ਕੁਝ ਵੀ ਆਹ ਸੁਖ ਰਹਿਣੀ ਜ਼ਿੰਦਗੀ ਮੈਂ ਛੱਡ ਰਿਹਾ। ਇਹਨੂੰ ਤਿਆਗ ਕਹਿੰਦੇ ਨੇ, ਇਹਨੂੰ ਤਿਆਗ ਕਹਿੰਦੇ ਨੇ। ਬਾਕੀ ਤੇ ਗਵਾਉਣਾ ਹੈ, ਜਿਹੜੇ ਜੋਗੀ ਘਰ ਛੱਡ ਰਹੇ ਨਾ ਉਹਨੂੰ ਮਹਾਰਾਜ ਨੇ ਤਿਆਗ ਨੇ, ਉਹ ਤਾਂ ਮੰਨਿਆ ਵੀ ਇਹ ਗਵਾ ਰਹੇ ਨੇ ਵਿਚਾਰੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਛੱਡੀ ਜਾ ਰਹੇ ਨੇ। ਜਿਹੜੇ ਵਿਰਾਗੀ ਤਿਆਗੀ ਲੋਕ ਛੱਡ, ਉਹ ਤਾਂ ਗਵਾ ਰਹੇ ਨੇ ਮਹਾਰਾਜ, ਕਹਿੰਦੇ ਤਿਆਗ ਥੋੜੀ ਹੋ ਰਿਹਾ, ਇਹ ਤਾਂ ਅਵੇਅਰ ਹੀ ਨਹੀਂ ਵੀ ਕੀ ਛੱਡਣ ਜਾ ਰਹੇ ਨੇ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹਨਾਂ ਨੇ ਸੱਚ ਜਾਂ ਝੂਠ ਚੋਂ ਕੀ ਚੁਣ ਲਿਆ। ਤੋ ਇੱਥੇ ਮਹਾਰਾਜ ਕਹਿੰਦੇ ਨੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਿਸ ਭਾਗੋ। ਕਾਮ ਅਤੇ ਕ੍ਰੋਧ ਦੋਵੇਂ ਦੁਸ਼ਮਣਾਂ ਦੀ ਸੰਗਤ ਮਾਨਣ ਦੇ ਬਰਾਬਰ ਹੈ। ਇਹ ਤੋਂ ਦਿਨ ਰਾਤ ਭਾਈ ਭਾਗੋ ਮਤਲਬ ਦੂਰੀ ਬਣਾ ਕੇ ਰੱਖੋ। ਜਾਨੀ ਕਿ ਇੱਥੇ ਕਾਮ ਦਾ ਮਤਲਬ ਵੀ ਵਿਕਾਰ ਹੈ ਤੇ ਕ੍ਰੋਧ ਦਾ ਮਤਲਬ ਵੀ ਵਿਕਾਰ ਹੈ। ਇਹਦਾ ਆਪਾਂ ਆਉਣ ਵਾਲੇ ਦੀਵਾਨ ਵਿੱਚ ਕੋਸ਼ਿਸ਼ ਕਰਾਂਗੇ ਵੀ ਇਹਨੂੰ ਸਮਝੇ ਵੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਵਿਕਾਰਾਂ ਦਾ ਜਿਹੜਾ ਜ਼ਿਕਰ ਹੈ ਉਹਦਾ ਸੰਕਲਪ ਕੀ ਹੈ ਆਪਣੇ ਆਪ ਵਿੱਚ। ਇੱਥੇ ਹੁਣ ਮਹਾਰਾਜ ਕਹਿੰਦੇ ਨੇ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਹੈ, ਵੀ ਰੱਬ ਦੀ ਰਜ਼ਾ ਦੇ ਵਿੱਚ ਜੋ ਸੁੱਖ ਦਾ ਜਾਂ ਦੁੱਖ ਦਾ ਸਮਾਂ ਆ ਰਿਹਾ ਉਹਨੂੰ ਸਮ ਬਰਾਬਰ ਵੀ ਉਹਦੇ ਵੱਲੋਂ ਮਿਲੀ ਦਾਤ ਸਮਝੇ। ਇਹ ਦੋਵੇਂ ਚੀਜ਼ਾਂ ਹੀ ਅਸੈਪਟ ਕਰਨ ਯੋਗ ਨੇ। ਔਰ ਮਾਨ ਅਪਮਾਨ, ਮਾਨ ਤੇ ਅਪਮਾਨ ਨੂੰ, ਜਾਨੀ ਕਿ ਸੱਚ ਧਰਮ ਦੇ ਜਦੋਂ ਮਾਨ ਛੱਡ ਦਿੱਤਾ, ਗਰੂਰ ਛੱਡ ਦਿੱਤਾ, ਫਿਰ ਸੰਸਾਰ 'ਚ ਜਿਹੜਾ ਮਾਣ ਮਿਲੇਗਾ ਉਹ ਵੀ ਜੇ ਤੂੰ ਅਸੈਪਟ ਕਰੇ ਤੇ ਅਪਮਾਨ ਵੀ ਅਸੈਪਟ ਕਰ। ਪਰ ਅਸੀਂ ਉਹਦੇ ਚੋਇਸ ਰੱਖਦੇ ਹਾਂ, ਮੈਂ ਕੀ ਚਾਹੁੰਦਾ, ਮੈਂ ਸੁੱਖ ਚਾਹੁੰਦਾ, ਦੁੱਖ ਨਹੀਂ ਚਾਹੁੰਦਾ, ਮੈਂ ਰਿਸਪੈਕਟ ਚਾਹੁੰਦਾ, ਅਪਮਾਨ ਨਾ ਕੋਈ ਕਰੇ। ਉਹ ਜਿੰਨਾ ਅਸੀਂ ਇੱਕ ਜਗ੍ਹਾ ਤੇ ਟਿਕ ਗਏ ਨਾ, ਜਦੋਂ ਉਹਦੇ ਤੋਂ ਆਪੋਜਿਟ ਚੀਜ਼ ਸਾਨੂੰ ਮਿਲਦੀ ਹੈ, ਫਿਰ ਸਾਡੇ ਵਰਗਾ ਪਰੇਸ਼ਾਨ ਵੀ ਦੁਨੀਆਂ 'ਚ ਕੋਈ ਨਹੀਂ ਹੁੰਦਾ। ਹੁਣ ਜਦੋਂ ਸਰੋਪੇ ਲੈਣ ਦੀ ਆਦਤ ਪਈ ਹੋਵੇ ਤੇ ਇੱਕ ਬੰਦਾ ਸਰੋਪਾ ਖਿੱਚ ਕੇ ਲੈ ਜਾਏ, ਤਕਲੀਫ ਕਿੱਡੀ ਵੱਡੀ ਹੈ। ਸਾਰੇ ਬੰਦੇ ਚੰਗਾ ਚੰਗਾ ਕਹਿਣ, ਚੰਗਾ ਚੰਗਾ ਕਹਿਣ, ਇੱਕ ਬੰਦਾ ਵਿੱਚੋਂ ਆ ਕੇ ਕਹਿ ਦੇ ਵੀ ਤੁਸੀਂ ਤਾਂ ਨਿਕੰਮੇ ਬੰਦੇ ਹੋ, ਉਹ ਸਾਰਾ ਕੁਝ ਭੁੱਲ ਜਾਣਾ। ਉਹ ਜਿਹੜਾ ਉਹਨੇ ਮੇਰੀ ਹੋਮੈ ਤੇ ਜਿਹੜੀ ਉਹਨੇ ਸੱਟ ਮਾਰਨੀ ਹੈ ਨਾ ਉਸ ਬੰਦੇ ਨੇ, ਉਹਦੇ ਵਰਗੀ ਤਕਲੀਫ ਮੈਨੂੰ ਕਿਧਰੇ ਨਹੀਂ ਹੋਈ, ਕਿਉਂਕਿ ਆਦਤ ਬਣਾ ਲਈ ਹੈ ਨਾ ਆਪਣੀ, ਪ੍ਰਪੇਅਰ ਨਹੀਂ ਹੈ ਇਸ ਦੀ ਵੀ ਇਹ ਵੀ ਹੋ ਸਕਦਾ। ਸ਼ਹੀਦ ਆਪਾਂ ਪਤਾ ਕਿਹਨੂੰ ਕਹਿੰਦੇ ਆ ਸਿੱਖ ਇਤਿਹਾਸ ਵਿੱਚ, ਜਿਹੜਾ ਪ੍ਰਪੇਅਰ ਹੈ, ਅਚਨਚੇਤ ਨਹੀਂ ਆ ਰਹੀ ਮੌਤ, ਉਹਦੀ ਚੋਇਸ ਹੈ ਮੌਤ। ਸ਼ਹੀਦ ਕਹਿੰਦੇ ਆਪਾਂ ਜ਼ਿਕਰ ਕਰਾਂਗੇ ਉਹਨਾਂ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲ ਜਿਹੜੇ ਕੁਰਬਾਨੀ ਕਰਨ ਵਾਲੇ ਨੇ ਉਹਨਾਂ ਨੂੰ ਸ਼ਹੀਦ ਜਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਆਪਾਂ ਕਿਉਂ ਕਹਿੰਦੇ ਹਾਂ, ਆਪਣੇ ਬਜ਼ੁਰਗਾਂ ਨੂੰ ਕਿਉਂ ਇੰਨੀ ਰਿਸਪੈਕਟ ਉਹਨਾਂ ਦੀ ਸ਼ਹੀਦੀ ਕਰਕੇ ਦਿੰਦੇ ਹਾਂ, ਉਹਦੀ ਬੜੀ ਵੱਡੀ ਗੱਲ ਹੈ ਉਹਦੇ 'ਚ। ਜੋ ਸ਼ਹੀਦ ਦੇ ਅਰਥ ਇੱਥੇ ਨੇ ਉਹਨਾਂ ਦਾ ਬੜਾ ਵੱਡਾ ਦਾਇਰਾ ਹੈ। ਖੈਰ ਉੱਥੇ ਮਹਾਰਾਜ ਕਹਿੰਦੇ ਨੇ, ਹਰਖ ਸੋਗ ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਨਾ। ਹਰਖ ਤੋਂ, ਖੁਸ਼ੀ ਤੋਂ, ਸੋਗ ਤੋਂ ਅਤੀਤ ਉੱਪਰ ਉੱਠਦਾ ਹੈ, ਮਨ ਉਹਨੇ ਸੰਸਾਰ ਜਗਤ ਵਿੱਚ ਨਿਚੋੜ, ਸੱਚਾਈ ਦਾ ਨਿਚੋੜ ਜਾਣ ਲਿਆ, ਸੱਚ ਜਾਣ ਲਿਆ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਉਸਤਤ ਦੀ ਭੁੱਖ ਤੇ ਨਿੰਦਾ ਦਾ ਡਰ ਦੋਵੇਂ ਹੀ ਛੱਡ ਦੇਵੇ। ਇਹ ਦੋਵੇਂ ਚੀਜ਼ਾਂ ਜੀਵਨ ਨੂੰ ਡਿਸਟਰਬ ਕਰਦੀਆਂ, ਬਹੁਤੀ ਵਡਿਆਈ ਵੀ ਕਰਦੀ ਹੈ, ਭੁੱਖ ਪੈ ਜਾਏ ਤਾਂ ਨਿੰਦਾ ਇਹ ਵੀ ਕਰਦੀ ਹੈ। ਮਹਾਰਾਜ ਕਹਿੰਦੇ ਨੇ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ। ਪਦ ਦਾ ਮਤਲਬ ਹੈ ਅਵਸਥਾ, ਲੈਵਲ, ਨਿਰਵਾਣ ਅਵਸਥਾ, ਜਿੱਥੇ ਭੁੱਖ ਨਹੀਂ ਰਹਿ ਗਈ ਤੇ ਡਰ ਨਹੀਂ ਰਹਿ ਗਿਆ। ਵਡਿਆਈ ਦੀ ਭੁੱਖ ਨਹੀਂ ਹੈ ਤੇ ਨਿੰਦਾ ਦਾ ਡਰ ਨਹੀਂ ਹੈ। ਪਰ ਮਹਾਰਾਜ ਕਹਿੰਦੇ, ਜਨ ਨਾਨਕ ਇਹ ਖੇਲ ਕਠਿਨ ਹੈ, ਪਰ ਇਹ ਜਿਹੜੀ ਉੱਪਰ ਦੱਸੀ ਹੋਈ ਸਾਰੇ ਸ਼ਬਦ ਤੋਂ ਲੈ ਕੇ ਪਹਿਲੀ ਪੰਕਤੀ ਤੋਂ ਵੀ ਇਹ ਜਿਹੜੀ ਖੇਡ ਹੈ ਨਾ ਜੀਵਨ ਦੀ, ਇੰਨੀ ਸੌਖੀ ਨਹੀਂ ਹੈ, ਇੰਨੀ ਸਹੀਲੀ ਨਹੀਂ। ਪਰ ਨਾਲ ਹੀ ਉਹਦਾ ਹੱਲ ਵੀ ਦਿੱਤਾ, ਕਿਨਹੂੰ ਗੁਰਮੁਖ ਜਾਣਾ। ਆਪਾਂ ਕੋਈ ਗੇਮ ਸਿੱਖਣੀ ਹੋਵੇ ਤਾਂ ਉਹਦੇ ਲਈ ਆਪਾਂ ਕੋਚ ਹਾਇਰ ਕਰਦੇ ਹਾਂ, ਕਿਉਂਕਿ ਉਹਨੂੰ ਉਹਦੀ ਤਕਨੀਕ ਹੈ ਹਰ ਗੇਮ ਦੀ, ਇੱਕ ਭਾਵੇਂ ਕਿੰਨੀ ਵੀ ਔਖੀ ਜਾਂ ਸੌਖੀ ਜਿਹੋ ਜਿਹੀ ਵੀ ਗੇਮ, ਉਹਦੀ ਇੱਕ ਤਕਨੀਕ ਹੈ, ਉਹਦਾ ਇੱਕ ਰੂਲ ਹੈ। ਅਸੀਂ ਉਹਨੂੰ ਨਹੀਂ, ਅਸੀਂ ਤਾਂ ਦੇਖਿਆ ਵੀ ਕਿਵੇਂ ਹੋ ਰਿਹਾ ਵੀ ਬਸ ਇਹ ਸਾਰਾ ਕੁਝ, ਅਸੀਂ ਉਹਨੂੰ ਕੇਵਲ ਇੰਜੋਏ ਕਰਦੇ ਹਾਂ। ਪਰ ਉਹਦਾ ਇੰਜੋਏ ਕਰਨ ਦਾ ਇੱਕ ਪਾਰਟ ਇਹ ਹੈ ਵੀ ਤੁਹਾਨੂੰ ਉਹਦੇ ਰੂਲ ਪਤਾ ਹੋਣ। ਬਹੁਤੇ ਮੰਨ ਲਓ ਗੇਮ ਚੱਲ ਰਹੀ, ਮੈਨੂੰ ਨਹੀਂ ਪਤਾ ਇਹ ਕਿਵੇਂ ਖੇਡਦੇ ਨੇ, ਮੈਂ ਕਹਾਂਗਾ ਬੰਦ ਕਰੋ, ਇਹਦੇ ਜਗ੍ਹਾ ਕੋਈ ਮੂਵੀ ਲਾਓ। ਉਹ ਗੇਮ ਜਿਹਨੂੰ ਸਮਝ ਹੈ ਨਾ ਉਹਦੇ ਰੂਲ ਦੀ, ਉਹ ਵੇਖ ਰਿਹਾ ਵੀ ਕਿਹੜੇ ਬੰਦੇ 'ਚ ਕਿੰਨਾ ਹੁਨਰ ਹੈ, ਕਿਵੇਂ ਉਹ ਖੇਡ ਰਿਹਾ, ਬੈਸਟ ਖਿਡਾਰੀ ਕੌਣ। ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਨੇ। ਤੁਸੀਂ ਵੇਖੋ ਨਾ, ਜੇ ਮੈਨੂੰ ਰੂਲ ਨਹੀਂ ਪਤਾ ਉਸ ਗੇਮ ਦਾ, ਟੀਵੀ 'ਤੇ ਉਹ ਗੇਮ ਚੱਲ ਰਹੀ, ਮੰਨ ਲਓ ਮੈਨੂੰ ਸਟੇਡੀਅਮ 'ਚ ਕੋਈ ਲੈ ਜਾਏ, ਮੇਰੇ ਲਈ ਤਾਂ ਬਸ ਭੱਜ ਹੀ ਰਹੇ ਨੇ, ਕੋਈ ਵੱਧ ਭੱਜ ਰਿਹਾ, ਕੋਈ ਘੱਟ ਭੱਜ ਰਿਹਾ, ਮੈਨੂੰ ਕੀ ਪਤਾ ਵੀ ਕੌਣ ਵਧੀਆ ਖੇਡ ਰਿਹਾ, ਕੌਣ ਮਾੜਾ ਖੇਡ ਰਿਹਾ, ਕਿਉਂਕਿ ਮੈਨੂੰ ਉਹਦੇ ਰੂਲ ਨਹੀਂ ਪਤਾ। ਪਰ ਉਹ ਬੰਦੇ ਜਿਹੜੇ ਉੱਥੇ ਖੇਡ ਰਹੇ ਨੇ ਨਾ, ਉਹਨਾਂ ਨੂੰ ਵੀ ਕਿਸੇ ਨੇ ਸਕੂਲਿੰਗ ਦਿੱਤੀ ਹੈ, ਸਿਖਾਇਆ। ਇਸ ਵਾਸਤੇ ਜਿਹੜਾ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਨਾ, ਸਾਡੇ ਵਾਸਤੇ ਉੱਥੇ ਪਹਿਰਾਵਾ ਹੀ ਧਰਮ ਕਿਉਂ ਹੋ ਜਾਂਦਾ, ਕਿਉਂਕਿ ਸਾਨੂੰ ਕੋਈ ਰੂਲ ਹੀ ਨਹੀਂ ਪਤਾ ਵੀ ਧਰਮ ਕੀ ਹੈ, ਇਸ ਗੇਮ ਦਾ ਰੂਲ ਕੀ ਹੈ, ਇਹਦਾ ਮਤਲਬ ਕੀ ਹੈ। ਅਸੀਂ ਤਾਂ ਉੱਥੇ ਅਗਲਾ ਕਹਿ ਦੇ ਵੀ ਭਾਈ ਮੈਂ ਸੰਤ ਹਾਂ, ਮੰਨ ਲਿਆ ਜੀ, ਠੀਕ ਹੈ। ਜਿਵੇਂ ਸਾਨੂੰ ਕੋਈ ਕਹਿ ਦੇ ਮੈਂ, ਮੇਰੇ ਹੱਥ 'ਚ ਬਾਲ ਹੈ, ਮੈਂ ਖਿਡਾਰੀ ਹਾਂ, ਤਾਂ ਠੀਕ ਹੈ ਜੀ, ਹੋਵੋਗੇ ਤੁਸੀਂ। ਉੱਥੇ ਅਸੀਂ ਕੇਵਲ ਵੇਖ ਕੇ ਮੰਨ ਜਾਂਦੇ ਹਾਂ, ਪਰ ਜਦੋਂ ਸਾਨੂੰ ਧਰਮ ਵਾਲੇ ਪਾਸੇ ਦੀ ਗੱਲ ਪਤਾ ਲੱਗਣ ਲੱਗ ਜਾਏ ਵੀ ਇੱਥੇ ਤਾਂ ਰੂਲ ਹੀ ਇਹ ਹੈ, ਇੱਥੇ ਤਾਂ ਨਿਯਮ ਇਹ ਹੈ, ਇੱਥੇ ਤਾਂ ਕਮਾਈ ਆਹ ਕਰਨੀ ਪੈਂਦੀ ਹੈ, ਇੱਥੇ ਤਾਂ ਅਸਲ ਸਟਰਗਲ ਆ ਹੈ, ਉਸ ਵੇਲੇ ਫਿਰ ਤੁਸੀਂ ਸਾਰਾ ਕੁਝ ਵੇਖ ਕੇ ਨਹੀਂ ਮੰਨ ਜਾਂਦੇ। ਉੱਥੇ ਤੁਸੀਂ ਖੇਡਦਿਆਂ ਵੇਖ ਕੇ ਫਿਰ ਤੁਹਾਨੂੰ ਤੁਸੀਂ ਅੰਡਰਸਟੈਂਡ ਕਰਦੇ ਹੋ ਵੀ ਇੱਥੇ ਕੋਈ ਧਰਮ ਹੈ। ਗੁਰੂ ਨਾਨਕ ਨੇ ਐਵੇਂ ਹੀ ਵੇਖਿਆ, ਤਾਂ ਹੀ ਉਹਨਾਂ ਨੂੰ ਖੱਡੀ ਚਲਾਉਣ ਵਾਲਾ ਭਗਤ ਨਜ਼ਰ ਆਇਆ, ਹੱਥ 'ਚ ਵੇਦ ਫੜ ਕੇ ਜਾਣ ਵਾਲਾ ਭਗਤ ਨਜ਼ਰ ਨਹੀਂ ਆਇਆ। ਕਿ ਇਹਨੂੰ ਤਾਂ ਰੂਲ ਹੀ ਨਹੀਂ ਆਉਂਦਾ, ਇਹ ਤਾਂ ਖੇਡਣਾ ਹੀ ਨਹੀਂ ਆਉਂਦਾ। ਇਹਦੇ ਕੋਲ ਧਰਮ ਦੇ ਪ੍ਰਵਚਨ ਜ਼ਰੂਰ ਨੇ, ਇਹਦੇ ਕੋਲ ਧਰਮ ਸਥਾਨ ਜ਼ਰੂਰ ਹੈ, ਕੰਟਰੋਲ ਜ਼ਰੂਰ, ਧਾਰਮਿਕ ਆਗੂ ਜ਼ਰੂਰ ਹੈ, ਰਿਸਪੈਕਟ ਜ਼ਰੂਰ ਲੈ ਰਿਹਾ, ਪਰ ਇਹਨੂੰ ਤਾਂ ਕੱਖ ਵੀ ਨਹੀਂ ਪਤਾ। ਲੋਕ ਮੰਨੀ ਜਾ ਰਹੇ, ਕਿਉਂਕਿ ਲੋਕਾਂ ਨੂੰ ਤਾਂ ਪਤਾ ਹੀ, ਲੋਕ ਕੇ ਜਾਣੇ ਬੱਪੜਾ, ਜੀਵਨ ਨਾ ਹੀ ਗਿਆਨ। ਤੋ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਨਹੂੰ ਗੁਰਮੁਖ ਜਾਣਾ, ਪਰ ਜੇ ਗੁਰੂ ਦੀ ਜੁਗਤ ਸਿੱਖ ਲਈ ਜਾਏ ਤਾਂ ਇਹ ਖੇਡ, ਔਖੀ ਖੇਡ ਵੀ ਜੀਵ ਦੀ ਸਮਝ ਵਿੱਚ ਪੈ ਜਾਂਦੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਹਾਰਾਜ ਖਿਮਾ ਬਖਸ਼ਣ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।